Thank you. ਅਸੰਖ ਆਪਣ ਖਤੇ ਫੇਰੇ ਨਿਤ ਪ੍ਰਤ ਸਦ ਪੂਲੀਐ ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸ਼ਾਦੀ ਪੂਲੀਐ ਲੂਟ ਕਰਤੇ ਵਿਕਾਰ ਵਿਖੜੇ ਬ੍ਰਹਮ ਨਿਰਮੂਲ ਤੇ ਮੇਰਿਆ ਬਿਨਵੰਤ ਨਾਨਕ ਦਇਆ ਤਾਰੋ ਲਾਡ ਭਜਨ ਫੇਰਿਆ ਬੜੇ ਭਿਆਨਕ ਨੇ ਭਾਈ ਹੁੰਦੇ ਫੇਰੇ ਕੋਈ ਦੱਸ ਨਹੀਂ ਸਕਦਾ ਖਰਵਾਂ 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 ਸਾਲ ਤੋਂ ਇਹ ਸਰੀਰ ਦੇ ਅੰਦਰ ਜੋ ਰੂਹ ਬੋਲ ਰਹੀ ਹੈ ਇੱਕ ਸਰੀਰ ਛੱਡ ਦਿੰਦੀ ਹੈ ਦੂਸਰਾ ਧਾਰਨ ਕਰ ਲੈਂਦੀ ਹੈ ਦੂਸਰਾ ਛੱਡ ਦਿੰਦੀ ਹੈ ਤੀਸਰਾ ਧਾਰਨ ਕਰ ਲੈਂਦੀ ਬੜੇ ਸਰੀਰ ਧਾਰਨ ਕਰੇ ਨੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕਰਾਂਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਵਿਰਖ ਜੋਇਓ ਬਦ ਵੀ ਬਣਿਆ ਘੋੜਾ ਵੀ ਬਣਿਆ ਹਾਥੀ ਵੀ ਬਣਿਆ ਗਧਾ ਵੀ ਬਣਿਆ ਦਰਖਤ ਵੀ ਬਣਿਆ ਮੱਛੀਆਂ ਵੀ ਬਣਿਆ ਪੱਥਰ ਵੀ ਬਣਿਆ ਬੜੇ ਸਰੀਰ ਹੰਡਾਏ ਨੇ ਤੇ ਹੰਡਾਉਂਦੇ ਹੀ ਚਲੇ ਜਾਂਦੇ ਇੱਕ ਚੱਕਰ ਮੁੱਕਦਾ ਦੂਸਰਾ ਸ਼ੁਰੂ ਹੋ ਜਾਂਦਾ ਹੋਸ਼ ਨਹੀਂ ਆਉਂਦੀ ਕਿ ਕਿਸੇ ਦੇ ਕੋਲ ਚੱਲੀਏ ਪੁੱਛੀਏ ਉਸ ਤੇ ਕੀ ਕਦੇ ਸਾਡੀ ਰੂਹ ਨੂੰ ਕਿਸੇ ਥਾਂ ਦੇ ਉੱਤੇ ਟਿਕਾਣਾ ਵੀ ਮਿਲ ਜਾਏਗਾ ਕਿਵੇਂ ਚੱਕਰਾਂ 'ਚ ਅਸੀਂ ਘੁੰਮਦੇ ਰਹਾਂਗੇ ਇਸ ਗੱਲ ਦਾ ਗਿਆਨ ਨਾ ਹੋਣ ਕਰਕੇ, ਭਰੋਸਾ ਨਾ ਹੋਣ ਕਰਕੇ ਇਹ ਸਵਾਲ ਆਦਮੀ ਦੇ ਮੂਹਰੇ ਆਉਂਦਾ ਨਹੀਂ ਹੈ। ਜਨਮ ਹੋਰ ਪਾਸੇ ਲੱਗ ਜਾਂਦਾ, ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਾਂ ਲੋਭ ਤ੍ਰੋਧ, ਯਹੋਂ ਜੁਗਤ ਬਿਹਾਨੇ, ਕਈ ਜਨਮ ਨਾਨਕ ਰਾਖ ਲਿਓ ਆਪਣ ਕਰ। ਹਰ ਵਾਰੀ ਮਨੁੱਖਾ ਜਨਮ ਮਿਲਦਾ ਤੇ ਫੇਰ ਲੰਘ ਜਾਂਦਾ, ਇਸੇ ਤਰ੍ਹਾਂ ਗਲਤ ਗੱਲਾਂ ਚ ਪੈ ਕੇ ਫੇਰ ਮੁੜ ਕੇ ਭਰ ਜਾਂਦਾ, ਫੇਰ ਆ ਤਿਆਰ ਹੋ ਜਾਂਦਾ। ਇਹ ਤਾਂ ਵਾਹਿਗੁਰੂ ਜੀ ਨੇ ਬਹੁਤ ਦਇਆ ਕੀਤੀ ਹੋਈ ਹੈ ਕਿ ਸਾਡੇ ਯਾਦ ਨਹੀਂ ਰਹਿੰਦਾ। ਜੇ ਕਿਤੇ ਯਾਦ ਰਹੇ ਵੀ ਇਹ ਜਨਮ ਚ ਮੈਂ ਬੈਲ ਬਣਿਆ ਸੀ, ਮੈਨੂੰ ਇੰਨੀ ਤਕਲੀਫ ਹੋਈ, ਇਹ ਬੰਦੇ ਨੇ ਮੈਨੂੰ ਕੁੱਟ ਕੁੱਟ ਮਾਰਿਆ ਜਾਂ ਇਹਨੇ ਵੱਢ ਕੇ ਖਾਧਾ ਸੀ, ਫੇਰ ਇੱਕ ਨਵਾਂ ਸਵਾਲ ਸ਼ੁਰੂ ਹੋ ਜਾਂਦਾ, ਹੋਰ ਬੈਲ ਵੱਧ ਜਾਂਦੇ। ਜਨਮਾਂ ਜਨਮਾਂਤਰਾਂ ਦੇ ਸੰਸਕਾਰ ਸਾਡੇ ਯਾਦ ਰਹਿੰਦੇ, ਬ੍ਰੇਨ ਇੰਨਾ ਓਕੂਪਾਈ ਹੋ ਜਾਂਦਾ ਕਿ ਸਾਨੂੰ ਸੁੱਖ ਦਾ ਸਾਹ ਨਹੀਂ ਸੀ, ਦੁੱਖ ਦੀ ਜ਼ਿੰਦਗੀ ਗੁਜ਼ਾਰਨੀ ਪੈਣੀ, ਕਿਉਂਕਿ ਪਿਛਲੇ ਸੰਸਕਾਰ ਵੀ ਲੈਣੇ ਸੀ। ਹੁਣ ਜੇ ਸਾਡੇ ਯਾਦ ਨਹੀਂ ਰਹਿੰਦਾ, ਕਰਮ ਤਾਂ ਮਿਟਿਆ ਨਹੀਂ ਕਰਦੇ, ਕਰਮਾਂ ਦੇ ਹਿਸਾਬ ਨਾਲ ਅਸੀਂ ਅਦਲੇ ਬਦਲੇ ਲੈਂਦੇ ਤੁਰੇ ਹਾਂ। ਸੋਝੀ ਵਾਲਾ ਕੋਈ ਕੋਈ ਬੰਦਾ ਸੰਸਾਰ ਦੇ ਅੰਦਰ, ਜਿਸ ਦੇ ਅੰਦਰ ਇਹ ਲਗਨ ਹੋਵੇ, ਜਿਸ ਨੂੰ ਇਹ ਖਿਆਲ ਪੈਦਾ ਹੋ ਜਾਵੇ ਕਿ ਬੜੀ ਮੁਸ਼ਕਲ ਹੋਈ, ਕਿੰਨੇ ਜਨਮ ਲੰਘ ਗਏ, ਵੀ ਹੁਣ ਫੇਰ ਮੁੜ ਕੇ ਉਹੀ ਕੁੱਤੇ ਬਿੱਲੇ ਬਣਾਂਗੇ। ਮਹਾਰਾਜ ਕਹਿੰਦੇ ਬਣਨਾ ਪੈਂਦਾ ਭਾਈ, ਜੇ ਗਲਤ ਰਸਤੇ ਚੱਲਾਂਗੇ ਬਣਨਾ ਪਏਗਾ। ਸੰਤਨ ਕਾ ਦੁੱਖ ਅੰਤ੍ਰਿਗਤ ਜੋਨ ਕਿਰਮਾਏ, ਸੰਤਾਂ ਦਾ ਦੁਖੀ ਬਣ ਜਾਵੇ, ਕੁੱਤਿਆਂ ਦੇ ਸਿੱਟ ਜਿਹੜੇ ਕੀੜੇ ਪੈਂਦੇ ਨੇ ਉਹ ਕੀੜੇ ਬਣਨਾ ਪੈਂਦੇ, ਸੱਪ ਦੀ ਜੋਨੀ ਜਾਣਾ ਪੈਂਦਾ। ਜਿਸ ਕਾ ਅੰਤਰ ਰਾਜ ਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜਿਹਦੇ ਅੰਦਰ ਆਪਣੀ ਸ਼ਕਤੀ ਦਾ ਅਭਿਮਾਨ ਹੈ, ਰਾਜਸੀ ਸ਼ਕਤੀ ਦਾ, ਉਹ ਮਰਨ ਤੋਂ ਬਾਅਦ ਮਹਾਰਾਜ ਕਹਿੰਦੇ ਕੁੱਤਾ ਬਣਦਾ। ਆਪੇ ਹੀ ਆਪਣਾ ਰਸਤਾ ਚੁਣ ਲਿਆ ਜਿਉਂਦੇ ਜਿਉਂਦੇ ਨੇ ਵੀ ਮੈਂ ਕੀ ਬਣਨਾ। ਪ੍ਰਾਪਰਟੀ ਨਾਲ ਮੋਹ ਪਾ ਲਿਆ, ਮਹਾਰਾਜ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ, ਜੇ ਮੇਰਾ ਪ੍ਰੇਤ ਜੋਨ ਬਲਬਲ ਉਤਰੇ, ਪ੍ਰੇਤ ਭੂਤ ਬਣੇਗਾ। ਸੋ ਕੋਈ ਬਿਰਲਾ ਪੁਰਸ਼ ਹੈ ਜਿਸ ਦੇ ਅੰਦਰ ਇਹ ਸੋਝੀ ਪੈਦਾ ਹੁੰਦੀ ਹੈ, ਜਿਸ ਨੂੰ ਇਹ ਲਗਨ ਲੱਗਦੀ ਹੈ ਬਈ ਹੁਣ ਮਨੁੱਖ ਬਣ ਗਏ, ਹੁਣ ਨਾ ਟਾਈਮ ਲੰਘ ਜਾਵੇ, ਕਿਉਂਕਿ ਹੁਣ ਭਾਈ ਪ੍ਰਾਪਤ ਮਨੁੱਖ ਦੇ ਹੋਈ ਆ, ਗੋਵਿੰਦ ਮਿਲਣ ਕੀ ਇਹ ਤੇਰੀ ਵਰੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਸਰੰਜਾਮ ਲਾਗ ਭਵਜਨ ਤਰਨਾ, ਜਨਮ ਵਿਰਸਾ ਜਾਤ ਰੰਗ ਮਾਇਆ। ਸੋਝੀ ਆ ਗਈ ਕਿ ਮਨੁੱਖ ਦਾ ਜਾਮਾ ਮਿਲਿਆ, ਹੁਣ ਲੰਘ ਚਲੀ। ਹੁਣ ਝਾਤੀ ਮਾਰ ਕੇ ਦੇਖੋ ਆਪਣੇ, ਕਿਸੇ ਦੀ ਉਮਰ 20 ਸਾਲ ਦੀ ਹੋ ਗਈ, ਕਿਸੇ ਦੀ 30 ਦੀ ਹੋ ਗਈ, ਕਿਸੇ ਦੀ 40, ਕੋਈ 50, ਕੋਈ 60, ਕੋਈ 70 ਦਾ ਹੋ ਗਿਆ, ਤੇ ਮੌਤ ਦੇ ਇੱਕ ਬਾਂਹ ਮੌਤ ਨੇ ਫੜੀ ਹੋਈ ਹੈ ਤੇ ਇੱਕ ਦੁਨੀਆਂ ਨਾਲ ਫੜਾਈ ਹੋਈ ਹੈ, ਦੋਹਾਂ ਦੇ ਵਿਚਾਰੇ ਕਸ਼ਮਕਸ਼। ਹੋਰ ਜਾਣ ਦੀ ਬਾਤ ਕਰਦਾ, ਉਹ ਗੱਲ ਤਾਂ ਨਹੀਂ ਨਾ ਹੋਈ ਵੀ ਮੈਂ ਭਰਜਨ ਕੱਟ ਲਿਆ ਤਰ ਗਿਆ, ਉਹ ਬਾਤ ਅਜੇ ਤੱਕ ਨਹੀਂ ਪ੍ਰਾਪਤ ਹੋਈ। ਜਨਮ ਲੰਘ ਗਿਆ ਤੇ ਇੱਥੋਂ ਪਛਤਾਉਂਦਾ ਜਾਂਦਾ, ਕਰਨਾ ਹੋ ਤੋ ਸੋ ਨਹਿ ਕੀਓ, ਪਰਿਓ ਲੋਹ ਕੈ ਫੰਦ, ਨਾਨਕ ਸਮਿਓ ਰੰਗ ਗਿਓ ਆਪ ਕਿਉਂ ਰੋਹ ਤੰਗ। ਹੁਣ ਆਂਦਿਆ ਉਹ ਬਲਾਇੰਡ ਮੈਨ, ਵਾਈ ਆਰ ਯੂ ਕਰਾਇੰਗ ਨਾਓ, ਹੁਣ ਤੇਰੇ ਕਰਵਾਉਣ ਦਾ ਕੀ ਫਾਇਦਾ, ਸਮਾਂ ਨਗਾ ਦਿੱਤਾ ਤਾਂ ਸਾਰੀ ਜ਼ਿੰਦਗੀ ਤੇਰੀ ਲੰਘ ਗਈ। ਹੁਣ ਤੂੰ ਦੱਸ, ਜਿਹੜੇ ਬੱਚਿਆਂ ਵਾਸਤੇ ਤੂੰ ਨੱਠਿਆ ਫਿਰਦਾ ਸੀ, ਤੇਰੇ ਆਖੇ ਲੱਗਦੇ ਨੇ, ਤੇਰੀ ਕੋਈ ਇੱਜ਼ਤ ਕਰਦਾ, ਜੇ ਬਿਮਾਰ ਹੋਣੇ ਤੈਨੂੰ ਦਵਾਈ ਦੇਣਗੇ, ਤੇਰੇ ਨਾਲ ਪਿਆਰ ਕਰਨਗੇ, ਜੋ ਤੂੰ ਇਹਨਾਂ ਨਾਲ ਪਿਆਰ ਕਰਦਾ ਸੀ ਉਹ ਤਾਂ 100 ਗੁਣਾ ਘੱਟ ਗਈ, ਤੇਰੇ ਨਾਲ ਪਿਆਰ ਨਹੀਂ ਇਹਨਾਂ ਨੇ ਕਰਨਾ। ਪਛਤਾਉਣਾ ਹੋਇਆ ਸੰਸਾਰ ਤੋਂ ਜਾਏਗਾ, ਕਿਉਂਕਿ ਘਾਟੇ ਦਾ ਸੌਦਾ ਮਾੜਾ ਸੌਦਾ ਕਰਕੇ ਸੰਸਾਰ ਤੋਂ ਜਾਏ। ਕੋਈ ਬਿਰਲਾ ਪੁਰਸ਼ ਹੈ ਜਿਹਨੂੰ ਇਹ ਸੱਟ ਲੱਗਦੀ ਹੈ ਤੇ ਫੇਰ ਉਹ ਲੱਤ ਬੰਨਦਾ ਵੀ ਮੈਂ ਲੰਘਣਾ ਹੀ ਲੰਘਣਾ। ਗੁਰੂ ਅੰਮ੍ਰਿਤਸਰ ਸਾਹਿਬ ਦੇ ਪਾਸ, ਮਹਾਰਾਜ ਜੀ ਦੇ ਪਾਸ ਇਸੇ ਤਰ੍ਹਾਂ ਦੀ ਚੋਟ ਖਾਧੀ ਹੋਈ, ਦਿਲ ਦੇ ਵਿੱਚ ਪੂਰੀ ਲਗਨ ਵਾਲਾ ਇੱਕ ਗੁਰਸਿੱਖ ਆਉਂਦਾ, ਇਹਦੀ ਆਵਾਜ਼ ਗੂੰਜਦੀ ਹੈ ਬੇਟਾ, ਜਾਂ ਤਾਂ ਉਹਦਾ ਮੂੰਹ ਇੱਧਰ ਨੂੰ ਹੈ ਜਾਂ ਕੋਈ ਗੱਲ ਹੈ। ਉਹ ਗੁਰਸਿੱਖ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ, ਵਿੱਚ ਸੰਗਤ ਦੇ ਬੈਠ ਕੇ ਬਚਨ ਸਰਵਣ ਕਰਦਾ। ਗੁਰੂ ਮਹਾਰਾਜ ਜੀ ਬਹੁਤ ਕਿਸਮ ਦੇ ਬਚਨ ਸੁਣਾ ਰਹੇ ਨੇ, ਤੇ ਜਦੋਂ ਮੌਕਾ ਮਿਲਿਆ ਇਕੱਲਾ ਹੋਇਆ ਤਾਂ ਗਲ ਚ ਪੱਲਾ ਪਾਇਆ ਤੇ ਗੁਰੂ ਮਹਾਰਾਜ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਖੜਾ ਹੋ ਕੇ ਮਹਾਰਾਜ ਜੀ ਦਾ ਹੁਕਮ ਉਡੀਕਦਾ। ਮਹਾਰਾਜ ਜੀ ਨੇ ਕਿਹਾ ਗੁਰਸਿੱਖਾ ਕੀ ਗੱਲ ਹੈ, ਨੇਤਰਾਂ ਜਲ ਆ ਗਿਆ, ਥੋੜੀ ਦੇਰ ਵਾਸਤੇ ਬੋਲਣਾ ਰੁਕ ਗਿਆ। ਮਹਾਰਾਜ ਜੀ ਨੇ ਦੇਖ ਲਿਆ ਵੀ ਕੋਈ ਸੱਟ ਖਾਧੀ ਹੋਈ ਬੰਦਾ ਆਇਆ ਹੈ ਜਿਹਦੇ ਚੋਟ ਪਈ ਹੈ ਸ਼ਬਦ ਦੀ। ਥੋੜਾ ਇੰਤਜ਼ਾਰ ਕਰਿਆ ਤੇ ਉਹਦੇ ਬਾਅਦ ਬੋਲਿਆ, ਕਹਿੰਦਾ ਪਾਤਸ਼ਾਹ ਬਹੁਤ ਡਰ ਲੱਗਦਾ ਜੰਮਣ ਮਰਨ ਤੋਂ, ਇਸ ਦੇ ਵਾਸਤੇ ਬਹੁਤ ਥਾਵਾਂ ਤੇ ਮੈਂ ਸਾਧੂਆਂ ਦੀ ਸੰਗਤ ਕੀਤੀ ਹੈ ਤੇ ਬੜੇ ਥਾਵਾਂ ਤੇ ਮੈਂ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਕਿਸ ਤਰੀਕੇ ਦੇ ਨਾਲ ਭਵਜਨ ਪਾਰ ਕਰ ਸਕਦਾ। ਕਈਆਂ ਨੇ ਤਾਂ ਇਹ ਕਿਹਾ ਵੀ ਘਰ ਬਾਰ ਛੱਡ ਦੇ, ਬਾਲ ਬੱਚੇ ਛੱਡ ਦੇ, ਪੂੰਜਦਾ ਹੈ ਬਾਲ ਬੱਚੇ ਛੱਡ ਦੇ, ਜਿੰਨੀ ਤੇਰੀ ਪ੍ਰੋਪਰਟੀ ਹੈ ਪੁੰਨ ਕਰ ਦੇ, ਕੱਪੜੇ ਲਾ ਦੇ, ਸਵਾਹ ਮਾਰ ਲੈ ਤੇ ਪਰਬਤਾਂ ਚ ਜਾ ਕੇ ਬਹਿ ਜਾ, ਸੰਸਾਰ ਦੀਆਂ ਜ਼ਿੰਮੇਵਾਰੀਆਂ ਛੱਡ ਦੇ। ਪਾਤਸ਼ਾਹ ਕਿਸੇ ਨੇ ਕਿਹਾ ਵੀ ਕੰਨਾਂ ਦੇ ਵਿੱਚ ਮੁੰਦਰਾ ਪਾ ਲੈ, ਅਲੱਖ ਨਿਰੰਜਨ ਬੋਲਣਾ ਸ਼ੁਰੂ ਕਰ ਦੇ, ਤਿਆਗ ਦੇ ਸਾਰਿਆਂ ਨੂੰ ਜਿਹਨਾਂ ਨਾਲ ਤੇਰਾ ਮੋਹ ਹੈ। ਕੋਈ ਕਹਿੰਦਾ ਭਗਵੇਂ ਕੱਪੜੇ ਪਹਿਨ ਲੈ ਤੇ ਕਿਸੇ ਗੁਫਾ ਚ ਜਾ ਕੇ ਬੈਠ ਜਾ, ਕੋਈ ਕਹਿੰਦਾ ਚੁੱਪ ਹੋ ਜਾ, ਕੋਈ ਕਹਿੰਦਾ ਤੂੰ ਧੂਣੀਆਂ ਤਪਣੀਆਂ ਸ਼ੁਰੂ ਕਰ ਦੇ, ਕੋਈ ਕਹਿੰਦਾ ਤੂੰ ਜਲ ਤਾਰੇ ਕਰਨੇ ਸ਼ੁਰੂ ਕਰ ਦੇ। ਪਾਤਸ਼ਾਹ ਰਸਤਾ ਮਨ ਵਿੱਚ ਜਚਦਾ ਨਹੀਂ ਹੈ, ਪਰਿਵਾਰ ਨੂੰ ਛੱਡਣਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਵਾਬ ਦੇ ਰਿਹਾ ਤੇ ਆਪਦੀ ਮਹਿਮਾ ਸੁਣੀ ਹੈ ਕਿ ਆਪਦਾ ਜੋ ਪੰਥ ਹੈ ਉਹ ਗ੍ਰਿਸਤ ਉਦਾਸ ਹੈ, ਗ੍ਰਿਸਤ ਚ ਰਹਿੰਦਾ ਹੋਇਆ ਫੇਰ ਸਾਧੂਆਂ ਨਾਲ ਸਾਧੂਆਂ ਮੰਗਣ ਵਰਤਦਾ। ਸੋ ਮੈਂ ਆਪਦੀ ਸ਼ਰਨ ਆਇਆ, ਆਪ ਕਿਰਪਾ ਕਰੋ ਤੇ ਮੇਰੇ ਮਨ ਵਿੱਚ ਜੋ ਕਲੇਸ਼ ਪੈਦਾ ਹੋਏ ਹੋਏ ਨੇ, ਜੋ ਜੰਮਣ ਤੇ ਮਰਨ ਦਾ ਡਰ ਪੈਦਾ ਹੋਇਆ ਹੈ, ਕਿਰਪਾ ਕਰਕੇ ਉਸ ਨੂੰ ਕੱਟਣ ਦਾ ਕੋਈ ਯਤਨ ਦੱਸੋ। ਮਹਾਰਾਜ ਨੇ ਦੇਖਿਆ ਵੀ ਪੂਰਨ ਜਗਿਆਸੂ ਹੈ, ਸੋਝੀ ਵਾਲਾ ਜਗਿਆਸੂ ਹੈ, ਕਿਸੇ ਦੇ ਲਾਰੇ ਵਿੱਚ ਲੱਗਣ ਵਾਲਾ ਜਗਿਆਸੂ ਨਹੀਂ ਹੈ, ਸਮਝ ਸੋਚ ਕੇ ਆਇਆ ਹੋਇਆ ਬੰਦਾ ਹੈ, ਉੱਤਮ ਜਗਿਆਸੂ ਹੈ। ਉੱਤਮ ਜਗਿਆਸੂ ਸਮਝ ਕੇ ਮਹਾਰਾਜ ਬੜੇ ਹੀ ਪ੍ਰਸੰਨ ਹੋਏ, ਕਹਿਣ ਲੱਗੇ ਗੁਰਮੁਖਾ ਬਹਿ ਜਾ, ਨਾਂ ਕੀ ਹੈ? ਕਹਿੰਦਾ ਮਹਾਰਾਜ ਮੇਰਾ ਨਾਂ ਮੱਲੂ ਸ਼ਾਹੀ ਹੈ। ਕੰਮ ਕੀ ਕਰਦਾ ਹੈ? ਕਹਿੰਦਾ ਸੱਚੇ ਪਾਤਸ਼ਾਹ ਮੈਂ ਫੌਜ ਵਿੱਚ ਨੌਕਰੀ ਕਰਦਾ, ਛੋਟੀ ਮੋਟੀ ਮੇਰੇ ਕੋਲ ਆਫੀਸਰੀ ਹੈ, ਫੌਜ ਦੀ ਜ਼ਿੰਮੇਵਾਰੀ ਹੈ ਤੇ ਮੈਂ ਇੱਕ ਫੌਜੀ ਦਾ ਜੀਵਨ ਬਤੀਤ ਕਰਦਾ। ਮਹਾਰਾਜ ਕਹਿੰਦੇ ਬਹੁਤ ਚੰਗਾ ਜੀਵਨ ਹੈ ਤੇਰਾ, ਕਿਉਂਕਿ ਸੰਸਾਰ ਦੇ ਅੰਦਰ ਕੁਛ ਥੋੜੀਆਂ ਜਿਹੀਆਂ ਕਿਰਤਾਂ ਐਸੀਆਂ ਨੇ ਜਿਹਦੇ 'ਚ ਆਦਮੀ ਬੇਲਾਗ ਰਹਿ ਸਕਦਾ ਜੇ ਉਹ ਕਿਰਤ ਕਰਨ ਦੀ ਜਾਚ ਜਾਣਦਾ ਹੋਵੇ। ਕਹਿਣ ਲੱਗੇ ਠੀਕ ਹੈ, ਤੇਰੀ ਜੋ ਕਿਰਤ ਹੈ ਇਹਦੇ ਵਿੱਚ ਬੇਈਮਾਨੀ ਦੀ ਅੰਸਰ ਆ ਜਾਂਦਾ, ਬਹੁਤ ਥੋੜਾ ਮੌਕਾ ਹੈ ਤੇ ਲਗਨ ਵੀ ਤੈਨੂੰ ਲੱਗੀ ਹੋਈ ਹੈ, ਠੀਕ ਹੈ ਹੁਣ ਐਂ ਕਰੀ ਅਸੀਂ ਬਚਨ ਕਰਾਂਗੇ, ਤੂੰ ਸਮਝਦਾ ਚਲੇ ਜਾਈਂ, ਸਮਝ ਕੇ ਹਿਰਦੇ 'ਚ ਧਾਰਨ ਕਰ ਲਈ ਤੇ ਇਹਦੇ ਨਾਲ ਤੇਰੀ ਕਲਿਆਣ ਹੋ ਜਾਏਗੀ। ਅਸੀਂ ਵੀ ਜੇ ਇਸ ਤਰ੍ਹਾਂ ਦੇ ਨਾਲ ਸਮਝੀਏ, ਕਿਉਂਕਿ ਜੇ ਉਸਦੀ ਕਲਿਆਣ ਹੋ ਸਕਦੀ ਹੈ ਸਾਡੀ ਵੀ ਕਲਿਆਣ ਹੋ ਸਕਦੀ ਹੈ, ਜੇ ਸਾਡੇ ਮਨ 'ਚ ਇਹ ਜਜ਼ਬਾ ਪੈਦਾ ਹੋ ਜਾਵੇ ਵੀ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਮੱਲੂ ਸ਼ਾਹੀ ਨੂੰ ਇੱਕ ਫੌਜੀ ਨੂੰ ਬਚਨ ਕਹਿ ਕੇ ਪਾਰ ਕੀਤਾ ਵੀ ਉਹ ਬਚਨ ਅਸੀਂ ਵੀ ਕਮਾ ਲਈਏ ਤਾਂ ਸਾਡਾ ਵੀ ਆਧਾਰ ਹੋ ਸਕਦਾ। ਸੋ ਮਹਾਰਾਜ ਕਹਿਣ ਲੱਗੇ ਭਾਈ ਮੱਲੂ ਸ਼ਾਹੀ ਗੁਰਮੁਖਾ, ਹਰ ਬੰਦੇ ਦੇ ਅੰਦਰ ਬੇਚੈਨੀ ਚੱਲ ਰਹੀ ਹੈ, ਇੱਕ ਸਿਰਫ ਨਾਮ ਜਪਣ ਵਾਲਾ ਬੰਦਾ ਜਿਸ ਦਾ ਮਨ ਜਿਹੜਾ ਹੈ ਪ੍ਰਸੰਨ ਰਹਿੰਦਾ, ਕਿਉਂਕਿ ਉਹਦਾ ਕੌਲ ਹਿਰਦਾ ਕੌਲ ਖਿੜ ਗਿਆ, ਉਹਦਾ ਮੂੰਹ ਉੱਪਰ ਨੂੰ ਹੋ ਗਿਆ ਤੇ ਉਹਦੀ ਵਾਈਬ੍ਰੇਸ਼ਨ ਦੇ ਨਾਲ ਉਹਨੂੰ ਸਰਾਈ ਖੇੜਾ ਰਹਿੰਦਾ, ਉਹ ਉਦਾਸੀ ਚ ਨਹੀਂ ਆਉਂਦਾ, ਉਹ ਚੋਰੀਆਂ ਦੀ ਜ਼ਿੰਦਗੀ ਬਤੀਤ ਨਹੀਂ ਕਰਦਾ, ਉਹ ਫਰਸਟ੍ਰੇਸ਼ਨ ਦੀ ਜ਼ਿੰਦਗੀ ਚ ਨਹੀਂ ਆਉਂਦਾ, ਉਹਦਾ ਮਨ ਖਿੜਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਕਾਸ, ਆਲਵੇਜ ਖੇੜਾ, ਸਦਾ ਖੇੜਾ ਉਹਨਾਂ ਦੇ ਚਿੱਤ ਵਿੱਚ ਹੁੰਦਾ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ, ਵਾਹਿਗੁਰੂ ਦੇ ਨਾਲ ਜੁੜੇ ਹੋਏ, ਭਗਤੀ ਕਰਦੇ। ਸੁਣਿਆ ਰੂਪ ਭਾਵ ਕਾ ਨਾਸ, ਸੋ ਕਹਿਣ ਲੱਗੇ ਕਲੇਸ਼ਾਂ ਨੂੰ ਸਮਝ ਪਹਿਲਾਂ। ਸੰਸਾਰ ਦੇ ਅੰਦਰ ਬੜੇ ਕਲੇਸ਼ ਨੇ, ਜੇ ਉਹਨਾਂ ਨੂੰ ਸਮਝ ਕੇ ਅਸੀਂ ਚੱਲੀਏ ਤਾਂ ਇੱਥੇ ਵੀ ਮੁੱਖ ਉਜਲਾ ਹੁੰਦਾ ਹੈ, ਦਰਗਾਹ ਵਿੱਚ ਵੀ ਜਾ ਕੇ ਮੁੱਖ ਉਜਲਾ ਹੁੰਦਾ। ਤਾਂ ਕਲੇਸ਼ ਇਹ ਨੇ ਕਿ ਪਹਿਲਾਂ ਇਹ ਮਨ ਦੇ ਅੰਦਰ ਇੱਕ ਹਨੇਰਾ ਛਾਇਆ ਹੋਇਆ, ਚਾਨਣਾ ਨਹੀਂ ਹੈ, ਪ੍ਰਕਾਸ਼ ਨਹੀਂ ਹੈ ਇਹਦੇ ਅੰਦਰ। ਜਿਵੇਂ ਬਾਹਰਲੀਆਂ ਅੱਖਾਂ ਨੇ ਜਿਨ੍ਹਾਂ ਨਾਲ ਸੰਸਾਰ ਨੂੰ ਦੇਖਦਾ, ਐਵੇਂ ਜਿਵੇਂ ਇੱਕ ਅੱਖਾਂ ਐਸੇ ਤਰ੍ਹਾਂ ਅੰਦਰ ਨੇ ਜਿਨ੍ਹਾਂ ਨੂੰ ਦਿਲ ਨੇਤਰ ਕਹਿੰਦੇ। ਜਿਹੇ ਜਿਹੇ ਕੰਨ ਇਸ ਦੇ ਬਾਹਰ ਨੇ, ਇਹੋ ਜਿਹੇ ਹੀ ਕੰਨ ਇਹਦੇ ਅੰਦਰ ਨੇ ਜਿਨ੍ਹਾਂ ਨੂੰ ਦੇਵ ਸਰਵਣ ਕਹਿੰਦੇ ਨੇ। ਜਿਸ ਤਰ੍ਹਾਂ ਦੀ ਜ਼ਬਾਨ ਰਸ ਮਾਣਦੀ ਹੈ ਬਾਹਰਲੀਆਂ ਚੀਜ਼ਾਂ ਦਾ, ਇਸ ਤਰ੍ਹਾਂ ਦੇ ਨਾਲ ਇਹਦੇ ਅੰਦਰ ਦਿਵ ਰਸਨਾ ਹੈ। ਜਦੋਂ ਦਿਵ ਰਸਨਾ ਪ੍ਰਗਟ ਹੋ ਜਾਵੇ ਤਾਂ ਇਹਦਾ ਵਚਨ ਵੀ ਸੱਤ ਹੋਣਾ ਸ਼ੁਰੂ ਹੋ ਜਾਂਦਾ, ਤੇ ਨਾਲ ਜੋ ਦਿਵ ਰਸ ਨੇ ਨਾਮ ਦੇ ਰਸ, ਉਹਨਾਂ ਨੂੰ ਮਾਨਣ ਦੀ ਇਹਦੇ ਸਮਰੱਥਾ ਆ ਜਾਂਦੀ। ਇਸੇ ਤਰ੍ਹਾਂ ਨਾਲ ਪ੍ਰੇਮੀਆਂ ਜਿਸ ਤਰ੍ਹਾਂ ਬਾਹਰਲੀ ਨਾਸਕਾ ਸੁਗੰਧੀ ਲੈਂਦੀ ਹੈ, ਦੁਰਗੰਧੀ ਮਹਿਸੂਸ ਹੁੰਦੀ ਹੈ, ਇਸੇ ਤਰ੍ਹਾਂ ਅੰਦਰ ਵੀ ਇਸ ਦੇ ਇੱਕ ਦਿਵ ਨਾਸਕਾ ਹੈ ਜਿਸ ਦੇ ਅੰਦਰ ਸੁਗੰਧੀ ਹਰ ਵਕਤ ਕਾਇਮ ਰਹਿੰਦੀ ਹੈ। ਜਿਸ ਤਰ੍ਹਾਂ ਦੇ ਨਾਲ ਇਸ ਦੇ ਬਾਹਰ ਸਪਰਸ਼ ਕਰਨ ਦੀਆਂ ਇੰਦਰੀਆਂ ਨੇ, ਇਸੇ ਤਰ੍ਹਾਂ ਦੇ ਨਾਲ ਇਸ ਦੇ ਅੰਦਰ ਦਿਵ ਸਪਰਸ਼ ਹੈ। ਉਹ ਦਿਵ ਸਪਰਸ਼ ਜਦੋਂ ਪੈਦਾ ਹੋ ਜਾਵੇ ਤਾਂ ਇਹਨੂੰ ਇੰਨਾ ਆਨੰਦ ਆਉਂਦਾ ਹੈ ਕਿ ਬਾਹਰਲੇ ਕਿਸੇ ਆਨੰਦ ਦੀ ਇਸ ਨੂੰ ਆਵਸ਼ਕਤਾ ਨਹੀਂ ਰਹਿੰਦੀ। ਸੋ ਇਹ ਲੁਕੀਆਂ ਹੋਈਆਂ ਕਿਉਂ ਨੇ, ਇਹ ਪ੍ਰਗਟ ਕਿਉਂ ਨਹੀਂ ਹੁੰਦੀਆਂ? ਕਿਉਂਕਿ ਆਦਮੀ ਦੇ ਅੰਦਰ ਕੁਛ ਪਰਦੇ ਪੈ ਗਏ, ਕੁਛ ਦੋਸ਼ ਲੱਗ ਗਏ, ਕੁਛ ਹਨੇਰੇ ਛਾ ਗਏ, ਅੱਖਾਂ ਕੰਨ ਨਾਸਕਾ ਰਸਨਾ ਇਹ ਬੰਦ ਹੋ ਗਈਆਂ, ਇਹ ਪ੍ਰਗਟ ਨਹੀਂ ਹੋ ਰਹੀਆਂ, ਸਾਇਲੈਂਟ ਹੋ ਗਈਆਂ, ਕਿਉਂਕਿ ਇਹਨਾਂ ਤੋਂ ਕੰਮ ਨਹੀਂ ਲਿਆ, ਨਾ ਲੈਣ ਕਰਕੇ ਪ੍ਰਗਟ ਨਹੀਂ ਹੋਈਆਂ। ਤੇ ਨਾ ਮਨੁੱਖ ਨੂੰ ਕਦੇ ਰੁਚੀ ਜਾਗਦੀ ਹੈ ਵੀ ਮੈਂ ਦੇਖਾਂ ਤਾਂ ਸਹੀ ਬਈ ਅੰਦਰਲੀ ਅੱਖ ਨਾਲ ਕੀ ਦਿਸਦਾ। ਮਹਾਰਾਜ ਕਹਿੰਦੇ ਅੰਦਰਲੀ ਅੱਖ ਨਾਲ ਤੈਨੂੰ ਨਾ ਵਾਹਿਗੁਰੂ ਦਿਸਣ ਲੱਗ ਜਾਊ। ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਪੇਖ ਨਹੀਂ, ਉਹਨੂੰ ਦੇਖਣ ਦੀ ਤਾਕਤ ਉਹਦੇ ਵਿੱਚ ਹੈ, ਇਹਨਾਂ ਅੱਖਾਂ 'ਚ ਨਹੀਂ ਹੈ, ਇਹ ਅੱਖਾਂ ਨਹੀਂ ਦੇਖ ਸਕਦੀਆਂ। ਨਾਨਕ ਸੇ ਅੱਖਣੀਆਂ ਬਿਆਨ, ਜਿਹਨਾਂ ਦਿਸਣ ਤੋਂ ਉਹ ਮਾਫ। ਜਾਂ ਤੇਰੇ ਅੰਦਰਲੇ ਦੇਵ ਸਰਵਣ ਪ੍ਰਗਟ ਹੋ ਜਾਣੇ ਨੇ ਤਾਂ ਤੈਨੂੰ ਕੰਟੀਨਿਊਟੀ ਦੇ ਨਾਲ ਇੱਕ ਨਾਦ ਹੋ ਰਿਹਾ ਤੇਰੇ ਅੰਦਰ। ਪੰਜ ਸ਼ਬਦ ਤੁਨਕਾਰ ਤੁਨ ਤੈ ਬਾਜੇ ਸ਼ਬਦ ਨਿਸ਼ਾਨ, ਕੌਸਮਿਕ ਮਿਊਜ਼ਿਕ ਹੋ ਰਿਹਾ ਉਹ ਤੈਨੂੰ ਹਰ ਵਕਤ ਸੁਣਾਈ ਦੇਣ ਲੱਗ ਜਾਏਗਾ, ਤੇ ਉਹਦਾ ਪਰਮ ਆਨੰਦ ਇੰਨਾ ਹੋਏਗਾ ਤੂੰ ਹੈਰਾਨ ਹੋ ਜਾਏਗਾ ਵੀ ਇਹ ਰਾਗ ਤਾਂ ਮੈਂ ਕਦੇ ਸੁਣੇ ਨਹੀਂ, ਆਹ ਕੀਰਤਨ ਤਾਂ ਮੈਂ ਸੁਣਿਆ ਨਹੀਂ, ਇਹ ਸਾਜ ਤਾਂ ਮੈਨੂੰ ਪਤਾ ਹੀ ਨਹੀਂ ਹੈ ਇਹ ਕਿੱਥੋਂ ਵੱਜ ਰਹੇ ਨੇ। ਤੂੰ ਆਪੇ ਹੀ ਆਨੰਦਿਤ ਹੋਵੇਗਾ ਉਹਨਾਂ ਨਾਲ। ਜਦੋਂ ਦਿਵਨਾਸਕਾ ਪ੍ਰਗਟ ਹੋਜੂ ਸੁਗੰਧੀਆਂ ਹੀ ਸੁਗੰਧੀਆਂ ਫੈਲ ਜਾਣਗੀਆਂ। ਜਦੋਂ ਦਿਵ ਸਪਰਸ਼ ਪ੍ਰਗਟ ਹੋਈ ਤੇਰੇ ਅੰਦਰ ਖੇੜਾ ਹੀ ਖੇੜਾ, ਲਹਿਰਾਂ ਚੱਲਣਗੀਆਂ, ਚਰਨਾਟਾਂ ਚੱਲਣਗੀਆਂ, ਬਿਸਮਾਰ ਚ ਤੇਰੀ ਬਿਰਤੀ ਪਹੁੰਚ ਜਾਏਗੀ ਤੇ ਤੇਰੇ ਮੂੰਹ ਚੋਂ ਕੀ ਨਿਕਲੇਗਾ, ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲਗਾਤਾਰ ਨਿਕਲਦਾ ਚਲਾ ਜਾਏਗਾ ਕਿਉਂਕਿ ਉਹਦਾ ਪ੍ਰਗਟਾਵਾ ਹੀ ਇਹ ਹੈ, ਵਾਹ 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 ਬਾਣੀ ਸੱਚ ਹੈ ਗੁਰਮੁਖ ਲੱਦੀ ਪਾ। ਇਹ ਸੱਚ ਦੀ ਬਾਣੀ ਪ੍ਰਗਟ ਹੋ ਜਾਏਗੀ ਤੇ ਜਿਵੇਂ ਚਸ਼ਮਾ ਚੱਲਦਾ ਹੈ ਨਾਮ ਦਾ ਫੁਆਰਾ ਤੇਰੇ ਅੰਦਰੋਂ ਚੱਲਣਾ ਸ਼ੁਰੂ ਹੋ ਜਾਏਗਾ। ਸੋ ਇਹਨਾਂ ਨੂੰ ਕੁਛ ਚੀਜ਼ਾਂ ਰੋਕੀ ਬੈਠੀਆਂ ਨੇ, ਉਹਨਾਂ ਨੂੰ ਸਮਝਣ ਦਾ ਯਤਨ ਕਰ। ਪਹਿਲੀ ਚੀਜ਼ ਹੈ ਅਸਲੀ ਚੀਜ਼ ਨੂੰ ਨਕਲੀ ਕਰਕੇ ਜਾਣਨਾ। ਚੀਜ਼ ਹੋਰ ਹੈ ਤੇ ਦੇਖ ਰਹੇ ਹਾਂ ਅਸੀਂ, ਹੋਰ ਹਨੇਰੇ ਦੇ ਵਿੱਚ ਰੱਸੀ ਪਈ ਹੈ, ਪਈ ਰੱਸੀ ਹੈ, ਲੇਕਿਨ ਅਸੀਂ ਹਨੇਰਾ ਕਰਕੇ ਦੇਖ ਕੀ ਰਹੇ ਹਾਂ ਕਿ ਸੱਪ ਪਿਆ। ਸੱਪ ਨੂੰ ਦੇ ਕੇ ਅਸੀਂ ਡਰ ਰਹੇ ਹਾਂ। ਜਿੰਨਾ ਚਿਰ ਚਾਨਣਾ ਨਹੀਂ ਹੁੰਦਾ ਸਾਡਾ ਭਰਮ ਨਹੀਂ ਹਟਦਾ। ਭਰਮ ਨਾ ਹਟਣ ਕਰਕੇ ਅਸੀਂ ਕੰਬ ਰਹੇ ਹਾਂ ਕਿ ਸੱਪ ਪਿਆ। ਮੈਂ ਲੰਘਣਾ ਸੀ, ਲੰਘ ਨਹੀਂ ਸਕਦਾ ਕਿਉਂਕਿ ਸੱਪ ਮੇਰੇ ਰਸਤੇ 'ਚ ਪਿਆ। ਜਦੋਂ ਪ੍ਰਕਾਸ਼ ਹੋ ਗਿਆ ਉਸ ਵੇਲੇ ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀ। ਅਸਲੀਅਤ ਨੂੰ ਨਕਲੀ ਰੂਪ 'ਚ ਦੇਖਣਾ, ਕਹਿੰਦੇ ਇੱਕ ਵੱਡਾ ਭਾਰਾ ਦੋਸ਼ ਹੈ ਜਿਹੜਾ ਤੇਰੀ ਸੁਰਤੀ ਨੂੰ ਹੋਇਆ ਹੋਇਆ ਦੋਸ਼ ਹੈ। ਜਿਹੜੀ ਤੇਰੇ ਅੰਦਰ ਸੁਰਤ ਹੈ ਨਾ, ਉਹਨੂੰ ਇਹ ਦੋਸ਼ ਲੱਗ ਗਿਆ। ਇਹਦਾ ਨਾਂ ਕੁਛ ਰੱਖ ਲਓ, ਵਿਦਿਆ ਰੱਖ ਲਓ, ਇਗਨੋਰੈਂਸ ਰੱਖ ਲਓ, ਭੁੱਲ ਰੱਖ ਲਓ, ਮਾਇਆ ਰੱਖ ਲਓ। ਕਹਿੰਦੇ ਗੱਲ ਹੈ ਸਾਰੀ ਤੇ ਇਹਨੂੰ ਵਿਦਿਆ ਕਹਿ ਲਓ। ਦੂਸਰਾ ਹੋਇਆ ਕਰਦਾ ਬਿਰਤੀ, ਕਬੂ ਜੀਵੜਾ ਊ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀਵੜਾ ਫਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਣੀ। ਕਦੇ ਤਾਂ ਖੁਸ਼ੀਆਂ ਹੁੰਦੀਆਂ ਸਵੇਰੇ ਸਵੇਰੇ, ਫਿਰ ਮੁੜ ਕੇ ਨਰਾਜੀ 'ਚ ਆ ਜਾਂਦਾ, ਫਿਕਰ 'ਚ ਆ ਜਾਂਦਾ, ਢਹਿੰਦੀ ਗਲਾ 'ਚ ਆ ਜਾਂਦਾ, ਕਦੇ ਛਾਲਾ ਮਾਰਦਾ ਫਿਰਦਾ। ਕਹਿੰਦੇ ਇਹ ਬਿਰਤੀ ਜਿਹੜੀ ਹੈ ਇਹ ਸਾਹਮਣਾ ਰਹਿਣ ਕਰਕੇ ਇਹਦੇ ਅੰਦਰ ਬੜਾ ਭਾਰੀ ਦੋਸ਼ ਪੈਦਾ ਹੋ ਜਾਂਦਾ ਤੇ ਇਹ ਇੱਕ ਇਸ ਦੋਸ਼ ਦਾ ਨਾਂ ਅਸਮਿਤਾ ਹੈ। ਇਹ ਆਦਮੀ ਦੀ ਬਿਰਤੀ ਸਮਨ ਨਹੀਂ ਰਹਿਣ ਦਿੰਦੀ, ਸਦਾ ਖੁਸ਼ੀ 'ਚ ਨਹੀਂ ਰਹਿਣ ਦਿੰਦੀ। ਸੋ ਤੀਸਰਾ ਜੋ ਦੋਸ਼ ਹੈ ਉਹ ਜ਼ਬਰਦਸਤ ਹੈ, ਦੋਸ਼ ਲੱਗਿਆ ਹੋਇਆ ਨੇਚਰ ਦੇ ਘਰ ਵਿੱਚ। ਜਿੱਥੇ ਵਿਸ਼ਵਾਸ ਦਾ ਘਰ ਹੈ ਉੱਥੇ ਉਹ ਘੇਰੀ ਬੈਠਾ ਹੈ ਉਸ ਘਰ ਨੂੰ, ਸ਼ਰਧਾ ਨੂੰ, ਵਿਸ਼ਵਾਸ ਨੂੰ, ਭਰੋਸੇ ਨੂੰ। ਉਹ ਇਹ ਹੈ ਕਿ ਜੋ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਅਨੁਭਵ ਦੇ ਉੱਤੇ ਪਰਖ ਪਰਖ ਕੇ ਸੰਸਾਰ ਦੇ ਭਲੇ ਵਾਸਤੇ ਉਚਾਰਨ ਕੀਤੇ ਹੁੰਦੇ ਤੇ ਉਹ ਬਚਨ ਉਹਨਾਂ ਦੇ ਆਪਣੇ ਨਹੀਂ ਹੁੰਦੇ, ਤੁਰ ਦਰਗਾਹ ਤੋਂ ਆਏ ਹੁੰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜੈਸੀ ਮਾਇਆ ਵੈ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਵੇਦ ਬਾਣੀ ਹੈ, ਕੁਰਾਨ ਸ਼ਰੀਫ ਦਾ ਆਇਤਾਂ ਉਤਰੀਆਂ, ਬਾਈਬਲ ਹੈ। ਉੱਥੇ ਇਹੀ ਕਹਿੰਦੇ ਨੇ ਕਿ ਮੈਨੂੰ ਅੱਜ ਆਹ ਗੱਲ ਕਹੀ ਗਈ ਹੈ, ਤੁਹਾਨੂੰ ਮੈਂ ਇਹ ਗੱਲ ਦੱਸਾਂ। ਅੱਜ ਮੈਨੂੰ ਉੱਤੇ ਆਇਆ, ਮੂਸਾ ਕਹਿੰਦਾ ਜਦ ਮੈਂ ਪਹਾੜ 'ਤੇ ਗਿਆ ਤਾਂ ਉੱਥੇ ਇਹ ਗੱਲਾਂ ਲਿਖੀਆਂ ਹੋਈਆਂ ਸੀ ਤੇ ਮੈਨੂੰ ਹੁਕਮ ਹੋਇਆ ਕਿ ਮੈਂ ਤੁਹਾਨੂੰ ਆ ਕੇ ਦੱਸਾਂ। ਤਿੰਨ ਕਮਾਂਡਮੈਂਟਸ ਜਿੱਥੋਂ ਬਣੀਆਂ ਉਹਨਾਂ ਦਾ ਧਰਮ ਤੇ ਗ੍ਰੰਥ ਦੀ ਜਿਹੜੀ ਬੁਨਿਆਦ ਹੈ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਹੁਣ ਆਪੋ ਬੋਲਣਾ ਚਾਹੁੰਦਾ, ਮੈਂ ਕਿਹਾ ਸਭ ਹੁਕਮਾਓ ਜੀ, ਮੈਂ ਨਹੀਂ ਕੁਛ ਵੀ ਕਹਿ ਰਿਹਾ, ਮੈਨੂੰ ਤਾਂ ਉੱਪਰੋਂ ਆਉਂਦਾ, ਉਸੇ ਤਰ੍ਹਾਂ ਨਾਲ ਮੈਂ ਤੁਹਾਨੂੰ ਕਹਿ ਰਿਹਾ। ਸੋ ਇਹਨੂੰ ਸਤਬਾਣੀ ਕਹਿੰਦੇ ਨੇ। ਇਹ ਸਤਬਾਣੀ ਇਹ ਕਹਿੰਦੀ ਹੈ, ਧਿਆਨ ਦੇ ਨਾਲ ਹਿਰਦੇ 'ਚ ਵਸਾਇਓ ਕਿ ਇੱਥੇ ਵਾਹਿਗੁਰੂ ਹਰੇਕ ਦੇ ਨਾਲ ਹੈ। ਜੈ ਜੈ ਵੇਖੋ ਤੈ ਦੂਰ ਦੂਰ ਕਥੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਤਿਸੇ ਧਿਆ। ਪਰ ਇਹ ਮਨ ਜਿਹੜਾ ਹੈ ਇਸ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ। ਜਿਵੇਂ ਬਿਜਲੀ ਚਮਕਦੀ ਹੈ, ਥੋੜਾ ਜਿਹਾ ਪ੍ਰਕਾਸ਼ ਹੁੰਦਾ ਹੈ, ਸਤਸੰਗ 'ਚ ਆ ਕੇ ਥੋੜੀ ਦੇਰ ਵਾਸਤੇ ਇੱਕ ਸਕਿੰਟ ਦੋ ਸਕਿੰਟੇ ਦੀ ਬਿਰਤੀ ਜੇ ਟਿਕ ਜਾਵੇ ਤਾਂ ਟਿਕ ਜਾਵੇ, ਲੇਕਿਨ ਟਿਕਦੀ ਨਹੀਂ, ਗਹਿਰਾਈ ਤੱਕ ਜਾਂਦੀ। ਮਹਾਰਾਜ ਕਹਿੰਦੇ ਜੇ ਗਹਿਰਾਈ ਤੱਕ ਚਲੀ ਜਾਵੇ ਨਾ ਕਿਸੇ ਦੀ ਬਿਰਤੀ ਤਾਂ ਉਹਦਾ ਫਲ ਕਿੰਨਾ ਹੈ। ਇੱਕ ਚਿੱਤ ਜੇ ਇੱਕ ਛਿਨ 'ਤੇ ਆਇਓ, ਕਾਲ ਫਸ ਕੇ ਬੀਜ ਨਾ ਆਇਓ, ਉਹਦੀ ਕਾਲ ਜਮਾਂ ਦੀ ਫਾਸੀ ਗਲ ਚੋਂ ਟੁੱਟ ਜਾਂਦੀ ਹੈ ਸਿਰਫ ਧਿਆਨ ਦੇਣ ਦੇ ਨਾਲ। ਜੇ ਮਹਾਰਾਜ ਆ ਵੀ ਧਿਆਨ ਆ ਜਾਵੇ, ਮਹਾਰਾਜ ਕਹਿਣ ਲੱਗੇ ਦੇਖੋ ਕਿੱਡੀ ਬੜੀ ਉੱਤਮ ਚੀਜ਼, ਤੇ ਇਸ ਨੂੰ ਇਹ ਮੰਨਦਾ ਨਹੀਂ, ਇਹਦੇ ਉਲਟ ਨਿਸ਼ਚਾ ਕਰਦਾ ਵੀ ਇੱਥੇ ਤਾਂ ਮੇਰੇ ਬੈਰੀ ਨੇ, ਮੇਰੇ ਕੁੜਮ ਨੇ, ਮੇਰੇ ਕਬੀਲੇ ਨੇ, ਮੇਰੀਆਂ ਧੀਆਂ, ਮੇਰੇ ਪੁੱਤਰ ਨੇ, ਉਹ ਮੇਰਾ ਦੁਸ਼ਮਣ ਹੈ, ਉਹ ਮੈਨੂੰ ਆਹ ਗੱਲ ਕਹਿੰਦਾ, ਉਹ ਮੈਨੂੰ ਆਹ ਗੱਲ ਕਹਿੰਦਾ। ਨਹੀਂ ਮੰਨਦਾ, ਮਥੇ ਵੀ ਟੇਕੇਗਾ, ਸਿੱਖ ਵੀ ਕਹੇਗਾ, ਪਾਠ ਵੀ ਕਰੇਗਾ, ਸੁਖਨੀ ਸਾਹਿਬ ਵੀ ਪੜ੍ਹੇਗਾ, ਪੰਜਾਂ ਬਾਣੀਆਂ ਦਾ ਨਿਤਨੇਮ ਕਰੇਗਾ, ਸੇਵਾ ਵੀ ਕਰੇਗਾ, ਦਾਨ ਵੀ ਕਰੇਗਾ, ਪਰ ਜਿੱਥੇ ਆ ਕੇ ਗੱਲ ਮਿਲਣੀ ਹੈ ਉੱਥੇ ਜਵਾਬ ਦੇ ਦੇ। ਮਹਾਰਾਜ ਕਹਿੰਦੇ ਉਹਦੀ ਸੇਵਾ ਕਾਹਦੀ ਆ ਗਿਆ, ਸਮ ਨਹੀਂ ਸਾਹਿਬ ਸੇਵਾ, ਜੋ ਗੁਰੂ ਦੀ ਆਗਿਆ ਉਹਨੂੰ ਮੰਨ ਲਓ। ਜਦ ਗੁਰੂ ਮੰਨ ਲਿਆ, ਜੇ ਕਹੇ ਖੂਹ ਛੁੱਟਣਾ ਖੂਹ 'ਚ ਗਿਰ ਪੋ, ਮੰਨ ਲਿਆ ਨਾ ਉਹਨੂੰ, ਫੇਰ ਉੱਥੇ ਆਪਣੀ ਮੰਤਕ ਦਾ ਕੀ ਸਵਾਲ ਪੈਦਾ ਹੋ ਗਿਆ ਬਈ ਨਹੀਂ ਜੀ ਮੈਂ ਤਾਂ ਖੂਹ 'ਚ ਡੁੱਬ ਦੂ ਜੇ ਮੈਨੂੰ ਸਿੱਟਿਆ। ਭਾਈ ਮਨ ਜੇ ਖੂਹ 'ਚ ਗਿਰਦਾ ਤਾਂ ਸ਼ਿਕਵਾ ਨਹੀਂ ਕਰਦਾ, ਉੱਥੇ ਖੜਾ ਵੀ ਲੋਚਦਾ, ਉਨਾ ਹੀ ਗੁਰੂ ਨਾਲ ਪਿਆਰ ਕਰ ਰਿਹਾ ਖੂਹ 'ਚ ਗਿਰਿਆ ਹੋਇਆ ਵੀ। ਜੇ ਆ ਕੇ ਲੱਜਾਂ ਛਿੱਟ ਕੇ ਕਹਿੰਦੇ ਨੇ ਭਾਈ ਮੰਝ ਬਾਹਰ ਆ ਜਾ, ਕਹਿੰਦਾ ਮੈਂ ਬਾਹਰ ਆ ਜਾਊਂਗਾ, ਘੜੀ ਪਿੱਛੋਂ ਪਹਿਲਾਂ ਲੱਕੜੀਆਂ ਜਿਹੜੀਆਂ ਮੇਰੇ ਸਿਰ 'ਤੇ ਨੇ ਸੁੱਕੀਆਂ ਇਹ ਲੰਗਰ ਵਾਸਤੇ ਕੱਢ ਲਓ, ਬੜਾ ਤੁਹਾਡਾ ਪਰਉਪਕਾਰ ਹੋਏਗਾ, ਕਿਉਂਕਿ ਮੈਂ ਲੰਗਰ ਪਛਾ ਨਹੀਂ ਸਕਿਆ ਟਾਈਮ ਦੇ ਲੱਕੜ। ਉਹ ਖੂਜ ਗਿਰਿਆ ਹੋਇਆ ਵੀ ਹੁਕਮ ਮੰਨ ਰਿਹਾ। ਜੇ ਗੁਰੂ ਸਾਨੂੰ ਖੂਜ ਵੀ ਸੁੱਟਦਾ ਫਿਰ ਮੰਨ ਲੈਣਾ ਚਾਹੀਦਾ, ਫਿਰ ਇਹ ਨਹੀਂ ਕਹਿਣਾ ਚਾਹੀਦਾ ਮੈਨੂੰ ਖੂਜ ਸੁੱਟਦਾ। ਗੁਰੂ ਇਹ ਕਹਿੰਦਾ ਵੀ ਇੱਥੇ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਤੁਹਾਡੇ ਅੰਦਰ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਏ ਸੰਗ ਸੁਣ। ਇਹ ਗੱਲ ਮੰਨ ਲਓ ਵੀ ਮੇਰੇ ਨਾਲ ਰਹਿੰਦਾ ਵਾਹਿਗੁਰੂ। ਵਾਹਿਗੁਰੂ ਨੂੰ ਦੇਖਣ ਵਾਸਤੇ ਨਾ ਨੱਠੋ, ਕਦੇ ਕੋਈ ਉੱਥੇ ਨੱਠਿਆ ਜਾਂਦਾ, ਕੋਈ ਉੱਥੇ ਨੱਠਿਆ ਜਾਂਦਾ। ਪਹਿਲਾਂ ਆਹੀ ਮੰਨ ਲਓ ਵੀ ਮੇਰੇ ਨਾਲ ਹੈ। ਕਹਾਣੀਆਂ ਨਾ ਸੁਣੋ ਕਿਸੇ ਦੀਆਂ, ਹਨੇਰੇ ਚ ਪੈ ਜਾਓਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨੋ। ਗੁਰੂ ਕਹਿੰਦਾ ਮੈਂ ਤੇਰੇ ਨਾਲ ਹਾਂ। ਕਬੀਰ ਸਾਹਿਬ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਹੱਜ ਕਰਕੇ ਆਓ, ਹੱਜ ਕਰਕੇ ਆਓ, ਤੇ ਮੈਂ ਚੱਲ ਪਿਆ। ਤੇ ਜਦੋਂ ਮੈਂ ਤੁਰਿਆ ਰਾਹ ਚ ਮੈਨੂੰ ਰੱਬ ਮਿਲ ਪਿਆ। ਉਹ ਅਲੰਕਾਰ ਨਾਲ ਗੱਲ ਕਰਦੇ ਨੇ ਗੱਲ ਸਮਝਾਉਣ ਨੂੰ, ਸਾਡੀ ਬੋਲੀ ਚ ਸਾਡੇ ਵਰਗੇ ਬੰਦਿਆਂ ਨੂੰ ਜਿਹੜੇ ਸਮਝਦੇ ਨਹੀਂ ਗੱਲ। ਉਸ ਲਈ ਕਹਿੰਦੇ ਫਿਰ ਭਗਤ ਜੀ ਰੱਬ ਨੇ ਕੀ ਕਿਹਾ ਮਹਾਰਾਜ ਤੁਹਾਨੂੰ? ਕਹਿੰਦੇ ਰੱਬ ਤਾਂ ਮੇਰੇ ਨਾਲ ਬਹੁਤ ਨਾਰਾਜ਼ ਹੋ ਗਿਆ, ਬਹੁਤ ਬੁਰੀ ਤਰ੍ਹਾਂ ਨਾਲ ਨਾਰਾਜ਼ ਹੋ ਗਿਆ। ਕਿਹੜੀ ਗੱਲ ਤੇ ਨਾਰਾਜ਼ ਹੋਇਆ? ਤੁਸੀਂ ਤਾਂ ਨੇਕ ਕੰਮ ਵਾਸਤੇ ਤੁਰੇ ਜਾ ਰਹੇ ਸੀ, ਨਾਰਾਜ਼ੀ ਕਿਹੜੀ ਗੱਲ ਦੀ? ਕਹਿੰਦਾ ਮੈਨੂੰ ਕਹਿੰਦਾ ਕਬੀਰ ਉਹ ਯਾਰ ਦੁਨੀਆਂ ਦਾ ਨਹੀਂ ਹੈ, ਤੁਰੀ ਫਿਰਦੀ ਹੈ, ਤੂੰ ਤਾਂ ਅੱਖਾਂ ਵਾਲਾ ਸੀ, ਤੈਨੂੰ ਕਿਹਨੇ ਦੱਸਿਆ ਵੀ ਮੈਂ ਉੱਥੇ ਰਹਿਣਾ? ਤੇਰਾ ਨਿਸ਼ਚਾ ਕਿਵੇਂ ਹਿੱਲ ਗਿਆ? ਮੈਂ ਤਾਂ ਤੇਰੇ ਅੰਦਰ ਰਹਿਣਾ, ਨਾਲ ਰਹਿਣਾ, ਹਰ ਅੰਗ ਅੰਗ ਚ ਘੱਟ ਘੱਟ ਚ ਰਹਿੰਦਾ, ਰੋਮ ਰੋਮ ਚ ਰਹਿਣਾ। ਤੇ ਤੂੰ ਮੈਨੂੰ ਦੇਖਣ ਵਾਸਤੇ ਕਿੱਥੇ ਤੁਰਿਆ ਜਾਂ? ਬੜਾ ਅਫਸੋਸ ਹੈ ਤੇਰੇ ਉੱਤੇ। ਕਹਿੰਦੇ ਪ੍ਰੇਮੀਓ ਮੇਰੇ ਨਾਲ ਸਾਈਂ ਬੁਰੀ ਤਰ੍ਹਾਂ ਨਾਲ ਲੜਿਆ, ਤੇ ਨਾਲ ਮੈਨੂੰ ਇਹ ਪੁੱਛੀ ਜਾਵੇ ਤੈਨੂੰ ਇਹ ਗੱਲ ਦੱਸੀ ਕੀ ਨਹੀਂ ਹੈ, ਮੈਨੂੰ ਉਹਦਾ ਨਾਮ ਲੈ ਕੇ ਦੱਸ। ਕਬੀਰ ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸੇ ਲੜ ਪੜਿਆ, ਤੁਝ ਕਿਨ ਫਰਮਾਈ ਗਾਏ। ਉਸੇ ਵੇਲੇ ਕਬੀਰ ਸਾਹਿਬ ਨੇ ਕਿਹਾ ਵੀ ਇਹ ਮੈਂ ਗੱਲ ਪ੍ਰਗਟ ਕਰ। ਬਾਣ ਦੀ ਆਵਾਜ਼ ਆਈ ਉੱਚੀ ਤੇ ਕਹੇ ਬੋਲ ਪਏ, ਕਹਿੰਦੇ ਮੁੱਲਾ ਮੁਨਾਰੇ ਕਿਆ ਚ ਸਾਈ ਨਾ ਬਹਿਰਾ ਹੋਏ, ਉੱਚੀ ਉੱਚੀ ਹਾਕਾਂ ਮਾਰਦਾ ਰੱਬ ਨੂੰ ਅੱਲਾਹੁ ਅਕਬਰ। ਕਹਿੰਦੇ ਉਹ ਬਹਿਰਾ ਹੈ? ਕਹਿੰਦੇ ਜਿਹਦੇ ਵਾਸਤੇ ਤੂੰ ਬਾਂਗ ਦਿੰਦਾ ਹੈ, ਜੈ ਕਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋਏ, ਅੰਦਰ ਦੇਖ ਝਾਤੀ ਮਾਰ ਕੇ ਉਹਦਾ ਅੰਦਰ ਬੈਠਾ। ਇਹ ਗੱਲ ਨੂੰ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਹਾਂ। ਇਹ ਜਿਹੜੀ ਬੁੱਧੀ ਹੈ ਆਦਮੀ ਦੇ ਮਨ ਦੀ ਹਾਲਤ ਹੈ, ਇਹਦਾ ਨਾਂ ਸਿਆਣਿਆਂ ਨੇ ਅਵਨਿਵੇਸ਼ ਰੱਖਿਆ। ਮਹਾਰਾਜ ਕਹਿੰਦੇ ਇਹ ਇੱਕ ਤੀਸਰਾ ਕਲੇਸ਼ ਹੈ। ਚੌਥਾ ਹੈ ਰਾਗ ਦਾ, ਪਕੜ ਦਾ। ਜਿਹਦੀ ਚੀਜ਼ ਚ ਹਿੱਤ ਹੈ ਉਹਨੂੰ ਅਸੀਂ ਫੜਦੇ ਹਾਂ। ਜਿਹੜੇ ਬੰਦੇ ਨਾਲ ਸਾਡਾ ਲਗਾਓ ਚੰਗਾ ਖੁਸ਼ੀ ਦੇਣ ਵਾਲਾ ਹੈ, ਉਹਦਾ ਅਸੀਂ ਸੰਗ ਕਰਨਾ ਚਾਹੁੰਦੇ, ਉਹਦੀ ਪਕੜ ਦੇ ਵਿੱਚ ਫਸਦੇ ਹਾਂ। ਚਾਹੇ ਧੀਆਂ ਹੋਣ, ਚਾਹੇ ਪੁੱਤਰ ਹੋਵੇ, ਚਾਹੇ ਸੋਸਾਇਟੀ ਹੋਵੇ, ਕੋਈ ਹੋਵੇ, ਉਹਨਾਂ ਦੇ ਨਾਲ ਸਾਡੀ ਪਕੜ ਹੋਏਗੀ ਤੇ ਪਿਆਰ ਹੋਏਗਾ। ਜਿਹੜੇ ਇਸ ਤੋਂ ਵਿਪਰੀਤ ਹੋਣਗੇ ਉਹਨਾਂ ਦੇ ਨਾਲ ਸਾਡੀ ਦੁਸ਼ਮਣੀ ਹੋਏਗੀ। ਤੇ ਇਹ ਦੋਵੇਂ ਚੀਜ਼ਾਂ ਰਾਗ ਤੇ ਦੁਆਸ਼ ਕਹਾਉਂਦੀਆਂ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਮੱਲੂ ਸ਼ਾਹ, ਇਹ ਗੱਲ ਤੋਂ ਪਹਿਲਾਂ ਸਮਝ ਚੰਗੀ ਤਰ੍ਹਾਂ। ਤੇ ਇਹਦਾ ਇਲਾਜ ਇਹ ਹੈ ਜਿਹੜਾ ਅਸੀਂ ਤੈਨੂੰ ਦੱਸਣ ਲੱਗੇ ਹਾਂ, ਉਹ ਇਹ ਹੈ ਕਿ ਜੇ ਪਰਮੇਸ਼ੁਰ ਯਾਦ ਕਰਦੇ ਕਰਦੇ ਲਗਾਤਾਰ ਯਾਦ ਕਰਦੇ ਕਰਦੇ ਯਾਦ ਵਿੱਚ ਟਿਕ ਜਾਵੇ, ਤੇ ਜਿਹੜੇ ਅਸੀਂ ਤੈਨੂੰ ਨੇਚੇ ਦੱਸੇ ਨੇ ਇਹ ਨੇਚੇ ਤੇਰੇ ਅੰਦਰ ਬਣ ਜਾਣ, ਫਿਰ ਇਹਨਾਂ ਕਲੇਸ਼ਾਂ ਇਹਨਾਂ ਕਲੇਸ਼ਾਂ ਤੋਂ ਪੈਦਾ ਹੋਏ ਦੁੱਖਾਂ ਦਾ ਨਾਸ਼ ਹੋ ਜਾਂਦਾ। ਤੇ ਇਹਨੂੰ ਬਾਣੀ ਦੀ ਬੋਲੀ ਚ ਅਸੀਂ ਐਂ ਕਹਿ ਸਕਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਓ। ਬਾਣੀ ਦੀ ਬੋਲੀ ਵਿੱਚ ਇਸ ਤਰ੍ਹਾਂ ਕਿਹਾ ਜਾਂਦਾ, ਚਰਨਾਂ ਤੇ ਮੱਥਾ ਟੇਕਦਾ ਪਾਤਸ਼ਾਹ, ਗੱਲ ਮੇਰੇ ਅੱਜ ਸਮਝ ਪੈ ਗਈ, ਹਾਲ ਤੱਕ ਨਹੀਂ ਸੀ ਪਈ, ਕਿਸੇ ਨੇ ਵਿਸਥਾਰ ਨਾਲ ਮੈਨੂੰ ਗੱਲ ਨਹੀਂ ਸੀ ਇਹ ਸਮਝਾਈ, ਆਪਨੇ ਬੜੀ ਮੇਰੇ ਤੇ ਕਿਰਪਾ ਕਰੀ। ਤੇ ਹੁਣ ਮੇਰੀ ਬੇਨਤੀ ਹੈ, ਮੈਂ ਸੁਣ ਤਾਂ ਲਈ ਪਰ ਮੈਂ ਇਹਦੇ ਗੱਲ ਦੇ ਉੱਤੇ ਟਿਕ ਨਹੀਂ ਸਕਦਾ, ਮੇਰੇ ਅੰਦਰ ਤਾਕਤ ਨਹੀਂ ਹੈ ਵੀ ਮੈਂ ਇਸ ਗੱਲ ਤੇ ਟਿਕ, ਮੈਂ ਸਮਝ ਲਾ ਵੀ ਵਾਹਿਗੁਰੂ ਮੇਰੇ ਨਾਲ ਹੋਣ ਸੰਗ ਨਾ ਪਾਤਸ਼ਾਹ ਜੇ ਮੇਰੇ ਮਨ ਚ ਨਹੀਂ ਇਹ ਗੱਲ ਟਿਕ, ਉਹ ਗੱਲ ਵੀ ਮੈਂ ਨਹੀਂ ਮੇਰੇ ਮਨ ਚ ਟਿਕੀ। ਬਾਕੀ ਜੋ ਆ ਬਚਨ ਕਰਦੇ ਹੋ ਉਹਨੂੰ ਮੈਂ ਸੱਤ ਕਰਕੇ ਮੰਨਦਾ, ਆਪ ਉਸ ਤਰ੍ਹਾਂ ਦੇ ਨਾਲ ਮੈਨੂੰ ਗੱਲ ਦੱਸੋ ਜਿਵੇਂ ਇੱਕ ਰੁੜਦੇ ਬੱਚੇ ਨੂੰ ਤੁਰਨ ਲਾਈਦਾ, ਨਾ ਬੋਲਣ ਵਾਲੇ ਬੱਚੇ ਨੂੰ ਬੋਲਣ ਲਾਈਦਾ, ਇਸ ਤਰ੍ਹਾਂ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਹੌਲੀ ਹੌਲੀ ਗੱਲ ਸਮਝਾਓ ਵੀ ਮੈਂ ਕਿਹੜੇ ਕਿਹੜੇ ਯਤਨ ਕਰਾਂ ਜਿਹਦੇ ਕਰਕੇ ਮੈਨੂੰ ਇਹ ਤੁਹਾਡੇ ਬਚਨ ਸਮਝ ਕੇ ਹਿਰਦੇ ਦੇ ਵਿੱਚ ਮੈਂ ਕਮਾਈ ਇਹਨਾਂ ਦੀ ਕਰ ਲਾਂ। ਤਾਂ ਉਸ ਵੇਲੇ ਮਹਾਰਾਜ ਜੀ ਨੇ ਫਰਮਾਨ ਕਰਿਆ, ਕਹਿੰਦੇ ਦੇਖ ਹੁਣ ਬਚਨ ਸਾਡੇ ਧਿਆਨ ਨਾਲ ਸੁਣੀ, ਉਹ ਨੇਚੇ ਤੈਨੂੰ ਬਦਲਣੇ ਪੈਣਗੇ। ਜਦ ਤੂੰ ਨੇਚੇ ਸਾਡੇ ਕਹੇ ਦੇ ਮੁਤਾਬਕ ਕਰ ਲਏਗਾ ਉਸ ਵੇਲੇ ਤੈਨੂੰ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਏ। ਸੋ ਜੋ ਪਹਿਲਾ ਨੇਚਾ ਹੈ ਉਹ ਇਹ ਹੈ ਕਿ ਤੂੰ ਇਹ ਸਮਝ ਵੀ ਜਿਹੜੀ ਇਹ ਦੇਹੀ ਹੈ ਤੈਨੂੰ ਪ੍ਰਾਪਤ ਹੋਈ ਇਹ ਸਦਾ ਨਹੀਂ ਰਹਿਣੀ ਹੈ, ਨਾ ਕਿਸੇ ਦੀ ਰਹੀ ਹੈ, ਪਹਿਲਿਆਂ ਦੀ ਰਹੀ ਨਹੀਂ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਆ ਹੋਏ, ਤੈਂ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੇ। ਤੇ ਇਹਦੀਆਂ ਤਿੰਨ ਅਵਸਥਾ ਨੇ, ਬਾਲ ਜਵਾਨੀ ਅਰ ਬਿਰਧ ਹੁਣ ਤੀਨ ਅਵਸਥਾ ਜਾਣ। ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ, ਕਿਤੇ ਨਾਮ ਨਿਸ਼ਾਨ ਨਹੀਂ ਰਹਿੰਦਾ, ਸਿਰਫ ਯਾਦ ਬਾਕੀ ਵੱਜ ਜਾਂਦੀ ਹੈ ਉਹਦੀ ਜਵਾਨੀ ਦੀ। ਰੂਪ ਰੰਗ ਸਭ ਖਾ ਜਾਂਦਾ ਤੇ ਭਾਈ ਬੁਢੇਪੇ ਦਾ ਹਰ ਕਦਮ ਮੌਤ ਵੱਲ ਨੂੰ ਵਧਿਆ ਤੁਰਿਆ ਜਾਂਦਾ। ਇਹ ਗੱਲ ਤੂੰ ਨੇਚੇ ਦੇ ਵਿੱਚ ਲਿਆ, ਇਸ ਤਰ੍ਹਾਂ ਨਾਲ ਪੜ ਲਓ।
ਤੇਰੀ ਦੇਹੀ ਨੇ ਖਾਕ ਬਣ ਜਾਣਾ, ਲਿਖ ਬਿਖਰ
इस तरह के नाल हौली हौली ये जीवन का समा बदलता जाता है। पहले प्यार लगा थन तो दूजे माए बाप की सुध, तीजे भैया भाभी फेर, चौथे प्यार पन्नी फेर, पंजवे खान पीन की। इस तरह के नाल खीरे स्वाद ही ढेरी बन जाता है। ये संगी जिन्ने भी ने सारे चले जाते गए, इसे गीत जिन्ने संगी सी सारे तुर गए, कोई नहीं रहा। फरीदा चबन चलन रतन से सुनियर बह गए, खेड़े मुती दास जानी चल गए, तहां मारदा भी दंद किथे गए। मेरी अखां देख दिया सी मील मील तक, हुण तां नजर नहीं आउंदा। कन्न सुनदे सी, हथ मेरे बड़े 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 कम करदे सी, ते हुण पानी दा गलास भी चके मुंह तक नहीं जांदा। तुर नहीं मैं सकदा दूजे दा सहारा पालदा। महाराज कहिंदे गए से गीत सारे संगी चले गए, पुकारी ता मारद उड़िया हंस दसाए रहा। हुण हंस भी उठ गया ते चलिया किथे, लेखे पत्ते देन चलिया हुण सारी जिंदगी। इधरे पासे वाले की करदे ने, कहिंदे आया गया मोया ना खत्म है। पुछो किसे बच्चे नूं भी तेरे पड़दादे का की नाम सी, कोई कोई होना जिहड़ा दस दे। पड़दादा फिक्र करदा मर जांदा, मेरी औलाद इन्नी जमीन खरीददा, इन्नी प्रॉपर्टी बना दा, मेरी औलाद रम रहा। उन्हूं तां पता ही नहीं भी कौन होया सी बुढ़ा साडा, नाम मर गया उहदा खत्म हो गया। पिछे पतल सदो खा, पतलां खिलाउंदे ने पुनदान करदे ने। कहिंदे जी बजुर्ग नूं पहुंचो, कहिंदे उत्ते पा दो कोठे ते। कोठे ते कौन खांदा फिर, कौन आउंदे ने? कावां नूं फुखला के कहिंदे बजुर्ग नूं पहुंच गई साडे। महाराज कहिंदे हैरानी दी गल है, नानक मनमुख अंध प्यार, नेरे नाल प्यार कर रहा है मनमुख बंदा। क्यों कर रहा है? क्योंकि गुरु की प्राप्ति नहीं हुई, बाज गुरु डुबा संसार। कह लगे इस तरह भाई प्रेमिया, तीन कारण जब तक नहीं बनते मौत नहीं आया करती, इस करके मौत तो डरन की कोई नहीं। यह अटल सच्चाई है, ये तो आना ही आना। महाराज कहिंदे कोई यतन कर लो, मंत्र पढ़ लो, जंतर कर लो, नठ लो, भज लो, जिथे जी करदा चले जाओ, लेकिन जिथे जाने काल मूहे खड़ा हों तो कैसे बच जाएंगे? कहते जी तो बचे नहीं सकते, फिर उसकी शरण ले लो, उसके नाल मित्रता पा लो। भी तेरी तू तो हैगी अटल सच्चाई, आना ही आना है। महाराज कहते तीन कारण बनते ने, पहला तो थां वो होना चाहिए जिथे शरीर ने गिरना, दूसरा वो कारण बनना चाहिए कि फलाने कारण ने जाना, कोई एक्सीडेंट न जाता, कोई गोली लग के जाता, कोई बीमार होकर जाता, कोई जाता जाता गिर जाता, कोई किसी तरीके न जाता। तीसरा हैगा भी वह समा आना चाहिए, उन्ने बज के उन्ने मिनट होने चाहिए ने। उस वे कहते जदों आता है उस वेले जाना पै। ब्यास जी त्रिकालदर्शी कारक अवस्था के ने, 4 अरब 32 करोड़ साल उन्होंने सूक्ष्म शरीर धारण करके गुप्त रहना, ते प्रगट होना है विद्या के अवतार ने, चाहे किसे तरीके नाल हो, चाहे किसे देश च शेक्सपीयर बन के आओ, चाहे किते कालीदास बन के आओ, चाहे भाई गुरदास बन के आओ, आना ही है। उन्होंने विद्या के अवतार कहाउंदे ने, कारक ने। उन्हों का एक नौकर सी, उहदे ते बड़े प्रसन्न, उहदी उम्र बाकी भी थोड़ी है, ते उन्हां दी रसवाई सी सारे। कहन लगे वर्मा जी ते उम्र इहदा काल दा लेख मिटा दे। वर्मा जी कोल गए, कहिंदे शिव जी महाराज को जाओ, काल दे मालक ने। उन्हां को जांदे ने एक संसारी, एक भंडारी, एक लाए दीवान। जिहड़ा लाए कहिंदे ने खत्म करन दी आदत है, उहनूं लय करन दी, सृष्टियां बन जांदियां लय कर दिंदा, खत्म कर दिंदा। जिथों आईयां आईयां एनर्जी जो एनर्जी च कन्वर्ट कर दू सारियां, ब्लैक होल दे विच निगल दिंदा, कुछ भी नहीं रहिंदा बाकी। परमाणु इन्ना छोटा रहिंदा कि उहदा दस्या नहीं जा सकदा। सूखम ते सूखम कर चीने, बिरदन बिरद बताए। वह कहिंदे भी धर्मराज नूं पुछ लो। धर्मराज को गए, कहिंदे चित्रगुप्त नूं पुछ लो। सारे इकट्ठे हुए, चित्रगुप्त दे नूं बुलाया, कहिंदे भी इहदी उम्र देख नौकर दी किन्नी है। वह नौकर कोल ही बैठा बैठा बाहर नूं चलेगा। ਉਹ ਕਹਿਣ ਲੱਗਿਆ ਮਹਾਰਾਜ ਇਹਦੇ ਤਾਂ ਐਂ ਲਿਖਿਆ ਹੋਇਆ ਵੀ ਜਦ ਇਹਨੂੰ ਲੈ ਕੇ ਵਿਆਸ ਜੀ ਬਰਮਾ ਜੀ ਤੇ ਸ਼ਿਵ ਜੀ ਤੇ ਧਰਮਰਾਜ ਦੇ ਸਮੇਤ ਕਾਲ ਦੇ ਸਮੇਤ ਇੱਥੇ ਆਉਣਗੇ, ਚਾਰੇ ਇਕੱਠੇ ਹੋਣਗੇ, ਉਦਲੇ ਦੀ ਮੌਤ ਹੋ ਜਾਣੀ। ਸੋ ਇਹਦੀ ਮੌਤ ਤਾਂ ਹੋ ਗਈ ਕਿਉਂਕਿ ਸਮਾਂ ਆ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਦੇਖ ਭਾਈ ਮੱਲੂ ਸ਼ਾਹੀ, ਇਹ ਨੇਚਾ ਰੱਖ ਵੀ ਇਹ ਦੇਹ ਨੇ ਰਹਿਣਾ ਨਹੀਂ ਹੈ। ਦੂਸਰਾ ਇਹ ਨੇਚਾ ਰੱਖ ਕਿਉਂਕਿ ਤੂੰ ਮਿਲਟਰੀ ਵਿੱਚ ਕੰਮ ਕਰਦਾ, ਫੌਜ ਦਾ ਸਿਪਾਹੀ ਹੈ, ਉਹ ਇਹ ਨੇਚਾ ਹੈ, ਇਹ ਅਟਲ ਸੱਚਾਈ ਪਾਉਣਾ ਉਦੋਂ ਵਰਤਣਾ ਜਦੋਂ ਥਾਂ ਆ ਜਾਣਾ, ਕਾਰਨ ਆ ਜਾਣਾ, ਸਮਾਂ ਆ ਜਾਣਾ। ਉਸ ਵੇਲੇ ਕੋਈ ਰੱਖ ਨਹੀਂ ਸਕਿਆ ਕਰਦਾ।
ਲਿਖਿਆ ਆਇਆ ਪਕੜ ਚਲਾਇਆ ਕੋਈ ਰੱਖ ਨਾ, ਲਿਖਿਆ ਆਇਆ ਪਕੜ ਚਲਾਇਆ ਕੋਈ ਰੱਖ ਨਾ।
ਲਿਖਿਆ ਆ ਗਿਆ ਨਾ ਟੈਮ, ਉਸੇ ਵੇਲੇ ਫੜ ਲੈਣਾ ਤੇ ਫੇਰ ਕਿਸੇ ਦੀ ਤਾਕਤ ਨੀ ਵੀ ਇਹਨੂੰ ਰੱਖ ਲਿਆ। ਫੇਰ ਜਿਹਾ ਜਾ ਇਹਨੇ ਬੀਜਿਆ ਸਰੀਰ ਦੇ ਅੰਦਰ, ਉਹ ਜਿਹਾ ਖਾਣ ਵਾਸਤੇ ਤੁਰ ਪੈ। ਉਹਦੇ ਵਿੱਚ ਜਿਹੜੇ ਮਨਮੁੱਖ ਨੇ ਉਹ ਜਾ ਕੇ ਮਨਮੁੱਖ ਡਰ ਕੇ ਵੱਧੇ ਮਾਰਦੇ, ਉਹਨਾਂ ਨੂੰ ਬੰਨ ਕੇ ਮਾਰ ਪੈਂਦੀ ਹੈ। ਜਿਹੜੇ ਗੁਰਮੁਖ ਨੇ ਧੰਨ ਧੰਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗੇ। ਲਿਖਿਆ ਆਇਆ ਗੋਬਿੰਦ ਕਾ ਬਨਜਾਰਿਆ ਮਿੱਤਰਾ ਉੱਠ ਚਲੇ ਕਮਾਣੇ ਕਮਾਣਾ ਸਾਥ। ਹੁਣ ਜਿਹੜਾ ਤੈਂ ਕੀਤਾ ਨਾ ਉਹ ਤੇਰੇ ਨਾਲ ਚੱਲ ਪੈਣੇ ਨੇ, ਐਕਸ਼ਨ ਚੱਲਣੇ ਨੇ, ਪ੍ਰੋਪਰਟੀ ਨਹੀਂ ਚੱਲਣੀ, ਉਹ ਇੱਥੇ ਰਹਿ ਜਾਣੀ। ਨੇਕ ਕੰਮ ਕੀਤੇ ਹੋਏ, ਬੁਰੇ ਕੰਮ ਕੀਤੇ ਹੋਏ ਨਾਲ ਤੁਰ ਪੈਣੇ ਨੇ ਕਰਮ ਉਸੇ ਵੇਲੇ, ਕਿਉਂਕਿ ਲਿਖਿਆ ਹੋਇਆ ਆ ਗਿਆ ਤੇ ਇੱਕ ਰੱਤੀ ਬਿਲਮ ਨਾ ਦੇਵਣੀ ਬਨਜਾਰਿਆ ਮਿੱਤਰਾਵਣੀ ਤਗੜੇ ਪਾਏ ਹਾਥ ਡਾਕਟਰ ਜਿਹੇ ਜਿਹੇ ਟੀਕੇ ਚਾਹੇ ਹਜ਼ਾਰ ਹਜ਼ਾਰ ਦਸ ਦਸ ਹਜ਼ਾਰ ਦਾ ਟੀਕਾ ਲਾ ਲੈ। ਕਹਿੰਦੇ ਹੁਣ ਨੀ ਭੋਰਾ ਜਿੰਨਾ ਵੀ ਟਾਈਮ ਵੱਧਣਾ, ਕਿਉਂਕਿ ਉਹਨਾਂ ਤਕੜੇ ਹੱਥ ਪਾਏ ਹੋਏ। ਲਿਖਿਆ ਆਇਆ ਪਕੜ ਚਲਾਇਆ ਮਨਮੁੱਖ ਸਦਾ ਦਹੇਲਾ, ਜਿਹਨਾਂ ਨੇ ਮਨ ਦੇ ਪਿੱਛੇ ਲਾ ਕੇ ਜ਼ਿੰਦਗੀ ਬਰਬਾਦ ਕੀਤੀ ਹੈ ਉਹ ਔਖੇ ਹੋਏ ਦਹੇਲੇ ਹੋਏ ਸੰਸਾਰ ਤੋਂ ਜਾਂਦੇ ਆ। ਜਿਹਨਾਂ ਨੇ ਦੂਜੇ ਪਾਸੇ ਜਿਹਨੀ ਪੂਰਾ ਸਤਿਗੁਰ ਸੇਵਿਆ ਸੇ ਦਰ ਗਏ ਸਦਾ ਸੇਰ ਲਏ। ਜਿਨ੍ਹਾਂ ਨੇ ਬਾਣੀ ਨੂੰ ਮੰਨਿਆ, ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਤੋਰਿਆ, ਉਹ ਦਰਗਾਹ ਜਾ ਕੇ ਸਹੇਲੇ ਸਿਖਾਲੇ ਰਹਿੰਦੇ। ਕਰਮ ਧਰਤੀ ਸਰੀਰ ਯੁਗ ਅੰਤਰ, क्यों आज जी धरती है कर्मों की धरती है ये अंदर जेड़ा बीजिया जो भी बोवै सो खात कहो नानक भगत सोए दरबारे मनमुख सदा पवा भगत जेड़े ने दरबार जाके सौंदे ने जेड़े मन के पिछे लगन वाले ने उन्होंने उस वे चक्कर से चाड़ देंगे ने चलो 84 लाख जूनिया कहते गल तू नेचे दे नाल मन पाई कहते दूसरा जिहड़ा साडा वचन है वह भी तू नेचा कर कहता सच्चे पातशाह तो मेरे हो गई गल याद भई ये देने तो बिनसना ही बिनस महाराज कहते हूं दूसरा वचन यह है तू नेचा ता भई आ जिहड़ा संसार है सत नहीं है एदी जिहड़ी सतता है क्योंकि एक रूप नहीं रहिंदा यह सुपने वर्ग है जैसा सुपना रहन का तैसा यह संसार कहते सुपने वर्ग है नंघ गया सो नंघ गया जे कहते सच हो गए तो मां बाप क्यों जाते पड़दादे नकड़दादे क्यों जाते बड़े बड़े राजे बड़े बड़े फिलासफर बड़े बड़े पीर पैगंबर औलिए क्यों जाते कहते एक सुपना सी मुड़ के आया कोई दोबारा इस संसार से आया कोई दसण वास्ते महाराज कहते सुपना है सुपने के अंदर तेन जेड़े मिलते ने वह दोबारा तेन कदे मिलते ने कहते वह सुपना छोटा जहा है ये सुपना बड़ा है जो सुपना और पेखना ऐसे जाको जान इनमें कछ सचो नहीं सच्चा की है महाराज कहते नानक बिन भगवान एक भगवान वाहेगुरु सच्चा है वह सदा सत रहना वह नहीं जाता वाला बाकी तो सारा सुपना है जीवत लो विहार है जाको तुम जानो जा हूं अखा भी जे सब माली मूली किधरे जाती है किधरे चंडीगढ़ किधरे कोठियां किधरे बंदे कोई भी नहीं फिर रहा कहते सत नूं धारण करो हिरदे दे अंदर नानक हर गुण गाए ले सब सुपन समान जीवत लो विहार है जाको तुम जानो नानक हर गुण गाए ले सब सुपन समान जैसा सुपना रहन का तैसा संसार दृष्टमान सब बिनसी है जिन्ना अखां दे नाल तैन नजर आंदा है सब बिनसन वाली चीज है धातियां नहीं रहनियां आकाश नहीं रहने तारे नहीं रहने सब बिनस जाने क्या लगे गवार कहां सो पाई मीत है देख नैन विसार अखां खोल के देखता सही गए किथे जिथे गए नहीं ना 20-30 साल बाद उत्थे जाके पूछो फलाने नूं मिलना कहिंदे ओह तां चढ़ाई कर गया फलाने नूं मिलना ओह तां जी चढ़ाई कर गया एक बार मैं पिंड चलिया गया मैं जाके मैं क्या भी बजुर्गों बजुर्गों नूं मिल लिए जिहदा नाम लावां कहिंदे ओह तां चढ़ाई कर गया जी फलाना भी मैं क्या अच्छा असी यही रह गए तो फिर क्योंकि सत नहीं है संसार कहां सो पाई मीत है देख नैन पसा एक चाले एक चालस है कदों जान गए जिन्हें जाना है कहते सब अपनी वार जो वारी आ गई उस वेले किसी ने नहीं रहना पर हुंदा की है जीव बावजूद गुरु दे समझाउण दे ए हठ नहीं छड़दा अपनी हिंड नहीं छड़दा हिंड ला के उही काम करदा है जो गुरु रोकते
लाद्या मूर्खा हुए चितनाल Oh, my God.
महाराज कहते कमाल की बात है, सियाणा नहीं कहा इतने महाराज ने सन कहते फूल मूर्ख है। क्यों मूर्ख है कि सुपने नाल चितला। एक राजा लगातार सात दिन युद्ध करी गया, ना दिने सुता ना रात में सुता, बड़ा पारा किसान का युद्ध हो रहा है। उसके बाद वो युद्ध जित गया, उस बाद जो राजधानी वापस आया वजीर आजम ने बुलाया प्रधानमंत्री को, कह लग्या भी देखो मैनू आउंदी है नींद ते मैनू कोई जगायो ना, जे मैनू किसी ने जगाता तो मैं उसका सिर कतल कर दें बढ़ दें। राजा जाके सौ गया, राजकुमार जख्मी होया सी, उसका इलाज शुरू हो गया। जब राजे नू होए 12 घंटे सुते नू तो राजकुमार चढ़ाई कर गया, रोना पिटना पै गया घर दे, राजे नू कोई जगाउंदा नहीं। एक दिन लंघ गया, दो दिन लंघ गए, तीन दिन लंघ गए, जब चौथा दिन होया कहते लाश गल जाएगी सड़ जाएगी, खबरें कब जाके वे जगाना चाहिए। किसी की हिम्मत नहीं, ना कोई पटराणी जगाउंदी है ना कोई दुनिया राणिया जगाउंदी, कोई नहीं जगाउंदा। कहते हुकम बड़ा सख्त है। उस वेले जिहड़ा प्राइम मिनिस्टर सी प्रधानमंत्री, सारिया ने बेनती करी भी तुसी प्रधानमंत्री हो सकता तुहानू राजा ना कुछ कहे ते असी सारे तुहाडे वास्ते माफी मंग लांगे। उस वेले उस प्रधानमंत्री ने जाके राजे नू जगाया, राजा उठदी सार कहण लग्या मंत्री जी तुहानू मेरे हुक्म की परवाह नहीं सी, हुक्म अदूली कीती है। कहिंदे हजूर हुक्म अदूली तां मैं कीती है पर मजबूरी बड़ी जबरदस्त है, मैं वो खबर आप नू दसनी नहीं चाहुंदा जो पाणा इत्थे वरत चुक्या। कहिंदे की हो गया दस। कहण लगे महाराज आप नू अजे सुत्या नू 12 घंटे होए, राजकुमार दा असी बड़ा इलाज करिया लेकिन राजकुमार चढ़ाई करे। वो राजा सुपने के अंदर पहले ही रो रहा है, वजीर नूं ये सी भी शायद इन्हू सुपना आ गया हो राजकुमार का। कहन लगे महाराज राजकुमार चढ़ाई करे। राजे ने कोई जवाब ना दिता। कहन लगे महाराज आप कोई उत्तर नहीं देंदे। कहते वजीर साहब तू एक नूं रोना है ते मेरे चार राजकुमार मर गए जेड़े जिन्हों के नाल मैं हुणे खेल रहा सी, बैठा सुपना आ रहा सी, बहुत बड़े राज दा मालिक एम्परर बनिया होया, बहुत खूबसूरत राणी है ते उन्हां राणियां चों बहुत खूबसूरत पुत्र होए पाले पलोसे बड़े होए ते जिस वास्ते राजा राजे नूं जगाउंदे ने उस वेले राजा चारां दे नाल खेल रहा प्यार करे बहुत प्यार करे। कहना तू एक मरे ते मैं मेरे तो चार मर गए। कहते सचे पातशाह महाराज यह सुपना है। कहना जे यह सुपना आ की है, यह भी सुपना ही है। महाराज कहते आ जिहड़ा संसार है ना सुपने नाल चितला ही बैठा, सुपने से ती चित मूर्ख लाए बिसरे राज रस भोग, जेड़े भोग भोगदा सी सुपने दे अंदर राज दे जागत पुखलाया, जागदा फिर घबराहट चा गए आर जा गई बिहाए तंदे ताया, पूर्ण पए ना काम या मोया माया, आखिरी दम थी बंदा काम करता है। कुर्सी ते बैठने वाला कुर्सी ते बैठ के राज करता आखिरी श्वास तक, जाना नहीं संसार तो मन का। क्या बेचारा जंत क्या तुम आप लाया। कहते की करया जावे आप लाता। कहने लगे देव प्रेमिया ਆ ਦੂਸਰਾ ਵਚਨ ਸਾਡਾ ਸਤ ਕਰਕੇ ਮੰਨੇ ਸਾਨੂੰ ਵੀ ਹੋ ਗਏ ਪਹਿਲਾਂ ਤਾਂ ਇਹ ਹੋ ਗਿਆ ਕਿ ਦੇਹ ਨੇਤਾ ਨੇਚਾ ਕਰੋ ਇਹ ਰਹਿਣੀ ਦੂਸਰਾ ਇਹ ਹੈ ਕਿ ਸੰਸਾਰ ਸਤ ਨਹੀਂ ਹੈ ਸੁਪਨੇ ਵਰਗਾ ਉਸ ਵੇਲੇ ਬਹੁਤ ਧਿਆਨ ਦੇ ਨਾਲ ਕਹਿੰਦਾ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਆਪਦੇ ਦੋਏ ਵਚਨ ਮੇਰੇ ਮਨ ਵਿੱਚ 100% ਵਸ ਗਏ ਕਿਉਂਕਿ ਸੁਣਨ ਦੀ ਤੇ ਮੰਨਣ ਦੀ ਬੜੀ ਭਾਰੀ ਮਹਿਮ ਹੈ ਚਾਰ ਪੌੜੀਆਂ ਸੁਣਨ ਦੀਆਂ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਮਹਾਤਮ ਲਿਖਿਆ ਚਾਰ ਮੰਨਣ ਦਾ ਲਿਖਿਆ ਉਸ ਵੇਲੇ ਮਹਾਰਾਜ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਹੁਣ ਤੈਨੂੰ ਅਸੀਂ ਭੇਤ ਦੀ ਗੱਲ ਦੱਸਦੇ ਹਾਂ ਉੱਚੀ ਬਾਤ ਜਿਹੜੀ ਅਸੀਂ ਸਾਰਿਆਂ ਨੂੰ ਨਹੀਂ ਦੱਸਦੇ ਕਿਉਂਕਿ ਤੂੰ ਉੱਤਮ ਜਗਿਆਸੂ ਸਾਡੇ ਕੋਲ ਆ ਗਿਆ ਤੇ ਤੈਨੂੰ ਅਸੀਂ ਇਹ ਵਚਨ ਦੱਸਦੇ ਹਾਂ ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਹੈਗਾ ਆ ਜਿਹੜਾ ਤੇਰਾ ਸਰੀਰ ਦਿਸਦਾ ਨਾ ਜਿਹਦਾ ਨਾਮ ਮੱਲੂ ਸ਼ਾਹੀ ਹੈ ਇਹ ਤੂੰ ਨਹੀਂ ਹੈ ਇਹ ਤੇਰੀ ਦੇਹ ਦਾ ਲੋਕਾਂ ਨੇ ਨਾਮ ਰੱਖਿਆ ਹੋਇਆ ਤੇਰਾ ਕੋਈ ਨਾਮ ਨਹੀਂ ਹੈ ਕਰੋੜਾਂ ਖਰਬਾਂ ਸਾਲਾਂ ਤੋਂ ਤੂੰ ਤੁਰਿਆ ਫਿਰਦਾ ਤੇਰਾ ਕੋਈ ਨਾਂ ਨਹੀਂ ਹੈ ਜਿੱਥੇ ਤੂੰ ਜਿਹੀ ਜੀ ਦੇਹ ਚ ਗਿਆ ਉਹ ਜਿਹਾ ਨਾਂ ਤੇਰਾ ਰੱਖ ਲਿਆ ਕੰਮ ਉਸਾਰਨ ਵਾਸਤੇ ਇਹਦੇ ਤੋਂ ਬਸਣ ਵਾਲਾ ਜੇ ਇਹਦੇ ਵਿੱਚ ਜੀਵ ਆਤਮਾ ਹੈ ਕਹਿੰਦੇ ਤੇਰਾ ਜਿਹੜਾ ਸਰੂਪ ਹੈ ਨਾ ਤਾਂ ਇਹ ਸ਼ਸਤਰ ਨਾਲ ਘੱਟ ਹੁੰਦਾ ਕਿਸੇ ਨਾਲ ਨਾ ਇਹਨੂੰ ਪਾਣੀ ਡੋਬ ਸਕਦਾ ਨਾ ਇਹਨੂੰ ਅੱਗ ਜਾਲ ਸਕਦੀ ਹੈ ਨਾ ਇਹਨੂੰ ਕੋਈ ਧੁੱਪ ਸੁਕਾ ਸਕਦੀ ਹੈ ਇਹ ਸਦਾ ਹੀ ਅਮਰ ਰਹਿੰਦਾ ਹੈ ਇਹ ਮਰਦਾ ਨਹੀਂ ਹੁੰਦਾ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਆ ਦੇਹ ਤੋਂ ਨਿਆਰਾ ਮਨ ਜਿਹੜਾ ਦੇਹ ਦੇ ਵਿੱਚ ਅਈਆਂ ਜੀਆਂ ਕਰੋੜਾਂ ਦੇਹਾਂ ਧਾਰ ਚੁੱਕੇ ਤੇ ਉਹਨੂੰ ਜੀਵ ਭਾਵਨਾ ਹੋਣ ਕਰਕੇ ਜੀਵ ਆਤਮਾ ਉਹਦਾ ਨਾਂ ਰੱਖਿਆ, ਹੋਰ ਇਹਦਾ ਕੋਈ ਨਾਂ ਨੀ ਹੈ, ਨਾ ਮੱਲੂ ਸ਼ਾਹ ਨਾਂ ਹੈ, ਨਾ ਕੋਈ ਹੋਰ ਦੱਲੂ ਸ਼ਾਹ ਨਾਂ ਹੈ। ਇਹ ਤਾਂ ਲੋਕਾਂ ਨੇ ਆਪਣੀ ਸਹੂਲਤ ਵਾਸਤੇ ਨਾਂ ਰੱਖ ਲਏ। ਇਹਦਾ ਆਤਮਾ ਹੈ, ਇਹਦਾ ਨਾਂ ਜੀਵ ਆਤਮਾ, ਜੀਵ ਉਪਾਧੀ ਧਾਰਨ ਕਰ ਲਈ ਇਸਨੇ ਹੰਗਤਾ ਤੇ ਮਮਤਾ ਦੇ ਵਿੱਚ ਆ ਗਿਆ। ਬਾਕੀ ਜਿਹੜਾ ਹੈ ਤੂੰ ਨੇਚੇ ਜਾਣ ਕਾਕੀ ਮਾਈ ਕਾਕੋ ਬਾਪ, ਕਿਹਦੀ ਮਾਂ ਹੋਈ? ਜੀਵ ਆਤਮਾ ਦੀ ਕੋਈ ਮਾਂ ਹੁੰਦੀ ਹੈ? ਇਹਦਾ ਵਾਹਿਗੁਰੂ ਦੀ ਜੋਤ ਹੈ। ਇਹਦਾ ਬਾਪ ਹੁੰਦਾ ਹੈ ਕੋਈ? ਕਾ ਨਾਮ ਤਰੀਕ ਝੂਠੇ ਸਭ ਸਾਗ, ਇਹ ਤਾਂ ਕੰਮ ਚਲਾਉਣ ਵਾਸਤੇ ਸਾਕ ਬਣਾਏ ਨੇ। ਆ ਮਾਂ ਹੈ, ਪਿਓ ਆ, ਭਰਾ ਹੈ, ਭੈਣ ਆ, ਇਸਤਰੀ ਹੈ, ਕੰਮ ਚਲਾਉਣਾ ਸੰਸਾਰ ਦਾ। ਕਾਹੇ ਕੋ ਮੂਰਖ ਪੁਖ ਲਾਇਆ, ਕਹਿੰਦਾ ਕਿਉਂ ਪਰੇਸ਼ਾਨ ਹੁੰਦਾ ਫਿਰਦਾ ਮੂਰਖਾ? ਮਿਲ ਸੰਜੋਗ ਹੁਕਮ ਤੂੰ ਆਇਆ, ਸੰਜੋਗ ਹੋਵੇ ਤੇਰੇ ਆਉਣ ਦੇ, ਮਿਲਣਾ ਸੀ ਤਾਂ ਕਿਸੇ ਪਰਿਵਾਰ ਚ ਆ ਕੇ ਲੇਖੇ ਦੇਣ ਵਾਸਤੇ, ਤੇ ਹੁਕਮ ਦੇ ਅਲਾਹੀ ਹੁਕਮ ਦੇ ਨਾਲ ਤੂੰ ਇੱਥੇ ਪਾ ਲੈ। ਏਕਾ ਮਾਟੀ ਏਕਾ ਜੋਤ, ਇੱਕੋ ਜੀ ਮਿੱਟੀ ਸਾਰਿਆਂ ਨੂੰ ਲੱਗੀ ਹੋਈ ਹੈ, ਇੱਕੋ ਜੀ ਜੋਤ ਹੈ ਸਾਰਿਆਂ ਦੇ ਅੰਦਰ। ਏਕੋ ਪਵਨ ਕਹਾਂ ਕੌਣ ਰੋਤ, ਇੱਕੋ ਹਵਾ, ਕਹਿੰਦੇ ਉਹਨੂੰ ਕੌਣ ਰੋਂਦਾ ਹੈ? ਹਵਾ ਹਵਾ ਚ ਸਮਾ ਜਾਂਦੀ ਹੈ, ਮਿੱਟੀ ਮਿੱਟੀ ਚ, ਅੱਗ ਅੱਗ ਚ, ਆਕਾਸ਼ ਅਕਾਸ਼ ਚ, ਪਾਣੀ ਪਾਣੀ ਚ। ਕਹਿੰਦੇ ਜਿਹੜਾ ਇਹਦੇ ਵਿੱਚ ਰਹਿੰਦਾ ਹੈ ਉਹਨੂੰ ਨੀ ਕੋਈ ਜਾਣਦਾ। ਮੇਰਾ ਮੇਰਾ ਕਰਬਲ ਲਾਹੀ, ਮੇਰਾ ਬਾਪੂ ਮਰ ਗਿਆ ਜੀ, ਮੇਰਾ ਪੁੱਤਰ ਮਰ ਗਿਆ ਜੀ, ਮੇਰਾ ਭਰਾ ਮਰ ਗਿਆ। ਕਹਿੰਦਾ ਗੁਲਾਬ ਕਰਦਾ ਮੇਰਾ ਮੇਰਾ ਕਰਕੇ, ਪਰ ਅਸਲੀਅਤ ਇਹ ਹੈ ਕਿ ਮਰਨ ਹਾਰ ਇਹ ਜੀ ਰਾ ਨਾਈ, ਜਿਹੜਾ ਇਹਦੇ ਵਿੱਚ ਹੈ ਉਹ ਤਾਂ ਮਰਦਾ ਹੀ ਨੀ। ਕਹ ਨਾਨਕ ਗੁਰ ਖੋਲੇ ਕਪਾਟ, ਪੂਰੇ ਗੁਰੂ ਨੇ ਅੰਦਰਲੇ ਕਪਾਟ ਖੋਲ ਕੇ ਗੱਲ ਸਮਝਾਤੀ। ਜਦੋਂ ਕਪਾਟ ਖੁੱਲ ਗਏ ਫੇਰ ਕੀ ਹੋਇਆ? ਕਹਿੰਦੇ ਮੁਕਤ ਪਏ ਬਿਨਸੇ ਭਰਮ ਥਾਟ, ਜਿਹੜੇ ਭਰਮ ਦੇ ਪਰਦੇ ਪਏ ਹੋਏ ਸੀ ਉਹ ਖਤਮ ਹੋ ਗਏ ਤੇ ਹੁਣ ਮੁਕਤੀ ਹੋ ਗਈ। ਕਹਿੰਦੇ ਤੂੰ ਨੇਚੇ ਚ ਧਾਰਨ ਕਰ, ਵੀ ਇਹ ਸਰੀਰ ਚ ਵਸਣ ਵਾਲਾ ਹੈ, ਤੂੰ ਸਰੀਰ ਨਹੀਂ ਹੈ। ਬੜੀ ਸੁਖਾਲੀ ਗੱਲ ਹੈ ਸਾਡੇ ਵਾਸਤੇ, ਮੰਨਣ ਵਾਸਤੇ। ਇੱਕ ਗੱਲ ਸਮਝਣੀ ਹੋਈ ਹੈ, ਇਹਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਮੰਨਣ ਵਾਸਤੇ। ਉਹ ਨਹੀਂ ਹੁੰਦੀ, ਹੁਣ ਹਨੇਰਾ ਪੈ ਜੂ, ਕੀਰਤਨ ਬੰਦ ਹੁੰਦੀ ਸਾਰ, ਹੁਣੇ ਫੇਰ ਮੁੜ ਕੇ ਅਸੀਂ ਸਰੀਰ ਸਮਝ ਲੈਣਾ। ਜੋਤ ਨਹੀਂ ਅਸੀਂ ਆਪਣੇ ਆਪ ਨੂੰ ਸਮਝਦੇ। ਸੋ ਮਹਾਰਾਜ ਕਹਿੰਦੇ ਦੇਖ, ਇਹ ਜਿਹੜਾ ਜੀਰ ਹੈ ਨਾ, ਇਹਨੂੰ ਆਤਮਾ ਕਹਿੰਦੇ ਨੇ, ਇਹ ਸਦਾ ਅਮਰ ਹੈ, ਮਰਦੀ ਨਹੀਂ ਹੁੰਦੀ। ਇਹ ਹੰਗਤਾ ਤੇ ਮਮਤਾ ਦੀ ਬੰਨੀ ਹੋਈ ਨਾ, ਇਹ ਆਪਣੀ ਪਦਵੀ ਤੋਂ ਗਿਰ ਗਈ ਤੇ ਗਿਰ ਕੇ ਇਹ ਜੀਵਾਤਮਾ ਬਣ ਗਈ। ਇਹ ਜੀਵਾਤਮਾ ਦੇ ਉੱਤੇ ਪੰਜ ਪਰਦੇ ਪੈ ਗਏ। ਇੱਕ ਤਾਂ ਪੈ ਗਿਆ ਅਗਿਆਨ ਦਾ, ਹਨੇਰੇ ਦਾ ਪੜਦਾ, ਦੂਸਰਾ ਪੈ ਗਿਆ ਵਿਗਿਆਨ ਦਾ, ਬੁੱਧੀ ਦਾ, ਤੀਸਰਾ ਮਨ ਦਾ ਪੈ ਗਿਆ, ਚੌਥਾ ਪ੍ਰਾਣਾ ਦਾ ਪੈ ਗਿਆ, ਪੰਜਵਾਂ ਜਿਹੜੀ ਦੇਹ ਹੈ ਨਾ ਪੰਜਾਂ ਤੱਤਾਂ ਦੀ, ਇਹਦਾ ਪਰਦਾ ਪੈ ਗਿਆ। ਇਹ ਤਿੰਨ ਸਰੀਰਾਂ ਚ ਬੰਨੀ ਗਈ, ਇੱਕ ਕਾਰਨ ਸਰੀਰ, ਇੱਕ 16 ਤੱਤਾਂ ਦਾ ਸੂਕਸ਼ਮ ਸਰੀਰ, ਇੱਕ ਆ 5 ਤੱਤ ਦਾ ਵੱਡਾ ਸਰੀਰ। ਇਹਦੇ ਵਿੱਚ ਬੁਲੇਟ ਦਿੱਤੀ ਉਹ ਕਿਰਨ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ, ਮਲਾਏ ਅਣਕ ਸਿਆਣੇ ਪਚ ਗਏ ਨਾ ਨਿਰਵਾਰੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓਂ ਹੋ ਮਾਨੀ ਹੋ ਗਈ, ਬਿਨ ਸੰਗਤਿਓਂ ਮਾਨੀ ਹੋਏ ਗਈ ਪਠਛਾ। ਤੇ ਜਿਵੇਂ ਪੱਠ ਦੀ ਸਵਾਹ ਹੁੰਦੀ ਹੈ ਇਸ ਤਰ੍ਹਾਂ ਹੋ ਗਈ ਹੈ। ਦੇਖੋ ਕਿੱਥੇ ਤਾਂ ਜੋਤ ਸੀ, ਕਿੱਥੇ ਸਵਾਹ ਬਣ ਗਈ। ਕਹਿੰਦੇ ਆਹ ਗੱਲ ਹੋਈ ਹੋਈ ਹੈ, ਕਹਿੰਦੇ ਇਹ ਜਿਹੜੀ ਬੰਨ ਹੋ ਗਈ, ਅਸਲ ਵਿੱਚ ਇਹਦਾ ਜਿਹੜਾ ਸਰੂਪ ਹੈ ਇਹ ਇੱਕ ਆਤਮਾ ਹੀ ਹੈ। ਆਤਮਾ ਜਿਹੜੀ ਹੈ ਉਹਨੂੰ ਓਂਕਾਰ ਕਹਿੰਦੇ ਨੇ। ਇਹ ਆਤਮਾ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਤੇ ਆਤਮਾ ਚ ਸਾਰੇ ਸਮਾ ਜਾਂਦੇ ਤੇ ਏਕ ਓਂਕਾਰ ਦਾ ਸਰੂਪ ਹੈ। ਇਹ ਜਿਹੜੀ ਕਥਾ ਹੈ ਇਹਨੂੰ ਅਨੂਪ ਕਥਾ ਕਹਿੰਦੇ ਨੇ। ਸੁਣੋ ਕਹਿੰਦੇ ਧਿਆਨ ਨਾਲ
ਸੁਣਨਾ, ਪਿਆਰ ਸੁਣ ਲੋ ਪਿਆਰਿਓ, ਕਥਾ ਉਪਮਾਰ ਹੈ ਤੇਰੀ। ਪਿਆਰ ਸਾਰੇ ਪਿਆਰ।
ਹੁਣ ਜਿਹੜੀ ਅਸੀਂ ਗੱਲ ਕਰਨ ਲੱਗੇ ਹਾਂ ਇਹ ਥੋੜਾ ਜਿਹਾ ਇਕਾਗਰ ਹੋ ਕੇ ਸਰਵਣ ਕਰੀ ਕਿਉਂਕਿ ਇਹ ਸਰਵ ਦੁਨੀਆਂ ਦੀ ਸਮਝਦੀਆਂ ਜੇ ਆ ਜਾਵੇ ਤਾਂ ਸਾਰਿਆਂ ਦੇ ਚੱਕਰ ਖਤਮ ਹੋ ਜਾਣ ਸਾਰੇ ਭਰਜਨ ਪਾਰ ਪੈ ਜਾਣ ਇਹ ਬੇੜੀ ਹੈ ਜਿਹਦੇ ਉੱਤੇ ਬੈਠ ਕੇ ਆਦਮੀ ਲੰਘ ਕਹਿੰਦੇ ਜਿਹੜਾ ਤੇਰਾ ਆਪਣਾ ਆਪ ਹੈ ਨਾ ਇਹਦੀ ਕਥਾ ਤੈਨੂੰ ਦੱਸਦੇ ਹਾਂ ਕਿ ਅਚਰਜ ਕਥਾ ਮਹਾਨ ਕਥਾ ਹੈਰਾਨ ਕਰਨ ਵਾਲੀ ਹੈ ਤੇ ਉਪਮਾ ਤੋਂ ਰਹਿਤ ਹੈ ਪ੍ਰਾਤਮਾ ਪਾਰ ਬ੍ਰਹਮ ਦਾ ਰੂਪ ਜਿਹੜਾ ਤੇਰਾ ਜੀਵ ਆਤਮਾ ਹੈ ਇਹ ਵਾਹਿਗੁਰੂ ਦਾ ਰੂਪ ਹੈ ਇਹ ਨਾ ਕਦੇ ਬੁੱਢਾ ਹੁੰਦਾ ਹੈ ਨਾ ਕਦੇ ਬੱਚਾ ਬਣਦਾ ਨਾ ਇਹਨੂੰ ਕਦੇ ਦੁੱਖ ਲੱਗਦਾ ਨਾ ਇਹਨੂੰ ਜਮਾਂ ਦਾ ਜਾਲ ਹੁੰਦਾ ਨਾ ਇਹ ਵਿਨਸਦਾ ਨਾ ਇਹ ਕਦੇ ਜਾਂਦਾ ਇਹਦਾ ਆਦਿ ਜਗਾਤ ਤੋਂ ਸਮਾਇਆ ਹੋਇਆ ਸਾਰੇ ਪਰਿਪੂਰਨ ਹੈ ਆਤਮਾ ਨਾ ਇਹਨੂੰ ਕਦੇ ਧੁੱਪ ਲੱਗਦੀ ਹੈ ਨਾ ਇਸ ਨੂੰ ਪਾਲਾ ਲੱਗਦਾ ਨਾ ਕੋਈ ਇਹਦਾ ਦੁਸ਼ਮਣ ਹੈ ਨਾ ਕੋਈ ਇਹਦਾ ਮਿੱਤਰ ਹੈ ਨਾ ਇਹਨੂੰ ਕਦੇ ਖੁਸ਼ੀ ਹੁੰਦੀ ਹੈ ਨਾ ਕਦੇ ਗਮੀ ਹੁੰਦੀ ਹੈ ਇਹ ਆਪਣੇ ਆਨੰਦ ਚ ਰਹਿੰਦਾ ਇਹ ਸਭ ਕੁਛ ਜਿੰਨਾ ਤੁਹਾਨੂੰ ਨਜ਼ਰ ਆਉਂਦਾ ਸਭ ਇਹਦੇ ਵਿੱਚੋਂ ਨਿਕਲਿਆ ਇਹ ਕਰਨਹਾਰ ਹੈ ਤੇ ਇਹ ਇਹਨੂੰ ਮਾਇਆ ਦਾ ਲੇਪ ਨਹੀਂ ਇਹ ਪਰੰਪਰ ਸਦਾ ਸਦਾ ਤੋਂ ਇਹਦੀ ਹੋਂਦ ਕਾਇਮ ਹੈ ਇਹਨੂੰ ਪਾਪ ਹੋਣ ਦਾ ਲੇਪ ਨਹੀਂ ਲੱਗਦਾ ਇਹ ਸਾਰਿਆਂ ਦੇ ਅੰਦਰ ਘੱਟ ਘੱਟ ਅੰਤਰ ਸਭ ਹੀ ਜਗ ਇਹ ਜਦ ਗੱਲ ਕਹੀ ਵਿਚਾਰਨ ਲੱਗ ਗਿਆ ਮਹਾਰਾਜ ਨੇ ਦੇਖਿਆ ਵੀ ਅਜੇ ਗੱਲ ਇਹਦੀ ਸਮਝ ਨਹੀਂ ਪਈ ਗੱਲ ਪੂਰੀ ਤਰ੍ਹਾਂ ਨਾਲ ਉਸ ਵੇਲੇ ਹੋਰ ਸਾਫ ਕਰਨ ਵਾਸਤੇ ਇਸ ਤਰ੍ਹਾਂ ਦੇ ਬਚਨ ਫਰਮਾਨ
ਜੋ ਤੇਰਾ ਰੂਪ ਹੈ ਦੇਈ ਕਿਉਂ
ਪਹਿਲ ਤੇਰੀਆਂ ਵਿਚਾਰਾਂ ਤੇ ਤੇਰੇ ਸਮਝ ਆ ਗਈਆਂ ਵੀ ਤੂੰ ਤੇਰੀ ਦੇਹ ਸਦਾ ਨਹੀਂ ਰਹਿਣੀ। ਤੈਨੂੰ ਤਾਂ ਨਹੀਂ ਅਸੀਂ ਕਿਹਾ ਵੀ ਤੂੰ ਸਦਾ ਨਹੀਂ ਰਹਿਣਾ, ਅਸੀਂ ਤੇਰੀ ਦੇਹ ਹੀ ਕਿਹਾ। ਦੂਸਰਾ ਇਹ ਹੈ ਕਿ ਇਹ ਸਰੀਰ ਦਾ ਨਾਸ ਉਸ ਵੇਲੇ ਹੋ ਜਾਣਾ ਜਦੋਂ ਇਹਦਾ ਸਮਾਂ ਆ ਜਾਣਾ। ਤੀਸਰਾ ਵਚਨ ਅਸੀਂ ਕਰਿਆ ਸੀ ਕਿ ਪ੍ਰੇਮੀਆਂ ਇਹ ਸੰਸਾਰ ਜਿਹੜਾ ਸੁਪਨੇ ਵਰਗਾ, ਦੂਸਰਾ ਵਚਨ ਸੀ ਸਾਡਾ। ਤੀਸਰਾ ਹੁਣ ਵਚਨ ਸਾਡਾ ਸੂਸ਼ਮ ਹੈ, ਇਹਨੂੰ ਸਮਝਣ ਦਾ ਯਤਨ ਕਰ। ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਤੇ ਤੂੰ ਜੋਤ ਸਰੂਪ ਹੈ, ਕੌਨਸ਼ੀਅਸਨੈਸ ਹੈ, ਜਾਗਰਤ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ। ਦੂਜੀ ਗੱਲ ਇਹ ਹੈ ਤੂੰ ਇਕੱਲਾ ਨਹੀਂ, ਐਵੇਂ ਡਾਵਾਂ ਡੋਲਣਾ ਹੋ ਜੀ ਮੈਂ ਜੋਤ ਬਣ ਗਿਆ, ਮੇਰੇ ਧੀਆਂ ਪੁੱਤ ਕੀ ਕਰਨਗੇ। ਉਹ ਮੈਂ ਤਾਂ ਪਰਿਵਾਰ ਚੋਂ ਟੁੱਟ ਗਿਆ, ਮੈਂ ਤਾਂ ਬਣ ਗਿਆ ਜੋਤ, ਹੁਣ ਮੇਰਾ ਹਾਲ ਕੀ ਹੋਊਗਾ, ਮੈਂ ਤਾਂ ਇਕੱਲਾ ਹੋ ਗਿਆ। ਮਹਾਰਾਜ ਕਹਿੰਦੇ ਮਾਲਕੇ ਕੁੱਲ ਤੇਰੇ ਨਾਲ ਹੈ, ਮਨ ਹਰਜੀ ਤੇਰੇ ਨਾਲ, ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਧਾਰਨ ਕਰਕੇ ਪਿਆਰ ਦਾ ਰੰਗ ਮਾਣ। ਮੂਲ ਪਛਾਣੇ ਤਾਂ ਸੌ ਜਾਣੇ, ਤੂੰ ਰੱਬ ਨੂੰ ਜਾਣਨਾ ਚਾਹੁੰਦਾ, ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣ ਮੈਂ ਕੀ ਹੈ। ਮਰਨ ਜੀਵਨ ਕੀ ਸੋਝੀ ਹੋਈ, ਫਿਰ ਤੈਨੂੰ ਪਤਾ ਲੱਗ ਜੂ ਵੀ ਮਰਦਾ ਕੀ ਹੈ ਤੇ ਜੰਮਦਾ ਕੀ ਹੈ। ਗੁਰ ਪ੍ਰਸ਼ਾਦੀ ਇੱਕੋ ਜਾਣੇ ਤਾਂ ਦੂਜਾ ਭਾਵ ਨਾ ਹੋਈ, ਜਦੋਂ ਤਾਂ ਇੱਕ ਜਾਣ ਲਿਆ ਸਾਰਿਆਂ ਦੇ ਅੰਦਰ, ਫਿਰ ਦੂਜਾ ਭਾਵ ਤੇਰਾ ਖਤਮ ਹੋ ਜਾਣਾ ਤੇ ਫਿਰ ਉਸ ਵੇਲੇ ਹੋਊ ਕੀ। ਕਹਿੰਦੇ ਨਿਸ਼ਾਨੀਆਂ ਇਹ ਹੋਣਗੀਆਂ ਕਿ ਮਨ ਸ਼ਾਂਤ ਆਈ, ਬੱਜੀ ਵਧਾਈ, ਵਧਾਈਆਂ ਮਿਲਣ ਲੱਗੀਆਂ ਦਰਗਾਹ ਦੇ ਅੰਦਰੋਂ, ਧੰਨ ਧੰਨ ਕਹਿਣ ਲੱਗੇ ਵੀ ਇਹਨੇ ਪਛਾਣ ਲਿਆ ਆਪਣੇ ਆਪ, ਦੇਵਤੇ ਆ ਕੇ ਵਧਾਈਆਂ ਦਿੰਦੇ, ਮਨ ਸ਼ਾਂਤ ਆਈ। ਫਿਰ ਤੀਜਾ ਕੀ ਹੋਇਆ, ਕਹਿੰਦੇ ਉਹ ਜਿਹੜਾ ਇਮਤਿਹਾਨ ਸੀ PhD ਦਾ, ਉਹ ਪਾਸ ਕਰ ਲਿਆ। ਪਾਸ ਕਰਿਆ ਹੋਇਆ ਹੁਣ ਪ੍ਰਵਾਨਾਂ ਦੀ, ਜਿਹੜੇ ਪ੍ਰਵਾਨ ਹੋਏ ਹੋਏ ਨੇ ਉਹਨਾਂ ਦੀ ਲਿਸਟ ਚ ਆ ਗਿਆ। ਮਨ ਸ਼ਾਂਤ ਆਈ, ਬੱਜੀ ਵਧਾਈ, ਤਾਂ ਹੋਆ ਪ੍ਰਵਾਨ। ਫਿਰ ਪ੍ਰਵਾਨ ਹੋ ਕੇ ਕੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰ ਗੇ ਮਾਨ, ਪੰਚੇ ਸੋਹੇ ਦਰ ਰਾਜਾ, ਪੰਚਾ ਕਾ ਗੁਰੇ ਇੱਕ ਧਿਆਨ। ਸੰਤਾਂ ਦੇ ਵਿੱਚ ਆ ਗਿਆ, ਸੰਤ ਬਣ ਗਿਆ, ਤੂੰ ਸਾਧੂ ਬਣ ਗਿਆ ਤੇ ਪ੍ਰਵਾਨ ਹੋ ਗਿਆ ਦਰਗਾਹ ਦੇ ਅੰਦਰ। ਇਹ ਗੱਲ ਜਾਣ ਕੇ ਇਉਂ ਕਹੇ ਨਾਨਕ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਆਹ ਗੱਲ ਜਿਹੜੀ ਮਹਾਰਾਜ ਜੀ ਕਹਿੰਦੇ ਨੇ, ਅਸੀਂ ਨਹੀਂ ਮੰਨਦੇ, ਜ਼ੋਰ ਲਾ ਲੈਣ ਜਿੰਨਾ ਮਹਾਰਾਜ ਦਾ ਲੱਗਦਾ ਹੈ, ਸਮਝਾਈ ਜਾਣ। ਅਸੀਂ ਬਿਲਕੁਲ ਨਹੀਂ ਮੰਨਦੇ, ਅਸੀਂ ਕਹਾਂਗੇ ਨਾ ਮਹਾਰਾਜ ਇਸ ਤਾਂ ਦੇਹ ਆ, ਫਿਰ ਮੇਰੇ ਬਾਲ ਬੱਚਿਆਂ ਦਾ ਕੀ ਬਣੂਗਾ, ਮੈਂ ਤਾਂ ਉਹਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੇ ਆ। ਜੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਜੋ ਤਾਂ, ਮੈਨੂੰ ਤਾਂ ਫਿਰ ਕਿਸੇ ਨੇ ਪਿਆਰ ਹੀ ਨਹੀਂ ਕਰਨਾ, ਦੇਹੀ ਤਾਂ ਮੈਨੂੰ ਡਰਾਉਣੀ ਲੱਗਣ ਲੱਗ ਗਈ ਫਿਰ, ਕਿਉਂਕਿ ਸਾਡੇ ਅੰਦਰ ਉਹ ਅੱਖ ਖੁੱਲਦੀ ਨਹੀਂ ਹੈ ਜਿਹੜੀ ਮਹਾਰਾਜ ਖੁੱਲਣੀ ਚਾਹੁੰਦੇ। ਮਹਾਰਾਜ ਕਹਿੰਦੇ ਇੱਥੇ ਹੀ ਨਾ ਤੂੰ ਬਸ ਕਰ, ਤੈਨੂੰ ਹੋਰ ਇੱਕ ਭੇਦ ਦੀ ਗੱਲ ਦੱਸ ਦਿਆ। ਇਹ ਜਿਹੜੀ ਜੋਤ ਹੈ ਨਾ, ਇਹ ਸੂਖਮ ਸਰੀਰ ਦੇ ਅੰਦਰ ਪੂਰਨ ਹੋ ਕੇ 16 ਤੱਤਾਂ ਚ, ਇਹ ਤੇਰਾ ਆਪਣਾ ਨਿੱਕਾ ਆਪਾ ਬਣ ਜਾਂਦਾ, ਛੋਟਾ ਆਪਾ, ਜਿਹਨੂੰ ਜੀਵ ਆਤਮਾ ਕਹਿਣ ਲੱਗ ਜਾਂਦੀ। ਇਹ ਨਿਰਮਲ ਹਉਮ ਹੈ ਕਰਕੇ, ਦੋ ਤਰ੍ਹਾਂ ਦੀ ਹਉਮ ਹੈ, ਇੱਕ ਅੰਧ ਹਉਮ ਹੈ, ਉਹਦੇ ਕਰਕੇ ਆਦਮੀ ਜੰਮਦਾ ਮਰਦਾ ਰਹਿੰਦਾ ਕਰਮਾਂ ਦੇ ਨਾ ਬੰਦ। ਦੂਜੀ ਹਉਮ ਹੈ ਜਿਹਨੂੰ ਨਿਰਮਲ ਹਉਮ ਹੈ ਕਹਿੰਦੇ ਨੇ, ਇਹ ਦਰਗਾਹ ਚ ਜਾ ਕੇ ਆਪਣਾ ਸਰੂਪ ਵੱਖਰਾ ਰੱਖ ਕੇ ਰੱਬ ਨੂੰ ਵੇਖਦਾ ਰਹਿੰਦਾ, ਲੀਨ ਨਹੀਂ ਹੁੰਦਾ। ਹੈ ਤਾਂ ਛੋਟੀ ਅਵਸਥਾ, ਲੇਕਿਨ ਫਿਰ ਵੀ ਬਹੁਤ ਵਧੀਆ, ਸੱਚਖੰਡ ਚ ਐਂਟਰੀ ਮਿਲ ਜਾਂਦੀ ਹੈ ਤੇ ਉਹਦੇ ਅੰਦਰ ਚਾਰ ਕਿਸਮ ਦੀ ਮੁਕਤੀ ਹੁੰਦੀ ਹੈ। ਇੱਕ ਸਾਲੋਕ ਹੁੰਦੀ ਹੈ, ਇੱਕ ਸਾਰੂਪ ਹੁੰਦੀ ਹੈ, ਇੱਕ ਸਾਰਯੁਜ ਹੁੰਦੀ ਹੈ, ਤੇ ਇੱਕ ਹੋਰ ਹੁੰਦੀ ਹੈ, ਤੇ ਚਾਰਾਂ ਦੇ ਵਿੱਚੋਂ ਸਮੀਪ ਹੁੰਦੀ ਹੈ, ਨੇੜੇ ਰਹਿਣਾ। ਇਹ ਮੁਕਤੀਆਂ ਤਾਂ ਮਿਲ ਜਾਂਦੀਆਂ, ਲੇਕਿਨ ਸਾਰੂਪ ਨਹੀਂ ਹੁੰਦਾ, ਰੱਬ ਨਹੀਂ ਬਣਦਾ, ਇਹ ਅਜੇ ਥੱਲੇ ਰਹਿ ਗਿਆ। ਕਹਿੰਦੇ ਨਿਰਮਲ ਹਉਮੈ ਕਰਕੇ ਰਹਿ ਜਾ, ਆਪਣੀ ਹਸਤੀ ਨੂੰ ਕਾਇਮ ਰੱਖਣਾ ਚਾਹੁੰਦਾ, ਲੇਕਿਨ ਇਹ ਸਾਰੇ ਬ੍ਰਹਮੰਡ ਦੇ ਅੰਦਰ ਇੱਕ ਅਖੰਡ ਜੋਤ ਵਰਤ ਰਹੀ ਹੈ। ਇਹ ਪ੍ਰੇਮ ਦਾ ਸਰੂਪ ਧਾਰਨ ਕਰਕੇ ਵਰਤ ਰਹੀ ਹੈ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਰਾਗ, ਪਿਆਰ ਦਾ ਸਰੂਪ ਧਾਰ ਕੇ ਸਾਰੇ ਸੰਸਾਰ ਚ ਵਰਤਦੀ ਹੈ। ਤੇ ਕਿਤੇ ਨਵੇਕਲੀ ਨਹੀਂ ਬੈਠੀ ਵੀ ਸੱਤਵੇਂ ਸਮਾਨ ਚ ਸਾਡੀ ਪਹੁੰਚ ਨੂੰ। ਮਹਾਰਾਜ ਕਹਿੰਦੇ ਇਹ ਜਿਹੜੀ ਜੋਤ ਹੈ, ਨੇਚਿਆ ਚਾਹੋ ਤੁਸੀਂ,
ਅੰਦਰ ਇੱਕੋ ਜੋਤ ਬਣੋ ਤੇਰੀ ਹਾਲ ਕਾ, ਅੰਦਰ ਇੱਕੋ ਜੋਤ Thank you.
ਤੈਨੂੰ ਸਮਝ ਆ ਗਈ। ਪਹਿਲਾ ਇਹ ਕਿ ਆਹ ਦੇਹ ਜਿਹੜੀ ਹੈ ਰਹਿਣੀ ਨਹੀਂ ਹੈ, ਦੂਸਰਾ ਇਹ ਕਿ ਸੰਸਾਰ ਸੁਪਨਾ ਹੈ, ਤੀਸਰਾ ਇਹ ਕਿ ਤੂੰ ਦੇਹ ਨਹੀਂ ਹੈਗਾ, ਦੇਹ ਚ ਵਸਣ ਵਾਲਾ ਪੰਖੇਰੂ ਹੈ, ਦੇਹ ਨੂੰ ਛੱਡ ਕੇ ਉੱਡ ਜਾਂਦਾ ਤੇ ਧਾਰਨ ਕਰ ਲੈ, ਜਿਵੇਂ ਕੱਪੜੇ ਪੁਰਾਣੇ ਲਾ ਦੇਈਦੇ ਨੇ ਤੇ ਨਵੇਂ ਪਾ ਲਈਦੇ ਨੇ, ਐਂ ਤੂੰ ਸਰੀਰ ਧਾਰਦਾ ਫਿਰਦਾ ਕਰਮਾਂ ਦੇ ਹਿਸਾਬ ਨਾਲ, ਮਰਦਾ ਨਹੀਂ। ਹੁਣ ਤੈਨੂੰ ਅਗਲੀ ਗੱਲ ਅਸੀਂ ਦੱਸਦੇ ਹਾਂ ਕਿ ਇਹ ਜਿਹੜੇ ਸਰੀਰ ਦੇ ਅੰਦਰ ਤੂੰ ਰਹਿਣਾ ਨਾ, ਜਿਹੜਾ ਤੂੰ ਆਪਣੇ ਆਪ ਨੂੰ ਮੈਂ ਸਮਝਦਾ ਹੁਣ ਸਮਝਾਏ ਤੋਂ ਬਾਅਦ, ਇਹਦੇ ਵਿੱਚ ਵੀ ਤੇ ਸਾਰੇ ਸੰਸਾਰ ਦੇ ਅੰਦਰ ਇੱਕ ਗੁਪਤ ਜੋਤ ਵਰਤ ਰਹੀ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਠ ਹੈ ਨਾ ਬਾਢ ਹੈ ਨਾ ਬਾਢ ਕਾਠ ਹੋ, ਉਹਨੂੰ ਲੋਕ ਪਰਮੇਸ਼ਰ ਵਾਹਿਗੁਰੂ ਅੱਲਾ ਗੋਬਿੰਦ ਨਾਰਾਇਣ ਦਾ ਨਾਮ ਦੇ ਕੇ ਉਹਨੂੰ ਸਮਝਣ ਦਾ ਯਤਨ ਕਰਦੇ ਹੈ। ਪਰ ਦਰਅਸਲ ਉਹਦਾ ਕੋਈ ਨਾਂ ਨਹੀਂ ਹੈਗਾ, ਉਹਦਾ ਨਾਂ ਇੱਕੋ ਹੀ ਹੈ, ਸਤਨਾਮ। ਸਤਨਾਮ ਤੇਰਾ ਪਰਾ ਪੁਰਬਲਾ, ਉਹ ਸੱਤ ਹੈ। ਉਹ ਜੋਤ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀਆ, ਜਿਵੇਂ ਸਾਰੇ ਦਰਖਤਾਂ ਦੇ ਅੰਦਰ ਅੱਗ ਛੁਪੀ ਹੋਈ ਹੈ, ਜਦੋਂ ਸੁੱਕ ਜਾਂਦਾ ਦਰਖਤ ਬਾਹਰੋਂ ਅਸੀਂ ਅੱਗ ਲਾਉਂਦੇ ਹਾਂ, ਉਹਦੇ ਅੰਦਰ ਵੀ ਅੱਗ ਪ੍ਰਗਟ ਹੋ ਕੇ ਉਹ ਜਲਣਾ ਸ਼ੁਰੂ ਹੋ ਜਾਂਦਾ। ਸਗਲ ਦੁੱਧ ਮੈਂ ਕੀਆ, ਜਿੰਨੇ ਵੀ ਦੁੱਧ ਨੇ ਹਰੇਕ ਦੇ ਅੰਦਰ ਚਿਕਨਾਈ ਹੈ। ਇਸੇ ਤਰ੍ਹਾਂ ਦੇ ਨਾਲ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਚੀ, ਉੱਚੇ ਚ ਨੀਚੇ ਚ ਪਾਪੀ ਚ ਪੁੰਨੀ ਚ ਹਰੇਕ ਦੇ ਅੰਦਰ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ। ਸੰਤੋ ਘੱਟ ਘੱਟ ਰਮਈਆ ਸਮਾਇਓ, ਕਹਿੰਦੇ ਹਰੇਕ ਦੇ ਅੰਦਰ ਵਾਹਿਗੁਰੂ ਸਮਾਇਆ ਹੋਇਆ, ਕਿਤੇ ਊਂ ਤਾਂ ਹੀ ਨਹੀਂ ਹੈ। ਪੂਰਨ ਪੂਰ ਰਹੇ ਹੋ ਸਰਵ ਮੈਂ ਜਲ ਥਲ ਰਮਈਆ ਆਇਓ, ਐ ਨੀ ਵੀ ਇੱਥੇ ਇੱਕ ਰੱਬ ਹੈ ਨੀ, ਸਾਰੇ ਇੱਕੋ ਹੀ ਜੋਤ ਪਰਿਪੂਰਨ, ਅੰਦਰ ਬਾਹਰ ਸਾਰੇ ਆਉਂਦੇ ਆ, ਬਾਹਰ ਪੀਤਰ ਇੱਕੋ ਜਾਂਦਾ, ਇਹ ਗੁਰਗਿਆਨ ਬਤਾਈ। ਗੁਣ ਗਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਆ, ਸਰਬ ਨਿਵਾਸੀ ਸਦਾ ਲੇਪਾ, ਸਭ ਮੈਂ ਰਹੋ ਸਮਾਇਆ। ਸੋ ਇਹ ਨੇਚੇ ਚ ਲਿਆ ਤੋ ਬਈ, ਸਾਰਿਆਂ ਦੇ ਅੰਦਰ ਇੱਕ ਜੋਤ ਹੈ, ਵਾਹਿਗੁਰੂ ਆਪੇ ਵਰਤਦਾ। ਜਦ ਤੂੰ ਇਹ ਲੈ ਆਵੇਂਗਾ, ਫਿਰ ਤੈਨੂੰ ਜਦੋਂ ਤੂੰ ਨਾਮ ਜਪੇਗਾ, ਵਾਹਿਗੁਰੂ ਕਹੇਗਾ, ਫਿਰ ਤੂੰ ਹਨੇਰੇ ਚ ਹਾਕਾਂ ਨਹੀਂ ਮਾਰੇਗਾ, ਫਿਰ ਤੇਰੇ ਨਾਲ ਹੀ ਹੈ, ਕੋਲ ਹੀ ਹੈ, ਜਿਹਨੂੰ ਤੂੰ ਵਾਹਿਗੁਰੂ ਕਹਿੰਦਾ। ਜਦ ਵਾਹਿਗੁਰੂ ਕਹਿ ਕੇ ਨਾ, ਅਗਲੇ ਚਾਰ ਅੱਖਰ ਨੇ ਇਹਦੇ ਪਿਛਲੇ ਪਾਸੇ ਹੀ ਆ, ਇਹਦੇ ਵਿੱਚ ਸਮਾਇਆ ਹੋਇਆ ਅੱਖਰਾਂ ਚ, ਇਹਨਾਂ ਅੱਖਰਾਂ ਚੋਂ ਹੀ ਪ੍ਰਗਟ ਹੋ ਜਾਣ। ਦੂਸਰੀ ਬਾਤ ਜਿਹੜੀ ਹੈ, ਉਹ ਅੰਦਰ ਬੈਠਾ ਚੁੱਪ ਚਾਪ ਨਹੀਂ, ਤੇਰੇ ਨਾਲ ਨਾਰਾਜ਼ ਨਹੀਂ ਹੈਗਾ, ਉਹ ਨਾਰਾਜ਼ ਕਦੇ ਹੁੰਦਾ ਹੀ ਨਹੀਂ, ਜਾਣਿਆ ਹੀ ਨਹੀਂ ਉਹਨੇ ਨਾਰਾਜ਼ ਨੂੰ। ਉਹ ਕੀ ਕਰਦਾ ਹੈ, ਕਹਿੰਦੇ ਪਿਆਰ ਕਰਦਾ, ਤੂੰ ਸੁੱਤਾ ਹੁੰਦਾ, ਤੇਰੀ ਰੋਟੀ ਨੂੰ ਹਜ਼ਮ ਕਰਨ ਦਾ ਕੰਮ ਉਹ ਕਰ ਰਿਹਾ ਹੁੰਦਾ, ਤੂੰ ਸੁੱਤਾ ਹੁੰਦਾ, ਤੇਰੇ ਮਨ ਨੂੰ ਸ਼ਾਂਤੀ, ਸਰੀਰ ਨੂੰ ਸ਼ਾਂਤੀ ਦੇਣ ਦੀ ਕਿਰਿਆ ਸਾਰੀ ਉਹ ਕਰ ਰਿਹਾ ਹੁੰਦਾ, ਉਹ ਪਿਆਰ ਕਰਦਾ। ਉਹ ਐਡਾ ਸਮਰੱਥ ਹੈ ਵੀ ਤੈਨੂੰ ਸੰਭਾਲਦਾ ਹੋਇਆ ਸਾਰੀ ਦੁਨੀਆਂ ਨੂੰ ਸੰਭਾਲ ਰਿਹਾ, ਸਾਰ ਸੰਭਾਲਦਾ, ਨਿੱਤ ਪ੍ਰਤਪਾਲਾ, ਪ੍ਰੇਮ ਸਹਿਤ ਗੱਲ ਆ, ਉਹਦੇ ਚ ਕ੍ਰੋਧ ਨਹੀਂ ਹੈਗਾ। ਕਹੋ ਨਾਨਕ ਪ੍ਰਭ ਤੁਮਰੇ ਵਿਸਰਤ, ਜਗਤ ਜੀਵਨ ਕੈਸੇ ਪਾ। ਕਹਿੰਦੇ ਹੁਣ ਭਾਈ ਪ੍ਰੇਮੀਆਂ, ਇੱਕ ਗੱਲ ਹੋਰ ਸਮਝ, ਉਹ ਹੈ ਕਿ ਜਦੋਂ ਤੂੰ ਇਸ ਗੱਲ ਨੂੰ ਚਿਤਵਦਾ ਚਿਤਵਦਾ, ਵਾਹਿਗੁਰੂ 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 ਕਰਦਾ ਕਰਦਾ, ਇਹ ਤੇਰੇ ਅੰਦਰ ਲਿਵਦਾ ਰੂਪ ਧਾਰਨ ਕਰ ਜਾਏਗਾ, ਫਿਰ ਤੈਨੂੰ ਅਸਲੀ ਜ਼ਿੰਦਗੀ ਪ੍ਰਾਪਤ ਹੋ ਜਾਏਗੀ, ਜਿਹਨੂੰ ਜੀਵਨ ਕਹਿੰਦੇ ਨੇ। ਬਾਕੀ ਸਾਰਾ ਸੰਸਾਰ ਮਰਿਆ ਹੋਇਆ ਮੁਰਦਾ, ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਿਆਰ ਤੋਂ ਵਿਹੂਣਾ, ਕਿਉਂਕਿ ਪਿਆਰ ਵਾਹਿਗੁਰੂ ਨੂੰ ਕਰਨਾ, ਵਾਹਿਗੁਰੂ ਦਾ ਤਾਂ ਉਹਨੂੰ ਪਤਾ ਹੀ ਨਹੀਂ ਪਿਆਰ ਕਿੱਥੋਂ ਕਰੂਗਾ। ਸੋ ਕਹਿੰਦੇ ਫਿਰ ਉਹਦੀ ਜਿਹੜਾ ਉਹਦਾ ਜੀਵਨ ਹੈ ਉਹ ਮੁਰਦਾ ਹੈ, ਨਾਲ ਸਮਝਾਉਣ ਲੱਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ 12 ਸਾਲਾਂ ਤੋਂ ਬਾਅਦ ਆਉਂਦੇ ਨੇ ਘਰ ਆ ਗਏ ਤੇ ਮਾਤਾ ਦਾ ਚਿੱਤ ਕਰਦਾ ਵੀ ਮੈਂ ਕੋਈ ਗੱਲਾਂ ਕਰਾਂ ਪੁੱਤਰ ਨਾਲ। ਉਹ ਕਈ ਵਾਰੀ ਗੱਲਾਂ ਪੁੱਛਦੀ ਆ, ਪੁੱਤਰ ਫਿਰ ਤੁਸੀਂ ਕਿੱਥੇ ਰਹੇ, ਫਿਰ ਉੱਥੇ ਕਿਵੇਂ ਗਏ, ਫਲਾਣੇ ਥਾਂ ਗਏ, ਮਰਦਾਨਿਆਂ ਨੇ ਮੈਨੂੰ ਅੱਜ ਦੱਸਿਆ ਵੀ ਤੁਸੀਂ ਉੱਥੇ ਵੀ ਗਏ ਸੀ। ਮਹਾਰਾਜ ਜੀ ਚੁੱਪ ਨੇ, ਦੇਖ ਲੈਂਦੇ ਨੇ, ਮੁਸਕਰਾ ਪੈਂਦੇ ਨੇ, ਉਹ ਤੋਂ ਬਾਅਦ ਫਿਰ ਚੁੱਪ ਨੇ। ਮਾਂ ਨੇ ਕਿਹਾ, ਬੇਟਾ ਭਜਨ ਕਰਨ ਵਾਲੇ ਤਾਂ ਮੈਂ ਦੇਖਦੀ ਰਹਿੰਦੀ ਹਾਂ, ਇੱਥੇ ਬਹੁਤ ਸਾਧੂ ਆਉਂਦੇ ਨੇ, ਉਹ ਥੋੜੀ ਘੜੀ ਦੀ ਘੜੀ ਭਜਨ ਕਰਦੇ ਆ, ਫਿਰ ਹੱਸਦੇ ਨੇ, ਗੱਲਾਂ ਕਰਦੇ ਆ, ਬਿਹਾਰ ਦੀਆਂ ਗੱਲਾਂ ਕਰਦੇ ਆ। ਤੇਰੇ ਬੱਚੇ ਨੇ, ਤੂੰ ਬੱਚਿਆਂ ਦੀ ਸੁੱਖ ਸਾਂਦ ਪੁੱਛ, ਕੋਈ ਹੋਰ ਸਾਤੇ ਗੱਲਾਂ ਪੁੱਛ ਵੀ ਤੁਸੀਂ ਕਿਵੇਂ ਰਹੇ, ਕੀ ਗੱਲ, ਤੂੰ ਗੱਲ ਕਰਨੀ ਨੀ ਸਾਡੇ ਨਾਲ, ਤੇ ਹਰ ਵਾਰ ਦਾ ਤੂੰ ਭਜਨ ਕਰੀ ਜਾਂਦਾ। ਮਹਾਰਾਜ ਕਹਿਣ ਲੱਗੇ, ਮਾਤਾ ਜਿਹਨੂੰ ਤੂੰ ਭਜਨ ਕਹਿੰਦੀ ਆ ਨਾ, ਇਹ ਇੱਕ ਜੀਵਨ ਹੁੰਦਾ, ਇਹ ਲਗਾਤਾਰ ਹੀ ਲਿਵ ਜੀ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਸ ਨੂੰ ਅਨੁਭਵ ਹੁੰਦਾ। ਬਾਕੀ ਸੰਸਾਰ ਤਾਂ ਮਰਿਆ ਹੋਇਆਂ ਦਾ ਸੰਸਾਰ ਹੈ, ਕਿਉਂਕਿ ਭੁੱਲੇ ਹੋਏ ਨੇ। ਮਰਨ ਵਿਸਰਨ ਗੋਬਿੰਦ, ਜਿਹੜੇ ਗੋਬਿੰਦ ਨੂੰ ਭੁੱਲੇ ਹੋਏ ਨੇ, ਕਹਿੰਦੇ ਸਾਰੇ ਮਰੇ ਹੋਏ ਨੇ। ਜੀਵਨ ਹਰਨਾਮ ਧਿਆਵਣ ਹੈ, ਜਿਉਂਦੇ ਉਹ ਨੇ ਜਿਨ੍ਹਾਂ ਦੇ ਧਿਆਨ ਵਿੱਚ 24 ਘੰਟੇ ਪਰਮੇਸ਼ਰ ਦਾ ਨਾਮ ਲਿਵ ਰਹਿੰਦੀ। ਸੋ ਇਹ ਮੇਰਾ ਜਿਹੜਾ ਹੈਗਾ, ਮੈਨੂੰ ਫੁਰਸਤ ਨਹੀਂ ਹੈ, ਕਿਉਂਕਿ ਮੈਂ ਇੱਕ ਜੀਵਨ ਜਿਹੜਾ ਲਗਾਤਾਰ ਜੀਵਨ ਹੈ, ਉਹ ਜੀਵਨ ਦੇ ਵਿੱਚ ਮੈਂ ਰਹਿਣਾ, ਜੇ ਮੈਂ ਉਹਦੇ ਵਿੱਚੋਂ ਨਿਕਲਿਆ ਵਾ ਤਾਂ ਮੈਂ ਜਿਉਂਦਾ ਨਹੀਂ ਰਹਿੰਦਾ।
ਅੱਖਾਂ ਦੀ ਮਾਂ ਵਿਸਰੈ ਮਰ
ਮੱਛੀ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਅੱਖਾਂ ਜੀਵਾਂ ਵਿਸਰੇ ਮਰ ਜਾਓ। ਕਹਿਣ ਲੱਗੇ ਫਿਰ ਸਾਰੇ ਕਿਉਂ ਨਹੀਂ ਕਹਿੰਦੇ, ਸਾਰੀ ਦੁਨੀਆਂ ਕਿਉਂ ਨਹੀਂ, ਜੇ ਇਹ ਜੀਵਨ ਹੈ ਤਾਂ ਸਾਰੇ ਕਿਉਂ ਨਹੀਂ ਇਸ ਜੀਵਨ 'ਚ ਜਿਉਂਦੇ। ਮਹਾਰਾਜ ਕਹਿੰਦੇ ਬੜਾ ਔਖਾ, ਸਾਰੇ ਨਹੀਂ ਜਿਉਂ ਸਕਦੇ। ਆਖਣੇ ਔਖਾ ਮਾਤਾ ਨਾਮ ਜਪਣਾ। ਨਾਮ ਦੇ ਵਿੱਚ ਸੁਰਤ ਲਾ ਕੇ ਲਗਾਤਾਰ ਲਿਬਦੀ ਵਸਦਾ ਚ ਰਹਿਣਾ, ਇਹ ਹਰ ਬੰਦਾ ਨਹੀਂ ਕਰ ਸਕਦਾ, ਇਹ ਬਹੁਤ ਔਖੀ ਬਾਤ ਹੈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਖਾਲਸੇ ਦੀ ਰਚਨਾ ਕੀਤੀ ਤਾਂ ਆਪਨੇ ਇੱਕ ਐਸਾ ਕੌਤਕ ਵਰਤਾਇਆ, ਬੜਾ ਭਾਰਾ ਯੱਗ ਕੀਤਾ। ਉਸ ਯੱਗ ਦੇ ਅੰਦਰ ਸਾਰਿਆਂ ਨੂੰ ਨਿਮੰਤਰਣ ਦਿੱਤਾ, ਲੇਕਿਨ ਕੁਦਰਤ ਐਸਾ ਨਾਮ ਜਪਣਾ। ਨਾਮ ਦੇ ਵਿੱਚ ਸੁਰਤ ਲਾ ਕੇ ਲਗਾਤਾਰ ਲਿਬਦੀ ਵਸਦਾ ਚ ਰਹਿਣਾ, ਇਹ ਹਰ ਬੰਦਾ ਨਹੀਂ ਕਰ ਸਕਦਾ, ਇਹ ਬਹੁਤ ਔਖੀ ਬਾਤ ਹੈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਖਾਲਸੇ ਦੀ ਰਚਨਾ ਕੀਤੀ ਤਾਂ ਆਪਨੇ ਇੱਕ ਐਸਾ ਕੌਤਕ ਵਰਤਾਇਆ, ਬੜਾ ਭਾਰਾ ਯੱਗ ਕੀਤਾ। ਉਸ ਯੱਗ ਦੇ ਅੰਦਰ ਸਾਰਿਆਂ ਨੂੰ ਨਿਮੰਤਰਣ ਦਿੱਤਾ, ਲੇਕਿਨ ਕੁਦਰਤ ਐਸੀ ਹੋਈ ਕਿ ਬ੍ਰਾਹਮਣਾਂ ਨੂੰ ਨਿਮੰਤਰਣ ਦੇਣਾ ਭੁੱਲ ਗਏ। ਮਹਾਰਾਜ ਨੇ ਲਿਖਿਆ ਵੀ ਸਾਡੇ ਯਾਦ ਨਹੀਂ ਰਿਹਾ, ਅਸੀਂ ਜਾਣ ਕੇ ਨਹੀਂ ਤੁਹਾਨੂੰ ਛੱਡਿਆ, ਯਾਦ ਤੋਂ ਭੁੱਲ ਗਏ। ਤੇ ਜਿਸ ਵਕਤ ਆਏ ਉਹ ਪਹਿਲਾਂ ਸੁਨੇਹਾ ਦਿੱਤਾ ਹੋਇਆ ਸੀ, ਆਪਣੇ ਡੇਰਿਆਂ 'ਚ ਬੈਠੇ ਸੀ ਰਾਣਾ, ਵੀ ਕੋਈ ਬੁਲਾਊਗਾ ਤਾਂ ਜਾਵਾਂਗੇ। ਜਾਂ ਪਤਾ ਲੱਗਿਆ ਵੀ ਲੰਗਰ ਤਾਂ ਸ਼ੁਰੂ ਹੋ ਗਿਆ ਜੱਗ, ਤੇ ਹੁਣ ਦੱਸਣਾ ਦੱਸਣਾ। ਉਸ ਵੇਲੇ ਮਹਾਰਾਜ ਜੀ ਕੋ ਆ ਗਏ, ਮਹਾਰਾਜ ਜੀ ਨੇ ਖਾਲਸੇ ਨੂੰ ਇਹ ਦੇ ਦਿੱਤੀ ਦੱਸਣਾ। ਉਸ ਵੇਲੇ ਇਹਨਾਂ ਨੇ ਬੜਾ ਭਾਰਾ ਇਤਰਾਜ਼ ਕਰਿਆ ਕਿ ਮਹਾਰਾਜ ਤੁਸੀਂ ਮਰਿਆਦਾ ਪੁਰਸ਼ੋਤਮ, ਕਲਯੁਗ ਦੇ ਅਵਤਾਰ, ਤੇ ਪਿਛਲੇ ਯੁੱਗਾਂ 'ਚ ਜੋ ਮਰਿਆਦਾ ਚੱਲਦੀ ਸੀ ਉਹਦੇ ਨਾਲ ਬੰਨਣ ਵਾਸਤੇ ਸੰਸਾਰ 'ਤੇ ਆਏ ਹੋ। ਤਿੰਨਾਂ ਯੁੱਗਾਂ ਦੇ ਅੰਦਰ ਬ੍ਰਾਹਮਣ ਦਾ ਸਤਿਕਾਰ ਹੁੰਦਾ ਆਇਆ ਤੇ ਇਹਨੂੰ ਉੱਚੇ ਥਾਂ 'ਤੇ ਬਿਠਾਉਂਦੇ ਸੀ, ਗੁਰੂ ਮੰਨਦੇ ਸੀ। ਮਹਾਰਾਜ ਮੁਸਕਰਾ ਕੇ ਵੀ ਬਾਣੀ ਦੇ ਅੰਦਰ ਤਾਂ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਹੀਂ। ਬੰਦਗੀ ਕਰਨ ਵਾਲਿਆਂ ਦਾ ਗੁਰੂ ਨਹੀਂ ਹੈ, ਜਗਤ ਦਾ ਗੁਰੂ ਹੈ। ਮਹਾਰਾਜ ਕਹਿੰਦੇ ਕੀ ਗੱਲ, ਤੁਹਾਨੂੰ ਰਾਜੀ ਕੀ ਹੋ ਗਈ, ਅਸੀਂ ਤੁਹਾਨੂੰ ਜਿਹੜੇ ਤੁਹਾਡਾ ਆਦਰ ਕਰਦੇ ਹਾਂ। ਕਹਿੰਦੇ ਮਹਾਰਾਜ ਸਾਨੂੰ ਪਹਿਲਾਂ ਛਕਾਇਆ ਜਾਂਦਾ ਸੀ ਤੇ ਸਾਨੂੰ ਪੂਜਿਆ ਜਾਂਦਾ ਸੀ, ਮੰਨਿਆ ਜਾਂਦਾ ਸੀ, ਤੇ ਹੁਣ ਸਾਡਾ ਰੁਜ਼ਗਾਰ ਤੁਸੀਂ ਖੋ ਲਿਆ ਕਲਯੁਗ ਦੇ ਅੰਦਰ। ਤੁਹਾਡੀ ਸਿੱਖੀ ਹੋਈ ਹੈ ਸਾਰੇ ਭਾਰਤ ਵਰਸ਼ ਦੇ ਅੰਦਰ। ਸਾਧ ਸਿੰਘ ਜੀ ਗੁਰੂ ਮਹਾਰਾਜ ਦੇ ਵੇਲੇ ਸਾਰੇ ਹਿੰਦੁਸਤਾਨ 'ਚ ਸਿੱਖੀ ਸੀ, ਉਹ ਤਾਂ ਪਿਛਲਿਆਂ ਤੋਂ ਸਾਂਭੀ ਨਹੀਂ ਗਈ, ਹੌਲੀ ਹੌਲੀ ਮੱਧਮ ਪੈ ਗਈ। ਸਾਰੇ ਜਾ ਕੇ ਦੇਖ ਲਓ, ਲੰਕਾ ਤੱਕ ਗੁਰਦੁਆਰੇ ਬਣੇ ਹੋਏ ਗੁਰੂ ਨਾਨਕ ਪਾਤਸ਼ਾਹ ਕੇ, ਕੋਈ ਤਾਂ ਸੰਭਾਲਦਾ ਸੀ ਉੱਥੇ, ਜੇ ਸਿੱਖੀ ਸੀ ਤਾਂ ਹੀ ਉੱਥੇ ਗੁਰਦੁਆਰੇ ਸਾਂਭੇ ਜਾਂਦੇ ਸੀ। ਬਈ ਸਾਰੇ ਭਾਰਤ ਵਰਸ਼ ਤੁਹਾਡੀ ਸਿੱਖੀ ਹੈ, ਹੁਣ ਸਾਨੂੰ ਕੌਣ ਪੁੱਛੂਗਾ। ਮਹਾਰਾਜ ਕਹਿੰਦੇ ਕੋਈ ਨਹੀਂ, ਤੁਹਾਡੀ ਪੁੱਛ ਕਰ ਲਾਂਗੇ। ਲੇਕਿਨ ਪੰਡਿਤ ਜੀ ਇਹ ਮੇਰੇ ਗੁਰਸਿੱਖ ਬੰਦਗੀ ਕਰਦੇ ਨੇ, ਇਹਨਾਂ ਦੀ ਸੇਵ ਕੀਤੀ ਹੋਈ ਮੈਨੂੰ ਚੰਗੀ ਲੱਗਦੀ ਹੈ। ਸੇਵ ਕਰੀ ਇਨਹੀ ਕੀ ਪਾਵਤ ਔਰ ਆਮ ਕੀ ਸੇਵ ਸਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਪਲੋ ਔਰ ਆਮ ਕੋ ਦਾਨ ਨਾ ਲਾਗਤ ਨਹੀਂ, ਅੱਗੇ ਫਲੈ ਇਨਹੀ ਕੋ ਦਿਓ। ਕਹਿੰਦੇ ਜਿਹੜਾ ਅੱਗੇ ਫਲਨਾ ਹੈ ਉਹ ਵੀ ਇਹਨਾਂ ਬੰਦਗੀ ਕਰਨ ਵਾਲਿਆਂ ਨੂੰ ਦਿੱਤਾ ਹੋਇਆ ਹੀ ਫਲਨਾ। ਚਲੋ ਤੁਹਾਡਾ ਬਈ ਅਸੀਂ ਮਾਣ ਨਹੀਂ ਤੋੜਦੇ, ਤੁਹਾਨੂੰ ਰੋਜ਼ ਪੰਜ ਮੋਹਰਾਂ ਮਿਲਿਆ ਕਰਨਗੀਆਂ, ਠੀਕ ਹੈ ਨਾ? ਸੋਨੇ ਦੀਆਂ ਮੋਹਰਾਂ ਪੰਜ ਪਾਉਂਡ ਦਾ ਜੇ ਅੱਜ ਮੁੱਲ ਲਾਈਏ ਤਾਂ 200 ਰੁਪਈਆ, ਲੇਕਿਨ ਮੋਹਰ ਦਾ ਤਾਂ ਇਸ ਤੋਂ ਵੀ ਜ਼ਿਆਦਾ ਸੀ ਅੱਜ ਦੇ ਸਿੱਕੇ ਨਾਲ। ਬਾਕੀ ਤੁਹਾਨੂੰ ਅੱਜ ਅਸੀਂ ਵਸਤਰ ਵੀ ਨਵੇਂ ਦੇਵਾਂਗੇ, ਰੇਸ਼ਮ ਦੀਆਂ ਚਾਦਰਾਂ ਵੀ ਦੇਵਾਂਗੇ, ਤੇ ਹੋਰ ਵੀ ਤੁਹਾਡੀ ਸੇਵਾ ਜੋ ਤੁਸੀਂ ਕਰੋਗੇ ਕਰਾਂਗੇ, ਬਿਸਤਰੇ ਵੀ ਦੇਵਾਂਗੇ ਨਵੇਂ ਰੇਸ਼ਮ ਦੇ। ਤੇ ਤੁਸੀਂ ਇੱਕੋ ਕੰਮ ਕਰਿਆ ਕਰੋ, ਹੋਰ ਅਸੀਂ ਤੁਹਾਡੇ ਕੋਈ ਕੰਮ ਨਹੀਂ ਲੈਣਾ, ਪੱਤਰੀਆਂ ਨਹੀਂ ਘਲਾਉਣੀਆਂ, ਹੋਰ ਨਹੀਂ ਕੁਛ ਕਰਨਾ। ਕਹਿੰਦੇ ਦੱਸੋ ਮਹਾਰਾਜ ਕਿਹੜਾ ਕੰਮ? ਮਹਾਰਾਜ ਕਹਿੰਦੇ ਤਿਆਰ ਹੋ ਕੇ ਆਏ ਹੋ? ਕਹਿੰਦੇ ਹਾਂ। ਕਹਿੰਦੇ ਨਾ, ਸਵੇਰੇ ਆਏ, ਪ੍ਰਸ਼ਾਦ ਪਾਣੀ ਇੱਥੇ ਹੀ ਮਿਲੇਗਾ, ਦੱਸੋ ਕੀ ਬਣਾਈਏ। ਜਿਸ ਤਰ੍ਹਾਂ ਦਾ ਕਿਹਾ, ਮਹਾਰਾਜ ਜੀ ਨੇ ਪ੍ਰਸ਼ਾਦ ਪਾਣੀ ਤਿਆਰ ਕਰਿਆ, ਸਾਰੇ ਬੁਲਾ ਲਏ, ਆਸਣ ਵਿਛਾ ਤੇ, ਮਾਲਾ ਰੱਖਤੀ ਹਰੇਕ ਆਸਣ ਤੇ। ਕਹਿੰਦੇ ਪਹਿਲਾਂ ਛੱਕ ਲਓ, ਜਿਹਨੇ ਕਦੇ ਸੰਜਮਨਾ ਕਰਿਆ ਹੋਵੇ ਉਹ ਅਲਪਹਾਰ ਨਹੀਂ ਕਰ ਸਕਦਾ, ਸਵਾਦੁ ਭੋਜਨ ਸੀ, ਪੇਟ ਭਰ ਲਿਆ, ਡਕਾਰ ਆਉਣੇ ਸ਼ੁਰੂ ਹੋ ਗਏ। ਕਹਿੰਦੇ ਹੁਣ ਐਂ ਕਰੋ, ਆਹ ਆਸਣਾਂ ਤੇ ਬਹਿ ਜਾਓ ਤੇ 4 ਘੰਟੇ ਬਾਅਦ ਤੁਹਾਨੂੰ ਛੁੱਟੀ ਹੋਏਗੀ, 2 ਘੰਟੇ ਬਾਅਦ ਸ਼ਰਦਾਈ ਜਲ ਪਾਣੀ ਆਏਗਾ, ਉਹਦੇ 2 ਘੰਟੇ ਬਾਅਦ ਤੁਹਾਨੂੰ ਛੁੱਟੀ ਹੋਏਗੀ, ਫਿਰ ਪ੍ਰਸ਼ਾਦਾ ਛਕਣਾ, ਪੱਕਾ ਭੋਜਨ ਹੋਏਗਾ ਮਠਿਆਈਆਂ ਦਾ। ਉਹਦੇ ਬਾਅਦ 2 ਘੰਟੇ ਬਾਅਦ ਫਿਰ ਅਸੀਂ ਜਲ ਪਾਣੀ ਦੇਵਾਂਗੇ, ਫਿਰ 2 ਘੰਟੇ ਦੇ ਬਾਅਦ ਤੁਹਾਨੂੰ ਛੁੱਟੀ ਦੇ ਦਿੱਤੀ ਜਾਏਗੀ, ਤੇ ਆਹ ਮੋਹਰਾਂ ਤੇ ਆਹ ਤੁਹਾਡੀ ਦਕਸ਼ਣਾ ਸਾਰੀ ਤਿਆਰ ਪਈ ਹੈ। ਕਹਿੰਦੇ ਕੰਮ, ਕਹਿੰਦੇ ਆ ਉੱਥੇ ਬੈਠ ਜਾਓ, ਮਨ ਨਹੀਂ ਜਾਣ ਦੇਣਾ, ਕਿਧਰੇ ਬੋਲਣਾ ਨਹੀਂ ਹੈ, ਚਿੱਤ ਇਕਾਗਰ ਕਰਕੇ ਵਾਹਿਗੁਰੂ 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 ਕਰੋ। ਐ ਨਹੀਂ ਹੈ ਸੌਣਾ ਨਹੀਂ ਹੈ, ਗੱਲਾਂ ਨਹੀਂ ਕਰਨੀ, ਪਹਿਰੇਦਾਰ ਸਾਡਾ ਖੜਾ। ਫਿਰ ਜੇ ਉਹ ਜ਼ਿਆਦੇ ਉਹ ਗੁੱਸੇ ਹੋਇਆ ਤੁਹਾਡੇ ਨਾਲ, ਇਹ ਤੁਹਾਡਾ ਕਸੂਰ ਹੋਏਗਾ, ਸਾਡਾ ਨਹੀਂ ਦੋਸ਼ ਹੋਏਗਾ। ਠੀਕ ਹੈ ਮਹਾਰਾਜ, 5 ਮੋਹਰਾਂ ਰੋਜ਼ ਮਿਲਿਆ ਕਰਨਗੇ। ਬੜੀ ਖੁਸ਼ੀ ਦੇ ਨਾਲ ਬੈਠ ਕੇ 2 ਘੰਟੇ ਤੋਂ ਪਹਿਲਾਂ ਹੀ ਅਜੇ ਘੰਟਾ ਵਾਸੀਆਂ ਆਉਣੀਆਂ ਸ਼ੁਰੂ ਹੋ ਗਈਆਂ, ਝੂਠੇ ਲੈਣ ਲੱਗ ਗਏ ਨੀਂਦ ਦੇ। ਭਾਈ ਆਲਮ ਸਿੰਘ ਨੂੰ ਪਹਿਰੇ ਤੇ ਗਲਾਇਆ ਸੀ ਮਹਾਰਾਜ, ਕਹਿੰਦੇ ਭਾਈ ਆਲਮ ਸਿੰਘ ਜਗਾ ਇਹਨਾਂ ਨੂੰ। ਸਰੋਤਰ ਸੀ ਉਹਦੇ ਕੋਲ, ਡੰਡਾ ਸੀ ਉਹ ਪਿੱਠ ਨਾਲ ਲਾ ਗਿਆ ਕਿਤੇ, ਜਿਹੜਾ ਸੌਣ ਲੱਗੇ ਸਾਵਧਾਨ ਸਾਵਧਾਨ। ਔਖੇ ਹੋ ਗਏ, ਵਾਸੀ ਇੱਕ ਨੂੰ ਆਈ, ਸਾਰਿਆਂ ਨੂੰ ਲੱਗ ਗਿਆ। ਕਹਿੰਦੇ ਨਾ ਨਾ ਵਾਸੀ ਨਾ ਲਓ, ਚੁੱਪ। 2 ਘੰਟੇ ਹੋਰ ਕੱਢੇ, 2 ਘੰਟੇ ਦੇ ਬਾਅਦ ਜਲ ਪਾਣੀ ਆ ਗਿਆ ਪੀਤਾ, 2 ਘੰਟੇ ਬਾਅਦ ਫਿਰ ਪੱਕਾ ਭੋਜਨ ਆ ਗਿਆ ਛਕਿਆ, ਫਿਰ ਗੱਲਾਂ ਕਰਨ ਲੱਗ ਗਏ। ਹੁਣ ਚਿੱਤ ਨਹੀਂ ਲੱਗਦਾ, ਜਦ ਮੌਕਾ ਦੇਖਦੇ ਹਾਂ ਇੱਕ ਦੂਏ ਨੂੰ ਗੱਲ ਕਰਦੇ ਹਾਂ। ਇਹਨਾਂ ਨੂੰ ਸਿੰਘ ਕਰ ਰਹੇ ਹੋ ਗਏ, ਕਹਿੰਦੇ ਅਸੀਂ ਫਿਰ ਜ਼ੋਰ ਨਾ ਮਾਰਨਾ ਪਿੱਠ 'ਚ, ਫਿਰ ਪੰਡਿਤ ਜੀ ਸਾਡਾ ਦੋਸ਼ ਨਹੀਂ, ਡਿਊਟੀ ਦੇਵੋ ਜਿਹੜੀ ਤੁਹਾਨੂੰ ਪੂਰੀ ਦੇਈ ਹੈ। 2 ਘੰਟੇ ਹੋਰ ਕਰੇ, 8 ਘੰਟੇ ਦੇ ਬਾਅਦ ਮਹਾਰਾਜ ਜੀ ਕਹਿਣ ਲੱਗੇ, ਲਿਆਓ ਸਾਰਿਆਂ ਨੂੰ, ਲਓ ਭਾਈ 5-5 ਮੋਹਰਾਂ, ਆਹ ਬਸਤਰ ਅੱਜ ਲਓ ਰੇਸ਼ਮ ਦੇ, ਤੇ ਹੋਰ ਆ ਬਿਸਤਰੇ ਵੀ ਤੁਹਾਨੂੰ ਦਿੰਦੇ ਹਾਂ, ਕੱਲ੍ਹ ਤੋਂ ਤੁਹਾਡੀਆਂ ਪੱਕੀਆਂ 5 ਮੋਹਰਾਂ, ਤੇ ਮੇਰਾ ਪੰਥ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਹੇਗਾ। ਕਹਿੰਦੇ ਸੱਚੇ ਪਾਤਸ਼ਾਹ, ਆਹ ਵੀ ਵਾਪਸ ਲੈ ਲਓ, ਸਾਤੋਂ ਨਹੀਂ ਇਹ ਕੰਮ ਹੁੰਦਾ, ਇਹ ਤਾਂ ਬਹੁਤ ਔਖਾ ਹੈ, ਅਸੀਂ ਅੱਜ 8 ਘੰਟੇ ਤਾਂ ਕੱਢਦੇ, ਸ਼ਰਮੋ ਕੁ ਸ਼ਰਮੀ, ਅਸੀਂ ਫੈਸਲਾ ਕਰ ਲਿਆ ਵੀ ਕੱਲ੍ਹ ਤੋਂ ਨਹੀਂ ਕੱਢਣਾ। ਕਹਿੰਦੇ ਫਿਰ ਤੁਹਾਡਾ ਜਿਹੜਾ ਰਿਜਕ ਹੈ, ਤੁਸੀਂ ਕਿਹਾ ਵੀ ਸਾਡਾ ਰਿਜਕ ਮਾਰਤਾ। ਕਹਿੰਦੇ ਨਾ ਸੱਚੇ ਪਾਤਸ਼ਾਹ, ਰਾਹੂ ਕੇਤੂ ਬੈਰ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਚੇਤੀ। ਮਾਈ ਕੋਲ ਜਾ ਕੇ ਕਹਿ ਦੇਣਾ ਤੇਰੇ ਪੁੱਤਰ ਨੂੰ ਸਿੰਘਾਂ ਵਾਲੇ ਦਾ ਡਰ ਹੈ, ਪੀੜੀ ਧਾਤ ਪਾ ਕੇ ਸੱਤੇ ਅਨਾਜ ਦੇ ਦੇ, ਸਾਰੀਆਂ ਤਾਂ ਦਾਲਾਂ ਆ ਜਾਣਗੀਆਂ, ਵਿੱਚ ਸੋਨੇ ਦੀ ਮੁੰਦਰੀ ਵੀ ਪਾਉਣੀ ਪਊਗੀ। ਮਹਾਰਾਜ ਆ ਤਾਂ ਕੰਮ ਸਿਖਾਲਾ ਜਿਹਾ, ਮਾੜਾ ਜਿਹਾ ਮਾਈ ਨੂੰ ਭਰਮੇ ਪਾਉਣਾ, ਅਗਲੇ ਘਰ ਨੂੰ ਪਾਉਣਾ, ਅਸੀਂ ਤਾਂ ਇਦੋਂ ਵੀ ਵੱਧ ਲੈ ਆਉਂਦੇ ਹਾਂ। ਤੋ ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਕਿ ਆਖਣ ਔਖਾ ਸਾਚਾ ਨਾਂ, ਪਰ ਇਹ ਨਾਂ ਦੇ ਵਿੱਚ ਮਾਤਾ ਬੜੀਆਂ ਬਰਕਤਾਂ ਨੇ। ਜੇ ਕਿਸੇ ਦੇ ਮਨ ਵਿੱਚ ਖੁਆਇਸ਼ ਹੋ ਜਾਵੇ ਨਾਮ ਦੀ, ਤੇ ਉਹਨੂੰ ਭੁੱਖ ਲੱਗ ਜਾਵੇ, ਜਿਵੇਂ ਰੋਟੀ ਦੀ ਭੁੱਖ ਲੱਗਦੀ ਹੈ ਬੰਦੇ ਨੂੰ, ਸਾਚੇ ਨਾਮ ਕੀ ਲੱਗਾ ਭੂਖ, ਉਹ ਤਾਂ ਭੁੱਖਾ ਹੈ, ਖਾਏ ਚਲਿਆ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ,
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ। I'm gonna go to the hospital।
सच्चे नाम की हिरदे विच भुख जाग पवे, कहिंदे फिर सारे दुखां नूं भुख खा जांदी है। जद आदमी भुखा हुंदा है फिर जही दी भी रोटी मिल जाए वह खा जांदा। ਇਹ ਭੁੱਖ ਪਤਾ ਕੀ ਕਰਦੀ ਹੈ? ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਹ ਤਾਂ ਭੁੱਖਾ ਹੈ, ਖਾਏ ਚਲੀ ਆ ਤੂੰ ਸਾਰੇ ਦੁੱਖ ਖਾ ਲੇ। ਸੋ ਕਿਉਂ ਵਿਸਰਾ ਮੇਰੀ ਮਾਏ, ਦੱਸ ਰਿਹਾ ਜਾ ਨਾਮ ਫਿਰ ਮੈਨੂੰ ਕਿਉਂ ਭੁੱਲੇ? ਸਾਚਾ ਸਾਹਿਬ ਸਾਚੇ ਨਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਮੱਲੂ ਸ਼ਾਹੀ ਦੇਖ, ਆਹ ਜਿਹੜਾ ਤੈਨੂੰ ਦੱਸਿਆ ਨਾ ਵੀ ਆਪਣੇ ਆਪ ਨੂੰ ਆਤਮਾ ਸਰੂਪ ਸਮਝ ਤੇ ਹਿਰਦੇ ਚ ਆਪਣੇ ਚ ਪਰਮੇਸ਼ਰ ਸਮਝ, ਅੰਦਰ ਤੇਰੇ ਨਾਲ, ਅੰਦਰ ਵੀ ਬਾਹਰ ਵੀ ਹਰ ਥਾਂ ਤੇਰੇ ਨਾਲ ਰਹਿਣਾ। ਇਹ ਜਿਹੜਾ ਨਾਲ ਰਹਿਣ ਦਾ ਭਾਵਨਾ ਹੈ ਨਾ 24 ਘੰਟੇ ਦੀ, ਇਹਨੂੰ ਨਾਮ ਕਹਿੰਦੇ ਨੇ। ਇਹ ਨਾਮ ਦਾ ਫਲ ਹੈ। ਪਹਿਲਾਂ ਵਾਹਿਗੁਰੂ ਕਰਦੇ ਹਾਂ ਅਸੀਂ, ਇਹ ਵਾਹਿਗੁਰੂ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਇਹਦੇ ਨਾਲ ਅਸੀਂ 99 ਕੋਸ਼ ਚੋਂ ਲੰਘ ਜਾਂਦੇ ਹਾਂ ਸ਼ੁਭ ਕਰਮ ਕਰਕੇ। ਉਹਦੇ ਬਾਅਦ ਅਸੀਂ ਸਵਾਸ ਦਾ ਨਾਮ ਜਪਦੇ ਹਾਂ, ਇਹਦੇ ਨਾਲ ਅਸੀਂ ਪ੍ਰਾਣਮਈ ਕੋਸ਼ ਚੋਂ ਲੰਘ ਜਾਂਦੇ ਹਾਂ। ਫਿਰ ਉੱਥੋਂ ਆ ਕੇ ਅਸੀਂ ਉਪਾਸ਼ਨਾ ਕਰਦੇ ਹਾਂ। 4 ਕਿਸਮ ਦੀ ਉਪਾਸ਼ਨਾ ਹੈ, ਇੱਕ ਤਾਂ ਸਾਕਾਰ ਦੀ ਉਪਾਸ਼ਨਾ, ਇੱਕ ਸ਼ਬਦ ਦੀ ਉਪਾਸ਼ਨਾ, ਇੱਕ ਜੋਤੀ ਸਰੂਪ ਸਮਝ ਕੇ ਵਾਹਿਗੁਰੂ ਦੀ ਉਪਾਸ਼ਨਾ, ਚੌਥਾ ਹੈ ਗਿਆਨ ਦੀ ਬਿਰਤੀ, ਪਰਮੇਸ਼ਰ ਨੂੰ ਪਰਿਪੂਰਨ ਸਮਝ ਕੇ ਉਹਦੇ ਵਿੱਚ ਬਿਰਤੀ ਲਾਉਣੀ। ਇਹ ਉਪਾਸ਼ਨਾ ਦੇ ਨਾਲ ਮਨ ਦਾ ਪਰਦਾ ਦੂਰ ਹੋ ਜਾਂਦਾ, ਮਨੋਮਈ ਕੋਸ਼ ਲੰਘ ਜਾਂਦਾ। ਉਹਦੇ ਬਾਅਦ ਬੁੱਧੀ ਦਾ ਜਿਹੜਾ ਹੈ ਉਹ ਬਾਣੀ ਦੀ ਵਿਚਾਰਨਾ, ਤਤ ਦੀ ਵਿਚਾਰਨਾ ਜੋ ਤੈਨੂੰ ਹੁਣ ਦੱਸੀ ਹੈ, ਇਹਦੀ ਜਦ ਵਿਚਾਰ ਕਰੇਗਾ ਇਹ ਬੁੱਧੀ ਦਾ ਪਰਦਾ ਤੇਰੇ ਉੱਤੋਂ ਲਹਿ ਜਾਏਗਾ, ਤੇਰੇ ਸਰੂਪ ਤੋਂ, ਜਿਹਨੂੰ ਅਸੀਂ ਜੋਤੀ ਸਰੂਪ ਕਹਿੰਦੇ ਹਾਂ। ਜਦ ਇਹ ਪ੍ਰਤੱਖ ਹੋ ਜਾਏਗਾ ਉਸ ਵੇਲੇ ਤੋਂ ਇੱਕ ਪਰਦਾ ਰਹਿ ਜਾਏਗਾ ਤੇਰੇ ਅਭਿਆਨ ਦਾ। ਉਹ ਪਰਦਾ ਜਿਹੜਾ ਹੈ ਉਹ ਗੁਰੂ ਪੂਰਾ ਪਰਦੇ ਨੂੰ ਲਾਉਣ ਨੂੰ ਸਮਰੱਥ ਹੋਇਆ ਕਰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਤੂੰ ਜਦੋਂ ਨਾਮ ਜਪੇਗਾ ਤਾਂ ਦੁੱਖਾਂ ਦਾ ਵੀ ਖਾਤਮਾ ਹੋਏਗਾ, ਲਿਵ ਦੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਏਗੀ, ਤੇ ਕਿਰਤ ਤਾਂ ਤੇਰੀ ਧਰਮ ਦੀ ਹੈਗੀ ਹੋਈ, ਫੌਜ ਦੀ ਨੌਕਰੀ ਹੈ, ਡਿਊਟੀ ਦੇਣੀ ਹੈ, ਇਹਦੇ 'ਚ ਕੋਈ ਬੇਈਮਾਨੀ ਨਹੀਂ, ਕੋਈ ਠੱਗੀ ਨਹੀਂ, ਕੋਈ ਚੋਰੀ ਨਹੀਂ, ਚਕਾਰੀ ਨਹੀਂ। ਤੇ ਦੂਸਰਾ ਹੈ ਕਿ ਕਿਰਤ ਜੇ ਕੋਈ ਹੈ ਵੀ ਤਾਂ ਇਹਨੂੰ ਸ਼ੁੱਧ ਕਰ ਲੈ, ਕਿਰਤ ਧਰਮ ਦੀ ਕਰ। ਮਨ ਹੈ ਜਿਹੜਾ ਇਹਨੂੰ ਵਿਕਾਰਾਂ ਤੋਂ ਰੋਕ, ਮਨ ਦੇ ਅੰਦਰ ਵਿਕਾਰ ਆਉਂਦੇ ਨੇ ਕਿਉਂਕਿ ਮਨ ਦੇ ਨਸ਼ੇ ਜਦੇ ਹੀ ਚੜ ਜਾਂਦੇ ਨੇ, ਜਿਹੜੇ ਆਤਮ ਨਸ਼ੇ ਨੇ ਇਹ ਹੌਲੀ ਹੌਲੀ ਮਿਹਨਤ ਨਾਲ ਚੜ੍ਹਦੇ ਨੇ, ਛੇਤੀ ਨਸ਼ਾ ਆਦਮੀ ਨੂੰ ਛੇਤੀ ਦੇ ਕੇ ਪਤਾ ਦਿੰਦਾ। ਤੇ ਇਹ ਵਿਕਾਰਾਂ ਤੋਂ ਹਟ ਕੇ ਲਿਵ ਵਿੱਚ ਆਪਣੀ ਬਿਰਤੀ ਲੈ, ਫਿਰ ਜਦੋਂ ਤੂੰ ਲਿਵ ਚ ਆ ਗਿਆ ਫਿਰ ਬਰਕਤਾਂ ਹੀ ਬਰਕਤਾਂ ਪੈ ਜਾਣਗੀਆਂ ਤੇਰੀ ਕਮਾਈ ਚ, ਤੇਰੇ ਬਚਨਾਂ ਚ, ਤੇਰੇ ਦੇਖਣ ਚ, ਸਭ ਪਾਸੇ ਚ ਬਰਕਤਾਂ।
ਸਰਬ ਮਨੋਰਥ ਜੇ ਕੋ ਚਾਹੇ ਸੇਵਾ ਏਕ ਲਗਾਣਾ, ਸੇਵਾ ਏਕ ਧਾਨਾ।
चार पदार्थां दी लोड़ है तां संगत दी सेवा कर। चार पदार्थ जे को मंग है साजना की सेवा ला। जे सारे ही मनोरथ पूरे करने चाहना है तां तू एक निदाना जो वाहगुरु है ओदा सिमरन कर, ओदी सेवा कर। जाके सिमरन सर्व निदाना, मान महत इज्जत मान पत पूरी, नाम लाए तो कोट अग नस है, करोड़ा पापा का नाश हो जाता है। भगत बंश सब तू ओदी वस्ता ऐसी हो जाती है कि ओदी धूड़ी फिर बछन लोचा कर लग जाती है, भी धूड़ी मिल जाए ओदी बंदे ही नहीं करते। गंगा जमुना सुरुस्ती गोदावरी ते लोचे धूर साधु की ताई, क्यों लोचते ने कि किल विख मैल परे परे हमरे विच, हमरी मैल साधु की धूर गुआई। क्यों दे विच ऐसी समर्था पैदा हो जाती है, नाम लै तो कोट अग नशे, कोड़ा तो पापा का नाश हो गया, जिहड़े कर्म सानू भोगने पैने सी उन्हां दा नाश हो गया। फिर भगत जदों भगती का दर्जा प्राप्त हो गया, बछे सब धूड़ी, फिर ओदी धूड़ी नू बछदे ने लोचदे ने सारे। सर्व मनोरथ जे को चाहे, जे कोई चाहुंदा भी मेरे सारे मनोरथ पूरे हो जाण ते मैनू सब चीज की प्राप्ति हो जाए तां सेवा एक निदाना। पार ब्रह्म अपरंपर स्वामी सिमरत पार ब्रह्म, गल समझ पै गई, नेचा बच गया। उस वेले महाराज ने गलबात का रुख बदल लिया, कहंदे देख समझ आ गई तेरे तिने ही रहता जड़िया तीन वचन करे ने। कहंदा हां महाराज आपकी कृपा होवे, समझ तो आ गए पर इहदे उत्ते टिकांगा किवें, क्योंकि बड़े सूक्ष्म वचन आपने कीते। महाराज कहंदे उहदी जाच हुंदी है, हौली 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 मेहनत करी दी है, करदे करदे मन इन्ना बलवान हो जाता गुरु के आसरे के अंदर, गुरु की ओट के अंदर, कि इन्हों वचना का बोझ चकन जोगा हो जाता। हुण चौथी गल असीं तैनूं दसदे आं कि तेरा जिहड़ा किता है वह युद्ध करन दा, किसी दफ्तर च बैठने का तो है नहीं, कोई हड़ बाने का नहीं है, कोई तकड़ी तोलन का नहीं है, कोई होर नहीं है, तेरा हैगा भी शस्त्र चलाने ने जदों लोड़ पई। कहंदा हां महाराज, कहंदे देख इहदे विच भी जाच सिख, इहदे जिहड़ा सूरमा है ना उहनू मान प्राप्त हुंदा, जिहड़ा सूरमा नहीं है उहनू दरगाह च धक्के मिलदे। हुण इह गल साडे समझ तों बाहर ली महाराज ने करती, वी आह कहिड़ी गल होई। महाराज कहिंदे देखो सूरमा कहिंदे उह है जिहड़ा पहला प्रवान होवे, प्रवान जिन्ना चिर प्रवान नहीं हुंदा उन्ना चिर उह सूरमा नहीं हुंदा। इह प्रवान बण दी जाच सिख प्रेमियां, दोए हथ जोड़ ले, अटेंटिव होके बैठ गया, क्योंकि वचन बड़ा औखा आ गया साडे वास्ते भी औखा, ध्यान नाल सरवण करो, बार बार ऐसे वचन नहीं होया करदे। ध्यान कर लिया सब पासियां ते सुरत खिंच ली, कहंदे देख पहला तां गुरु दे वचन सुनने ने, सुनन दी अवस्था हुंदी, इह हुण तैनूं दसदिआं भी प्रवान किवें हुंदा। फिर उहदे बाद पूरी तरह 100% मनणे ने, इह मनण दी अवस्था आ गई। हुण इहनां दी फिर कमाई करनी है, कमाई नूं निध्यासन कहिंदे ने। उह कमाई किवें करनी है, उह पहला तां 5 गुण धारण कर, सत संतोख दया धर्म विचार। प्रवान होण वास्ते 5 गुण धारण करन दी लोड़ है, सत दी, संतोख दी, दया दी, धर्म दी, विचार दी, तां 5 प्रवान होएगा। फिर 5 अवगुणा का त्याग कर, काम क्रोध लोभ मोह हंकार। जदों इन्हां नूं छड्ड देंगा ईर्खा वकीली निंदिया चुगली आपे ही नट जूगी, क्योंकि इन्हां दे ऑफशूट ने सारे। फिर 5 विषयां का त्याग कर, 5 विषय हैगे शब्द स्पर्श रूप रस गंध। 5 हंकारा का त्याग कर, राज माल रूप जात जोवन पंजे ठग। कहिंदे आ गई समझ च गल, कहिंदा हां महाराज समझ गया मैं, कि 5 गुण धारण करने ने ते 5 अवगुण त्याग करने ने, 5 चोर ते 5 विषय ते 5 ठग। ਕਹਿੰਦੇ ਹੁਣ ਦੇਖ ਪੰਜ ਤੱਤ ਨੇ ਤੇਰੇ ਸਰੀਰ ਦੇ ਅੰਦਰ, ਇਹਨਾਂ ਚ ਇੱਕ ਇੱਕ ਗੁਣ ਹੈ ਹਰੇਕ ਤੱਤ ਦੇ ਵਿੱਚ, ਤੇ ਇਹਨਾਂ ਨੂੰ ਤੂੰ ਧਾਰਨ ਕਰ। ਉਹ ਇੱਕ ਇੱਕ ਗੁਣ ਧਾਰਨ ਕਰਦਾ ਜਾ। ਕਹਿੰਦੇ ਵੀ ਦੇਖ ਜਿਹੜਾ ਧਰਤੀ ਹੈ ਨਾ, ਆਕਾਸ਼ ਹੈ, ਇਹ ਨਿਰਖੋਭ ਰਹਿੰਦਾ, ਕਿਸੇ ਚੀਜ਼ ਦੇ ਨਾਲ ਇਹ ਪਕੜ ਨਹੀਂ ਹੁੰਦਾ, ਨਾ ਕੱਟਿਆ ਜਾਂਦਾ ਨਾ ਵੱਢਿਆ ਜਾਂਦਾ। ਐ ਆਪਣੀ ਬਿਰਤੀ ਨੂੰ ਨਿਰਖੋਭ ਰੱਖਣਾ ਹੈ, ਕਿਸੇ ਦੇ ਅੰਦਰ ਫਸਾਉਣੀ ਨਹੀਂ ਹੈ ਬਿਰਤੀ। ਦੁੱਖ ਦੂਰ ਸਭ ਦਾ ਕਰਨਾ, ਲੇਕਿਨ ਆਪ ਹੋ ਕੇ ਨਹੀਂ ਲੈਣੀ। ਆਪ ਨਹੀਂ ਉਹ ਮੈਲ ਪੈ ਜਾਂਦੀ ਹੈ ਜਦੋਂ ਆਦਮੀ ਬਿਰਤੀ ਦੇ ਉੱਤੇ ਦੂਸਰੇ ਦਾ ਉਪਕਾਰ ਕਰਦੇ ਕਰਦੇ ਉਹਦਾ ਦਰਦ ਜਦ ਬਿਰਤੀ ਤੇ ਆ ਕੇ ਬਿਰਤੀ ਹਿੱਲਣ ਲੱਗ ਜਾਵੇ, ਉਸ ਵੇਲੇ ਮੈਲ ਪੈ ਜਾਂਦੀ ਹੈ, ਉਹਦੇ ਵਿਘਨ ਆਪਣੇ ਉੱਤੇ ਪੈ ਜਾਂਦੇ ਨੇ। ਕਹਿੰਦੇ ਬਿਰਤੀ ਨਿਰਖੋਭ ਰੱਖਣੀ ਹੈ, ਕੰਮ ਸਾਰੇ ਕਰਨੇ ਨੇ, ਲੇਕਿਨ ਆਪ ਨਹੀਂ ਫਸਣਾ। ਇਹ ਨਹੀਂ ਵੀ ਆਪੇ ਰੋਣ ਲੱਗ ਜਾਵੇ, ਨਿਰਖੋਭ ਰਹਿਣਾ। ਦੂਸਰਾ ਹੈ ਪਾਣੀ ਦਾ ਗੁਣ ਧਾਰਨ ਕਰਨਾ। ਪਾਣੀ ਜਿਹੜਾ ਮੈਲ ਲਾ ਦਿੰਦਾ, ਉਹਨੂੰ ਮੁੜ ਕੇ ਗਰਮ ਕਰ ਲਓ, ਫੇਰ ਨਿਰਮਲ ਦਾ ਨਿਰਮਲ, ਉਹ ਨਿਰਮਲਤਾ ਹੀ ਨਹੀਂ ਆਪਦੀ ਛੱਡਦਾ। ਤੀਸਰਾ ਧਰਤੀ ਦਾ ਗੁਣ ਧਾਰਨ ਕਰਨਾ। ਧਰਤੀ ਵਿੱਚ ਹੈ ਖਿਵਾ, ਬ੍ਰਹਮ ਗਿਆਨੀ ਕਾ ਤੀਰ ਜੇ ਇੱਕ ਜਿਉ ਵਸੁਦਾ, ਕੋਊ ਖੁਰਦਾ ਕੋਊ ਚੰਦਨ ਲੇ। ਉਹ ਇੱਕ ਰਸ ਰਹਿੰਦੀ ਹੈ, ਕੋਈ ਵਿਸ਼ਟਾ ਫਿਰਦੇ, ਕੋਈ ਲੇਪ ਦੇ, ਕੋਈ ਨਹੀਂ ਉਹਦੇ ਚ ਫਰਕ ਪੈਂਦਾ। ਚੌਥਾ ਹੈ ਅਗਨੀ, ਜਿਵੇਂ ਹੈ ਇਹਦਾ ਸਰੂਪ ਹੈ ਪ੍ਰਕਾਸ਼। ਆਪਣੇ ਮਨ ਦੇ ਅੰਦਰ ਅਗਿਆਨ ਦਾ ਹਨੇਰਾ ਨਹੀਂ ਕਦੇ ਵੀ ਆਉਣ ਦੇਣਾ, ਤੇ ਅਗਨੀ ਵਾਲਾ ਸਵਾਰ ਆ ਕੇ ਪ੍ਰਕਾਸ਼ ਦੇ ਵਿੱਚ ਰਹਿਣਾ। ਭਾਏ ਸਵਾਏ ਜੋ ਨਿਕਟ ਆਵੇ, ਸੀਤ ਤਾਂ ਕਾ ਜਾਏ, ਕੋਈ ਵੀ ਨੇੜੇ ਆ ਜਾਵੇ ਉਹ ਸ਼ੁਭ ਬਚਨਾਂ ਦਾ ਪ੍ਰਕਾਸ਼ ਹਾਸਲ ਕਰ। ਪੰਜਵਾਂ ਹੈ ਪ੍ਰੇਮੀਆਂ ਪੌਣ ਵਾਂਗੂ ਨਿਰਲੇਪ ਰਹਿਣਾ, ਫਸਣਾ ਨਹੀਂ ਹੈ। ਸੀਤ ਮੰਦ ਸੁਗੰਧ ਚੱਲਿਓ, ਸਰਬ ਥਾਨ ਸਮਾਨ, ਜਹਾਂ ਸਾ ਕਿਛ ਤਹਾਂ ਲਾਗਿਓ, ਤਿਲ ਨਾ ਸ਼ੰਕਾ ਮਾਨ। ਹੁਣ ਇਹ ਗੁਣ ਧਾਰਨ ਕਰਕੇ ਫੇਰ ਤੇਰਾ ਸਰਗੁਣ ਤੇ ਮੰਨਣ ਪੱਕਾ ਹੋਏਗਾ, ਤੇ ਉਹਦੇ ਬਾਅਦ ਤੂੰ ਨਿਧਿਆਸਨ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਊਗੀ, ਫੇਰ ਤੈਨੂੰ ਦਰਜਾ ਸੰਤ ਤੇ ਭਗਤ ਦਾ ਮਿਲ ਜਾਏਗਾ। ਜਦੋਂ ਸੰਤ ਤੇ ਭਗਤ ਦਾ ਦਰਜਾ ਮਿਲ ਗਿਆ, ਉਸ ਵੇਲੇ ਤੂੰ ਪੰਜ ਪ੍ਰਵਾਨ ਹੋ ਜਾਏਗਾ। ਆਉਂਦਾ ਨਾ ਕਹਿੰਦੇ ਜਪਜੀ ਸਾਹਿਬ ਪੜ੍ਹਦੇ, ਕਹਿੰਦੇ ਹਾਂ, ਕਹਿੰਦੇ ਉਹ ਚਾਹੁੰਦਾ ਨਾ ਪੰਜ ਪ੍ਰਵਾਨ ਪੰਜ ਪ੍ਰਧਾਨ। ਕਹਿੰਦੇ ਇਹ ਗੁਣ ਧਾਰਨ ਕਰੇ ਹੁੰਦੇ ਨੇ, ਉਹਨਾਂ ਨੇ ਇਹ ਗੁਣ ਧਾਰਨ ਕਰੇ ਹੁੰਦੇ ਨੇ, ਔਗੁਣ ਤਿਆਗ ਕੀਤੇ ਹੁੰਦੇ ਨੇ, ਉਹਨਾਂ ਦਾ ਦਰਜਾ ਜਿਹੜਾ ਸਾਧੂਆਂ ਦਾ ਹੁੰਦਾ, ਤੇ ਉਹ ਪ੍ਰਵਾਨ ਪੁਰਸ਼ ਕਹਾਉਂਦੇ ਨੇ। ਉੱਥੇ ਪ੍ਰਵਾਨ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਫਿਰ ਸੂਰਮਾ ਹੈ, ਉਹ ਸੂਰਮਾ ਉਹ ਹੈ ਜਿਹਨੇ ਫਿਰ ਹੰਕਾਰ ਨੂੰ, ਹੰਗਤਾ ਤੇ ਮਮਤਾ ਨੂੰ ਮਾਰ ਲਿਆ। ਨਾਨਕ ਸੋ ਸੂਰਾ ਵਰਿਆਮ, ਜਿਹਨੇ ਵਿੱਚੋਂ ਦੁਸ਼ਟ ਹੰਕਾਰ ਨੂੰ ਮਾਰਿਆ। ਕਹਿੰਦੇ ਤਲਵਾਰਾਂ ਘੁਮਾਉਣ ਵਾਲੇ ਨਹੀਂ ਸੂਰਮੇ ਹੋਇਆ ਕਰਦੇ। ਸੂਰਮਾ ਉਹ ਹੈ ਜਿਹਨੇ ਆਪਣੇ ਅੰਦਰੋਂ ਹੰਕਾਰ ਨੂੰ, ਹੰਗਤਾ ਨੂੰ ਕਤਲ ਮਾਰ ਦਿੱਤਾ, ਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਐਸਾ ਕੌਣ ਬਲੀ ਰੇ, ਐਸਾ ਕੌਣ ਬਲੀ ਰੇ, I'm not afraid.
ਸੰਸਾਰ ਚ ਕੌਣ ਬਲੀ ਹੈ? ਜਿਹੜਾ ਸੂਰਮਾ ਰਫਲਾਂ ਚਲਾਉਂਦਾ, ਤਲਵਾਰਾਂ ਚਲਾਉਂਦਾ, ਨੇਜੇ ਚਲਾਉਣ ਜਾਣਦਾ, ਕਹਿੰਦੇ ਉਹ ਬਲੀ ਹੈ? ਮਹਾਰਾਜ ਕਹਿੰਦੇ ਕਹਿੰਦੇ ਬਲੀ ਉਹ ਹੈ ਜਿਨ ਮਿਲ ਮਾਰੇ ਪੰਚ ਸੂਰਵੀਰ, ਐਸੋ ਕੌਣ ਬਲੀ ਰੇ? ਜਿਨ ਪੰਚ ਮਾਰ ਵਿਦਾਰ ਗੁਦਾਰੇ, ਜਿਹਨੇ ਪੰਜੇ ਮਾਰ ਕੇ ਕੱਢ ਦਿੱਤੇ ਇਹ ਸਰੀਰ ਦੇ ਅੰਦਰੋਂ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਰਦੇ ਕੀ ਨੇ? ਕਹਿੰਦੇ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰ। ਅੰਮ੍ਰਿਤ ਲੁੱਟ ਰਹੇ ਤੇ ਅੰਮ੍ਰਿਤ ਲੁੱਟਣ ਤੋਂ ਜਿਹਨੇ ਹਟਾ ਲਏ ਨਾ ਇਹ ਪੰਜੇ ਤੇ ਮਾਰ ਕੇ ਕੱਢ ਦਿੱਤੇ, ਕਹਿੰਦੇ ਕੋਈ ਬਲੀ ਹੈ ਐਸਾ? ਜਿਹੜਾ ਇਹਨਾਂ ਨੂੰ ਮਾਰ ਦੇਵੇ ਉਹ ਬਲੀ ਹੈ। ਉਹ ਜਿਹੜਾ ਬਲੀ ਹੈ ਉਹ ਸੂਰਮਾ ਹੈ। ਮਹਾਰਾਜ ਸੂਰਮੇ ਦਾ ਜ਼ਿਕਰ ਕਰਦੇ ਆ ਵੀ ਉਹ ਸੂਰਮਾ ਕਿਹੜਾ ਹੈ? ਕਹਿੰਦੇ ਸੈਨ ਸਾਧ ਸਮੂਹ ਸੂਰ ਜਿਤੰ। ਬੰਦਗੀ ਕਰਨ ਵਾਲੇ ਸਾਧੂਆਂ ਦੀ ਜੋ ਸੈਨ ਹੈ ਇਹ ਸੂਰਮੇ ਨੇ, ਅਜਿੱਤ ਸੂਰਮੇ ਨੇ। ਇਹਨਾਂ ਨੂੰ ਨਾ ਕਾਮ ਜਿੱਤ ਸਕਦਾ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹਰਖ, ਨਾ ਸੋਗ, ਨਾ ਮਾਨ, ਨਾ ਅਪਮਾਨ, ਨਾ ਕੋਈ ਲਾਲ, ਨਾ ਕੋਈ ਧਮਕੀ, ਨਾ ਕੋਈ ਡਰ। ਪੈ ਕਾਹੂ ਕੋ ਦੇਤ ਨਾ ਪੈ ਮਾਨਤਾ। ਕਹਿੰਦੇ ਉਹ ਸੂਰਮੇ ਨੇ ਸਾਧੂ ਸੈਨ ਸਾਹ ਸਮੂਹ ਸੂਰ ਅਜਿੱਤਮ ਸਨਾਹਨ ਤਨ ਨਿਮਰਤਾ। ਉਹਨਾਂ ਨੇ ਜਿਹੜੀ ਸੰਜੋਗ ਪਹਿਨੀ ਹੋਈ ਹੈ, ਬੁਲਟ ਪਰੂਫ ਜਿਹੜੀ ਜੈਕਟ ਪਾਈ ਹੋਈ ਹੈ, ਨਿਮਰਤਾ ਦੀ ਪਾਈ ਹੋਈ ਹੈ। ਤੇ ਉਹਨਾਂ ਦੇ ਹੱਥ ਵਿੱਚ ਹਥਿਆਰ ਕਿਹੜੇ ਨੇ? ਮਹਾਰਾਜ ਕਹਿੰਦੇ ਆਪ ਦਾ ਗੁਣ ਗੋਬਿੰਦ ਰਮਣ। ਉਹਨਾਂ ਕੋਲ ਉਹ ਐਟੋਮਿਕ ਹਥਿਆਰ ਨੇ ਆ ਗੋਬਿੰਦ ਦੇ ਗੁਣ ਗਾਉਣ ਦਾ, ਪਰਮੇਸ਼ੁਰ ਦੇ ਭਜਨ ਕਰਨ ਦਾ, ਜਸ ਕਰਨ ਦਾ ਹਥਿਆਰ ਹੈ। ਓਟ ਗੁਰ ਸ਼ਬਦ ਕਰ ਚਰਮਣ ਹੈ। ਜਿਹੜੇ ਗੁਰੂ ਸ਼ਬਦ ਦੀ ਓਟ ਹੈ ਉਹ ਉਹਨਾਂ ਦੇ ਹੱਥ ਵਿੱਚ ਢਾਲ ਲਈ ਹੋਈ ਹੈ। ਆ ਰੂੜ ਤੇ ਅਸਵ ਰਥ ਨਾਗਰ ਬੁਝੰਤੇ ਪ੍ਰਭੂ ਮਾਰਗ ਹੈ। ਕਹਿੰਦੇ ਉਹ ਹਾਥੀ ਘੋੜਿਆਂ ਤੇ ਸਵਾਰੀ ਕਰਦੇ ਨੇ, ਕਾਹਦੇ? ਹਰੀ ਦੇ ਬੁੱਝਣ ਰੂਪੀ ਹਾਥੀ ਘੋੜੇ ਦੀ ਸਵਾਰੀ ਕਰਦੇ ਨੇ ਤੇ ਉਹਦੇ ਨਾਲ ਵਿਚਰ ਤੇ ਨਿਰਵੈਮ ਸਤਰ ਸੈਨਾ। ਉਹ ਇਹਨਾਂ ਛਤਰਾਂ ਦੀ ਸੈਨਾ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਵਰਸ ਰੂਪ ਰਸ ਗੰਧ ਰਾਜ ਮਾਲ ਰੂਪ ਜਾਤ ਜੋਵਨ ਈਰਖਾ ਨਿੰਦਿਆ ਚੁਗਲੀ ਵਕੀਲੀ ਅਨੇਕਾਂ ਕਿਸਮ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਵਿੱਚ ਨਿਰਭੈ ਹੋ ਕੇ ਫਿਰਦੇ ਨੇ ਕਿਉਂਕਿ ਉਹਨਾਂ ਨੇ ਜਿੱਤ ਲਈ। ਵਿਚਰ ਤੇ ਨਿਰਭੈਮ ਸਤਰ ਸੈਨਾ ਧਾਇਆਮ ਤੇ ਗੋਪਾਲ ਕੀਰਤਨ ਹੈ। ਉਹ ਧਾਵਾ ਕਿਹੜਾ ਕਰਦੇ ਨੇ ਜੀ? ਕਹਿੰਦੇ ਧਾਵਾ ਕਰਦੇ ਆ ਵੀ ਅੱਜ ਆਸਾ ਦੀ ਵਾਰ ਉੱਥੇ ਲੱਗਣੀ ਹੈ। ਨੀਂਦ ਛੱਡਦੇ ਨੇ, ਉੱਠਦੇ ਨੇ, ਫਲਾਣੇ ਥਾਂ ਦੇ ਉੱਤੇ ਹਰੀ ਦਾ ਜਸ ਹੋਣਾ, ਅੱਜ ਕੀਰਤਨ ਹੋਣਾ ਫਲਾਣੇ ਥਾਂ। ਉਹ ਫਿਰ ਧਾਵਾ ਕਰਕੇ ਜਾਂਦੇ ਨੇ, ਜਿਵੇਂ ਅਟੈਕ ਕਰਦੇ ਨੇ। ਕਹਿੰਦੇ ਫਿਰ ਸਾਰੇ ਕੰਮਾਂ ਨੂੰ ਪਿੱਛੇ ਛੱਡ ਕੇ, ਨੀਂਦ ਨੂੰ ਆਰਾਮ ਨੂੰ ਛੱਡ ਕੇ ਫਿਰ ਉਹ ਜਾਂਦੇ ਨੇ। ਕਹਿੰਦੇ ਫਿਰ ਉਹ ਹੁੰਦਾ ਕੀ ਹੈ? ਜਿੱਤ ਤੇ ਵਿਸ਼ਵ ਸੰਸਾਰ ਹੈ। ਸਾਰੇ ਸੰਸਾਰ ਨੂੰ ਜਿੱਤ ਲੈਂਦੇ ਹੈ ਕਿਉਂਕਿ ਉਹਨਾਂ ਨੇ ਰਾਜਾ ਫਲ ਲਿਆ, ਮਨ ਜਿੱਤਾ ਜਗ ਜੀ। ਨਾਨਕ ਵਸਿਆ ਕ੍ਰੋਧ ਪੰਜ ਤਸਕਰ ਹੈ। ਉਹ ਪੰਜ ਤਸਕਰਾਂ ਨੂੰ ਫਿਰ ਬਸ ਕਰ ਲੈਂਦੇ। ਮਹਾਰਾਜ ਕਹਿੰਦੇ ਇਹ ਸੂਰਮੇ ਨੇ ਪ੍ਰੇਮੀਆਂ, ਇਹਨਾਂ ਨੂੰ ਅਸੀਂ ਯੋਧੇ ਕਹਿੰਦੇ ਹਾਂ। ਇਹਨਾਂ ਦਾ ਦਰਗਾਹ ਦੇ ਵਿੱਚ ਮਰਨਾ ਪ੍ਰਵਾਨ ਹੋਇਆ ਕਰਦਾ। ਮਾਨ ਸੂਰਮੇ ਦਰਗਾਹ ਦੇ ਵਿੱਚ ਪਾਉਂਦੇ ਮਰਦੇ ਜੋ Thank you. सूरमे ने उन्हों हक है मरण का, बाकी संसार का बनिया होया मरद उन्हों का हक है मरण मनसा मन मरण मुनसा सूरिया हक है कीरा हक है कहते जो होए मरे प्रवान है जेड़ा पहला प्रवान होके मरद असी तो प्रवान विच नहीं आते साढ़े तो काम करो लोह मोह कार खबरू पा रहे ने अंदर सुरमिया की लिस्ट च नहीं आते सुरमा उ जिन्हें पंज महाबली जित ले कहते प्रवान हो गए सूरे से आखी है सुरमा कहा जाता डर गए पावे सची माणो साची माणो दरगाह च जाके इन्हों माण मिलता दरगाह माण पावे पत सिउ जावे आगे दुख ना लागे इज्जत नाल जाते ने जय जयकार हुंदी है बवाना च चक्की जाते हैं देवते लै लैके जाते नरव लोग आए देव हंधर च छड़ते हैं देव हंधर वाले पितर लोग छड़ते हैं पितर लोग आए स्वर्ग छड़ते स्वर्ग आए इंद्र लोग आए कर्मदेव लोग वाले अजान दे परजापत लोग वह ब्रह्म लोग छड़ते हैं जय जयकार हुंदी है वह शिवलोक के अंदर छड़ते ने वैकुंठ धाम के अंदर छड़ते ने वैकुंठ से आते महान वड्डे देवता विष्णु जी धन धन कहते हैं ते सचखंड दे विच छड़ के आउंदे कहिंदे ओ प्रवान ने प्रेमी ओ सूरे सही आखी है दरगे पावे साची मान दरगे मान पावे पत सिउ जावे आगे दुख ना लागे कर एक ते आवे तां फल पावे पत सिउ जावे आगे दुख ना लागे सो इस तरह दे नाल महाराज कहने लगे ऐसे जो सूरमे ने ओ जदों लड़ाई लड़दे ने फिर पिछ नहीं दिंदे मरे दीन के ये एक सुहासन निशाने का कहने जो दसवें द्वार के अंदर शब्द का दमामा बजया ना उस वे हिरदे च फिर घा पै गया शब्द क्योंकि गगन दे विच फुरवस्था दे विच जाके दमामा बज गया ज्ञान का प्रभु की होंद का प्रभु की जोत का वह फिर शरीर के अंदर खेत जो मान दो सूरमा अब जूझन को दो तकड़ा हो गया भी हूं काम क्रोध लोह मोह ओंकार ईर्ष्या जिनी असुरी संपदा हूं इन्हों में लड़ाई करिए हूं दाव भर गया मेरा सूरा सो पहचानी है जो लड़ा दीन के जिहड़ा धर्म की राखी करता होया सत दी संतोख दी दया दी धर्म दी विचार दी खिमा दी सत शील दी सोच दी संजम दी दान दी इन्हां दी राखी करता जिहड़ा कहिंदे ਕਹਿੰਦੇ ਸੂਰਮਾ ਪ੍ਰੇਮੀ ਉਹ ਹੁੰਦਾ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੇ ਖੇਤ। ਉਹਨਾਂ ਨੂੰ ਪੁਰਜੇ ਪੁਰਜੇ ਕੱਟ ਕੇ ਵਿਚਾਰ ਦੇ ਨਾਲ ਕੱਟ ਦੇਵੇ, ਕਾਮ ਹੈ ਪੁਰਜਾ ਪੁਰਜਾ ਕੱਟ ਦੇਵੇ ਇਹਦਾ, ਵੀ ਆਹ ਸਰੀਰ ਹੈ ਕਿ ਅੱਖਾਂ ਵਿੱਚੋਂ ਮੈਲ ਆਉਂਦੀ ਹੈ, ਕੰਨਾਂ ਚੋਂ ਮੈਲ ਨਿਕਲਦੀ ਹੈ, ਮੂੰਹ ਚੋਂ ਥੁੱਕ ਨਿਕਲਦਾ, ਉਂਗਲੀ ਇੱਕ ਵਾਰੀ ਮੂੰਹ ਨੂੰ ਲੱਗ ਜਾਵੇ ਜੂਠਾ ਹੋ ਜਾਂਦਾ, ਕਿਹੜੀ ਚੀਜ਼ ਹੈ ਇਹਦੇ ਸੁੱਚੀ, ਦੰਦ ਮੂਦ ਦਾ ਫੈਲ ਹੈ, ਵਿਚਾਰ ਦੇ ਨਾਲ ਕੱਟਦਾ ਪੁਰਜਾ ਪੁਰਜਾ ਕੱਟਦਾ ਇਹਦਾ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋਡਾ ਖੇਤ ਆਪ ਨਾ ਅਗਾਹਾਂ ਕੂਤਰਾਂਗ ਪਿੱਛੇ ਫੇਰ ਨਾ ਮੋਟਣਾ, ਗਾਹਾਂ ਹੀ ਗਾਹਾਂ ਵੱਧਦਾ ਚਲਿਆ ਜਾਵੇ, ਇਹਨਾਂ ਤੋਂ ਹਾਰ ਨਾ ਮੰਨੇ ਤੇ ਉਹਨੂੰ ਧੰਨ ਕਹਿੰਦੇ ਨੇ। ਐਸੀ ਜੋ ਲੜਾਈ ਲੜਦਾ ਹੈ ਕਹਿੰਦੇ ਉਹ ਧੰਨ ਹੈ ਜਿਹੜਾ ਮੁਖ ਤੇ ਵਾਹਿਗੁਰੂ ਦਾ ਹਰ ਵਕਤ ਨਾਮ ਲੈਂਦਾ ਤੇ ਚਿੱਤ ਦੇ ਵਿੱਚ ਆਸਰੀ ਸੰਪਰਦਾ ਦੇ ਨਾਲ ਹਰ ਵਕਤ ਯੁੱਧ ਦੀ ਵਿਚਾਰ ਕਰਦਾ ਵੀ ਕਿਤੇ ਵਾਰ ਨਾ ਕਰ ਜਾਵੇ, ਮੇਰੇ ਤੇ ਕ੍ਰੋਧ ਨਾ ਵਾਰ ਕਰ ਦੇ, ਮੋਹ ਨਾ ਕਰ ਦੇ, ਵਿਦਿਆ ਨਾ ਮੇਰੇ ਤੇ ਵਾਰ ਕਰ ਜਾਵੇ, ਮਾਇਆ ਨਾ ਮੇਰੇ ਤੇ ਵਾਰ ਕਰ ਜਾਵੇ। ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਚੜ੍ਹੈ, ਦੇਹ ਨੇ ਤਾਂ ਰਹਿਣਾ ਨੀ ਤੇ ਜਸ ਦੀ ਨਈਆ ਦੇ ਉੱਤੇ ਚੜ੍ਹ ਕੇ ਭਵ ਸਾਗਰ ਉਤਰਦਾ। ਧੀਰਜ ਤਾਮ ਧੀਰਜ ਦਾ ਘਰ ਬਣਾਉਂਦਾ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਗੁਰੂ ਦੇ ਉਪਦੇਸ਼ ਦੇ ਨਾਲ ਬੁੱਧ ਨੂੰ ਪ੍ਰਕਾਸ਼ ਦੇ ਵਿੱਚ ਲੈ ਜਾਂਦਾ। ਗਿਆਨਾ ਕੀ ਵਧਣੀ ਮਨੋ ਹਾਥ ਲੈ, ਗਿਆਨ ਦੀ ਵਧਣੀ ਲੈ ਕੇ ਨਾ ਦਾਤੀ ਲੈ ਕੇ ਹੱਥ ਦੇ ਵਿੱਚ, ਇਹ ਜਿਹੜੀਆਂ ਕਾਤਰਤਾ ਨੇ ਕਮਜ਼ੋਰੀਆਂ ਨੇ ਆਦਮੀ ਦੇ ਅੰਦਰ, ਇਹਨਾਂ ਨੂੰ ਕਹਿੰਦੇ ਕੱਟ ਕੱਟ ਕੇ ਬੁਹਾਰੀ ਝਾੜੂ ਮਾਰ ਕੇ ਬਾਹਰ ਸੁੱਟ ਦੇਵੇ, ਉਹ ਕਹਿੰਦੇ ਧੰਨ ਹੈ, ਉਹ ਸੂਰਮਾ ਹੈ। ਕਹਿਣ ਲੱਗੇ ਪ੍ਰੇਮੀਆਂ ਪਹਿਲਾਂ ਪ੍ਰਵਾਨ ਹੋਣਾ ਸਿੱਖ ਵੀ ਸੂਰਮਾ ਕਿਹੜਾ ਹੁੰਦਾ, ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਉਹਨੂੰ ਕੀ ਕਹਿੰਦੇ ਨੇ, ਕਹਿੰਦੇ ਸੋ ਕਈਅਤ ਹੈ ਸੂਰਮਾ, ਜਿਹਨੂੰ ਪਿਆਰ ਲੱਗ ਗਿਆ ਨਾ ਪਰਮੇਸ਼ਰ ਦੇ ਨਾਲ ਉਹ ਸੂਰਮਾ। ਆਤਮ ਜਿਹੜਾ ਸਗਲ ਬਸ ਤਾਂ ਕਹੇ, ਉਹਨੇ ਮਨ ਨੂੰ ਜਿੱਤ ਲਿਆ, ਜਿਹਨੇ ਮਨ ਨੂੰ ਜਿੱਤ ਲਿਆ ਉਹਦੇ ਬਸ ਵਿੱਚ ਸਾਰਾ ਸੰਸਾਰ ਆ ਗਿਆ, ਜਾਂ ਤਾਂ ਸਤਿਗੁਰ ਪੂਰਾ, ਪਰ ਉਹਦਾ ਉਸਤਾਦ ਪੂਰਾ ਹੋਣਾ ਚਾਹੀਦਾ ਸੂਰਮੇ ਦਾ। ਤੇ ਜਿਹੜੇ ਸੂਰਮਿਆਂ ਨੂੰ ਤੁਸੀਂ ਕਹਿੰਦੇ ਹੋ ਉਹ ਸੂਰਮੇ ਸਾਡੇ ਕੋਲ ਪ੍ਰਮਾਣ ਨੇ, ਜਿਹੜੇ ਮਰਦੇ ਨੇ ਧਾਰ ਹੰਕਾਰ ਚ ਆ ਕੇ ਗਿਆਨ ਦੀ ਅਵਸਥਾ ਚ ਪੰਜਾਂ ਚੋਰਾਂ ਦੇ ਅਧੀਨ ਹੋ ਕੇ ਮਰਦੇ ਹੈ, ਉਹ ਸੂਰਮੇ ਨਹੀਂ ਹੋਇਆ ਕਰਦੇ। ਸੂਰੇ ਨਾ ਆਖੀਏ ਹੰਕਾਰ ਮਰੇ ਦੁੱਖ ਪਾ, ਕਹਿੰਦੇ ਉਹ ਤਾਂ ਦੁੱਖ ਪਾਉਣਗੇ ਕਰਮਾਂ ਦੇ ਵਿੱਚ, ਉਹਨਾਂ ਦੀ ਗਤੀ ਨਹੀਂ ਕੋਈ ਹੋਣੀ, अंधे आप ना पछाने दूजे पचे पच जावे अपने आप नू पछाणिया नहीं द्वैत विच आके पछणगे अत क्रोध से रूझ दे आगे पछ है दुख पा क्रोध दे विच आके लड़ाइया करदे ने ते इत्थे भी दुख ते दरगाह च भी दुख हर जी अहंकार ना पावे वेद कूप सुनावे वाहगुरु नू अहंकार नहीं पाउंदा सारे ग्रंथ धर्म ग्रंथ कू कू के हाका मार मार के दसदे आ अहंकार मूवे सब गुत्ती गए कहिंदे उन्हां दी गति नहीं हुंदी जिहड़े अहंकार दे विच आके मरदे ने मर जन्मे फिर आवे जाए ओह तां जम्मण मरन दे चक्कर च पै रहे उस वेले दोवे हथ जोड़ के बेनती कीती कि पातशाह ये जिहड़े राजे लड़दे ने हमले करदे ने पातशाह ये दूसरे राजे दा राज लैण वास्ते करदे ने राज खोण वास्ते करदे ने ये जिहड़े तुसीं सूरमे दसे ने ये सूरमे कुछ प्राप्त भी करते ने सूरमे सूरमे रहते ने यह लड़ाई भी करते ने जे लड़ाई करते ने तो इन्हों प्राप्त की होंगे महाराज कह लगे तो बहुत वधिया गल पूछी इन्हों की जिहड़ी प्राप्ति है वो बहुत वड्डी प्राप्ति है हरी दे संत जद युद्ध करते ने बड़े बड़े सूरमिया ते फतेह पाते ने उस वेले उन्होंने अविनाशी राज जिहदा कदे नाश ना हो राज की प्राप्ति हो जाती जेडे दुनिया के हंकारी सूरमे लड़ते ने हमले करते ने उन्होंने अविनाशी राज की प्राप्ति नहीं होंगी और नरकां सुरगां दे विच घूमते रहते ने जमते ने मरते ने जमते ने मरते ये जेडे साधु ने जिन्हां ने जिक्र असी कर रहे हैं प्रवान होए हुए सूरमे ये कहंदे इन्हां नूं राज लैंदे ने जिहदा कदे मुड़के नाश ही ना हो एक शब्द के अंदर इस तरह के नाल आंदा है सवाल आंदा है क्यों लीजा गढ़ बंका भाई आ जिहड़ा बंका गढ़ है ना जिहनूं शरीर कहंदे ने कहंदे इहदे उत्ते जित किवें प्राप्त कीती जावे क्योंकि इहदे उत्ते दोबर कोट और तेवर खाई तीन तां खाइयां ने इहदे विच दो इहदे उत्ते किले बनाए हुए तीन शरीर ने सूक्ष्म है स्थूल है ते कारण है पांच पचीस मोह मद मत्सर पांच तत्तां दा बनया होया है पची इहदे च प्रकिरतियां लगियां हुई है ते अभिमान दे नाल इह ढकिया पिया है आडी परबल माया इह ना फतेह होण वाली माया इहदे विच रहिंदी है जन गरीब को जोर ना पहुंचा कहिंदे हुण दसो गरीब दा जोर इत्थे की पहुंचूगा इनू जितांगे किवें कहां करो रदवाया हे वाहगुरु मैं की करा ए इन्ने सूरमे ने मैं कला मेरा गरीब का जोर नहीं पैंदा कहिंदे दरवाजे बंद करे हुए ने राखा इन्हां दा हैगा काम किवारी काम तां राखा बनया दरवाजे का लंघ नहीं दिंदा किसी ने दुख सुख दरवानी दुख ते सुख दरबान बने हुए ने दरवाजे ने पाप पुन दरवाजा पाप ते पुन का दरवाजा बंद होया है क्रोध प्रधान महावट दुंदर क्रोध जिहड़ा है बहुत खौरू पाण वाला भयानक ओ कहंदे इत्थे प्रधान सेनापति बनया है ਚਾਹੇ ਮਨਮਵਾਸੀ ਰਾਜਾ ਉੱਥੇ ਆਕੀ ਹੋਇਆ ਹੋਇਆ ਪਰਮਾਤਮਾ ਤੋਂ ਜੀਵਾਤਮਾ ਨੂੰ ਵਸ ਕਰਕੇ ਮਨ ਰਾਜਾ ਜੀਵਾਤਮਾ ਨੂੰ ਕਾਬੂ ਕਰੀ ਬੈਠਾ, ਆਕੀ ਹੋ ਗਿਆ। ਚਾਹੀਦਾ ਤਾਂ ਅਸੀਂ ਬੁੱਧੀ ਦੇ ਅਧੀਨ ਰਹਿੰਦਾ, ਜੀਵਾਤਮਾ ਦੇ ਅਧੀਨ ਰਹਿੰਦਾ, ਚਿੱਤ ਦੇ ਅਧੀਨ ਰਹਿੰਦਾ, ਪਰ ਇਹ ਆਕੀ ਹੋ ਗਿਆ। ਇਹਨੇ ਬੁੱਧੀ ਨੂੰ ਵੀ ਕਾਬੂ ਕਰ ਲਿਆ ਤੇ ਜੀਵਾਤਮਾ ਨੂੰ ਵੀ ਕਰ ਲਿਆ ਤੇ ਉੱਥੇ ਆਕੀ ਹੋਇਆ ਬੈਠਾ। ਤੇ ਉਹਨੇ ਸੰਨੋ ਜਿਹੜੀ ਸੰਜੋਗ ਪਹਿਨੀ ਹੋਈ ਹੈ, ਸਵਾਦਾਂ ਦੀ ਪਹਿਨੀ ਹੋਈ ਹੈ, ਰਸਾਂ ਕਸਾਂ ਦੀ। ਸਵਾਦ ਸੁਨਾ ਟੋਪ ਮਮਤਾ ਕੋ, ਮਮਤਾ ਦਾ ਟੋਪ ਪਹਿਨਿਆ ਹੋਇਆ ਤੇ ਇਹਦੇ ਉੱਤੇ ਗੋਲਾ ਨੀ ਕੋਈ ਚੱਲ ਸਕਦਾ। ਕਬੁੱਧ ਕਮਾਨ ਚੜਾਈ, ਮਾੜੀ ਬੁੱਧੀ ਦੀ ਉਹਨੇ ਤੀਰ ਕਮਾਨ ਲਿਆ ਹੋਇਆ। ਤ੍ਰਿਸ਼ਨਾ ਤੀਰ ਰਹੇ ਘੱਟ ਤੀਤਰ, ਤ੍ਰਿਸ਼ਨਾ ਦੇ ਤੀਰ ਚੱਲ ਰਹੇ ਨੇ ਇੱਥੇ। ਇਹ ਗੱਲ ਲਿਓ ਨਾ ਜਾਈ, ਇਹ ਕਿਰਾ ਹੈ ਸੱਚੇ ਪਾਤਸ਼ਾਹ ਕਿਵੇਂ ਫਤਿਹ ਹੋਏ। ਉਸ ਵੇਲੇ ਜੁਗਤ ਦੱਸਦੀ ਸਾਧੂਆਂ ਨੂੰ, ਫਿਰ ਸਾਧੂਆਂ ਨੇ ਆਪਣੇ ਹਥਿਆਰ ਕੱਢ ਲਏ। ਕਿਹੜਾ ਹਥਿਆਰ ਕੱਢਿਆ? ਕਹਿੰਦੇ ਪ੍ਰੇਮ ਦਾ ਪਲੀਤਾ ਲਾਤਾ। ਸੁਰਤ ਦੀ ਹਵਾਈ ਚਲਤੀ, ਸੁਰਤ ਦੇ ਨਾਲ ਵਾਹਿਗੁਰੂ 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 ਜੋੜ ਲਿਆ, ਹਵਾਈ ਚਲਾਤੀ ਵਾਹਿਗੁਰੂ ਵਾਹਿਗੁਰੂ ਕਰਕੇ, ਤੇ ਪਿਆਰ ਦਾ ਦੇਤਾ ਪਲੀਤਾ, ਤੇ ਗੋਲਾ ਚਲਾ ਦਿੱਤਾ ਗਿਆਨ ਦਾ, ਇਹ ਕੋਈ ਗੋਲਾ ਚਲਾਇਆ, ਤੇ ਬਰਮ ਅਗਨ ਜਾਲ ਦਿੱਤੀ, ਸਾਰੇ ਵਾਹਿਗੁਰੂ ਹੈ, ਸਹਿਜ ਦੇ ਨਾਲ ਜਾਈ। ਕਹਿੰਦੇ ਇੱਕੋ ਚੋਟ ਕਰੀਏ, ਬਹੁਤੀਆਂ ਚੋਟਾਂ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਸੂਰਮੇ ਵੱਡੇ ਸੀਗੇ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬਰਮ ਅਗਨ ਸਹਿਜੇ ਪਰਜਾਲੀ, ਇੱਕ ਹੈ ਚੋਟ ਸਜਾਇਆ, ਇੱਕੋ ਗੋਲਾ ਮਾਰਿਆ। ਕਹਿੰਦੇ ਕੰਧਾਂ ਤੋੜਦੀ ਹੁਣ ਫਿਰ ਲੜਾਈ, ਸੂਰਮੇ ਲੈ ਕੇ ਅਸੀਂ ਨਾਲ ਲੜਨ ਲੱਗੇ, ਸਤ ਸੰਤੋਖ ਲੈ ਲੜਨੇ ਲੱਗੇ। ਤੋੜੇ ਦੋਏ ਤੋੜੇ ਦੋਏ ਦਰਵਾਜਾ, ਦੋਏ ਦਰਵਾਜੇ ਤੋੜ ਦਿੱਤੇ ਪਾਪ ਤੇ ਪੁੰਨ ਨਾਲ, ਸਤ ਦੇ ਸੰਤੋਖ ਨਾਲ ਲੜਾਈ ਸ਼ੁਰੂ ਕਰ ਲਈ। ਤੇ ਹੁਣ ਕਿਰਪਾ ਕਰੀ ਸਾਧ ਸੰਗਤ ਯਾਰ, ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਤੇ ਸਾਧੂਆਂ ਦੀ ਸੰਗਤ, ਇਹਦੇ ਨਾਲ ਕੀ ਕਰਿਆ? ਕਹਿੰਦੇ ਕਿਲੇ ਚ ਵੜ ਗਏ, ਤੇ ਇਹਨਾਂ ਦੀ ਕਿਰਪਾ ਹੋਣ ਦੇ ਨਾਲ ਪਕੜਿਓ ਗੜ ਕੋ ਰਾਜਾ, ਰਾਜਾ ਫਲਿਆ ਜਾ ਕੇ ਮਨ, ਮਨ ਨੂੰ ਕਾਬੂ ਕਰ ਲਿਆ। ਕਹਿੰਦੇ ਜਦੋਂ ਮਨ ਕਾਬੂ ਕਰ ਲਿਆ, ਫਿਰ ਭਗਵਤ ਭੀੜ ਆ, ਜਿਹੜੀ ਸਾਧ ਸੰਗਤ ਬੈਠੀ ਹੈ ਨਾ, ਭਗਵਤ ਦੇ ਪ੍ਰੇਮੀ ਇਹਨਾਂ ਦੀ ਭੀੜ, ਸਖਤ ਸਿਮਰਨ ਕੀ ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਦੇ ਨਾਲ ਕੱਟੀ ਕਾਲ ਭੈ ਫਾਸੀ, ਕਾਲ ਦੀ ਭੈ ਦੀ ਫਾਂਸੀ ਕੱਟ ਦਿੱਤੀ। ਦਾਸ ਕਬੀਰ ਚੜ੍ਹੇ ਗੜ ਉੱਪਰ, ਹੁਣ ਕਹਿੰਦੇ ਕਿਲੇ ਦੇ ਉੱਤੇ ਦਸਵੇਂ ਦੁਆਰ ਚ ਚੜ੍ਹ ਗਏ, ਫਤਿਹ ਕਰ ਲਿਆ। ਤੇ ਲਿਆ ਕੀ? ਕਹਿੰਦੇ ਰਾਜ ਲਿਓ ਅਵਿਨਾਸ਼ੀ,
ਰਾਜ ਲਿਓ ਅਵਿਨਾਸ਼ੀ,
ਇਹਨਾਂ ਸੂਰਮਿਆਂ ਨੂੰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਿਆ, ਜਿਹੜੇ ਪ੍ਰਵਾਨ ਹੋਏ ਹੋਏ ਸੀ, ਤੇ ਰਾਜ ਪ੍ਰਾਪਤ ਹੋਣ ਦੇ ਨਾਲ ਅਖਤਿਆਰ ਕਿੱਡਾ ਵੱਧ ਗਿਆ। ਜਿੱਥੇ ਕੋਈ ਉਹਨਾਂ ਦਾ ਧਿਆਨ ਦਿੰਦਾ, ਜਿੱਥੇ ਸਿਮਰਨ ਕਰਦਾ, ਉਸੇ ਵੇਲੇ ਉਹਦੀ ਮਦਦ ਕਰਨ ਵਾਸਤੇ ਆਉਂਦੇ, ਉਹਨੂੰ ਲੈ ਜਾਂਦੇ ਨੇ ਦਰਗਾਹ ਦੇ ਅੰਦਰ। ਸੋ ਐਸਾ ਰਾਜ, ਕਹਿੰਦੇ ਐਸੇ ਸੂਰਮੇ ਜਿਹੜੇ ਨੇ, ਉਹ ਛੋਟਾ ਮੋਟਾ ਰਾਜ ਨਹੀਂ ਲੈਂਦੇ। ਬਾਕੀ ਭਾਈ ਪ੍ਰੇਮੀਆਂ, ਹੁਣ ਤੇਰੇ ਨਾਲ ਅਸੀਂ ਕਰਦੇ ਹਾਂ ਦੁਨਿਆਵੀ ਗੱਲ, ਸਮਝ ਚ ਆ ਗਿਆ ਤੇਰੇ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਸੂਰਮਾ ਤਾਂ ਹੁੰਦਾ ਏ, ਹੁਣ ਤੂੰ, ਤੇਰੇ ਨਾਲ ਅਸੀਂ ਕਿਰਤ ਦੀ ਗੱਲ ਕਰਦੇ ਹਾਂ। ਉਹ ਕਿਰਤ ਇਹ ਹੈ ਕਿ ਤੂੰ ਫੌਜ ਦੇ ਵਿੱਚ ਆਫਿਸਰ ਹੈ ਕੋਈ, ਤੇ ਆਪਣੇ ਮਾਲਕ ਦਾ ਤੂੰ ਨਮਕ ਖਾ ਰਿਹਾ। ਉਸ ਮਾਲਕ, ਉਹ ਮਾਲਕ ਜਿਹੜਾ ਤੇਰਾ ਹੈ ਦੁਨੀਆਦਾਰੀ ਦਾ, ਉਹ ਤੈਨੂੰ ਤਨਖਾਹ ਦੇ ਰਿਹਾ, तो तेरे उत्ते भरोसा कर रहा, भरोसा करके हूं तेरा फर्ज यह बन जाता है भी तू नमक हराम ना बनी, नमक हराम हुई। क्यों जेड़ा धोखा दिंदा है किरत काम कहाउंदा वो अपने आप नूं, ते उहदे नाल की हुंदा है वो अपना जन्म खराब करके बह जांदा इस तरह वल।
मर जन्म बिगोवे गुलाम होए की पानी सोवे, खादा है नून गुलाम होए की पानी सोवे, नून खाए घर चाकरी रंग चुप चुप होवे, ओ नून खाए घर चाकरी रंग चुप चुप होवे, नून खाए सब लज्जा सुवे, लूण लाए छुट हुए सब लज्जा सुवे, लूण बनोटा खाए के हद जोड़ सुवे, लूण बनोटा खाए के हद जोड़ सुवे, बाट बताऊ लूण खाए वो लूण खाए लूण हरामी गुनाहगार मर जन्म रोवे।
लगे जो लूण खा के बुरा करदा दूसरे का वो अपने जन्म नूं बर्बाद करदा, लूण खा के गुलाम होके पानी ढोंदा पींदा, लूण खाए कर चाकरी रन टुक टुक होवे, पुरजे पुरजे कट के मरदा लूण खा के, लूण खाए धी पुत होए सब लज्जा तोवे, लूण बनोटा खाए के हथ जोड़ खलोवे, बाट बठाऊ लूण खाए राह विच जांदा भी जे नमक खा लवे, गुण कंठ परोवे उहदे गुण नूं कंठ परोंदा याद रखदा, लूण हरामी गुनाहगार मन जन्म मर जन्म बिगो। कहिंदे जिहड़े चोर ने मारे बंदे ने ਉਹ ਵੀ ਲੂਣ ਦੀ ਲੱਜਾ ਪਾਲਣ ਕਰਦੇ ਨੇ।
ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਮੱਲਾ, ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਮੱਲਾ, ਪਿੱਛਾ ਹੁਕਮਾਂ ਪਾਲਦਾ ਤੋਂ ਬਾਰੇ ਚੜਿਆ, ਪੁੱਛਾ ਹੁਕਮਾਂ ਪਾਲਦਾ ਤੋਂ ਬਾਰੇ ਚੜਿਆ, ਚਾਉ ਕੁੰਨਾ ਪਾਲਦਾ ਚੌਵਾਰੀ ਚੜਿਆ, ਕਰਤਾ ਪੰਡ ਬਨ ਅਗਲਾਈ ਜਣਿਆ ਲੋਹ ਲਹਿਰ ਲਟਾਇਆ ਲੂਹਾਂ ਦਾ ਸਰੀਆ ਲੋਕ ਲਹਿਰ ਲਟਾਇਆ ਲੂਹਾਂ ਦਾ ਸਰੀਆ ਲੈ ਕੇ ਚੱਲਿਆ ਰਾਮੀ ਸੁਣਾਦਾਰ ਰਾਮੀ ਸੁਣਾਦਾਰ
ਇੱਕ ਮਹਾਤਮਾ ਕਿਸੇ ਨਗਰ ਦੇ ਬਾਹਰ ਜਾ ਕੇ ਬੈਠੇ ਚਾਰ ਮਹੀਨੇ ਉਹਨਾਂ ਰਹਿਣਾ ਸੀ ਚਮਾਸਾ ਕੱਟਣਾ ਸੀ ਤੇ ਉਹ ਪਿੰਡ ਸੀ ਚੋਰਾਂ ਦਾ ਡਾਕੂਆਂ ਦਾ ਪਤਾ ਲੱਗਿਆ ਵੀ ਮਹਾਤਮਾ ਆ ਗਏ ਤੇ ਮੰਡਲੀ ਨਾਲ ਮੀਟਿੰਗ ਬੁਲਾ ਲਈ ਸਾਰੇ ਪਿੰਡ ਨੇ ਇਕੱਠ ਕਰਕੇ ਫੈਸਲਾ ਕਰਿਆ ਵੀ ਨਾ ਸੰਤਾਂ ਦੇ ਪ੍ਰਵਚਨ ਸੁਣਨੇ ਨੇ ਨਾ ਉਹਨਾਂ ਦੇ ਕੀਰਤਨ ਚ ਜਾਣਾ ਨਾ ਦੀਵਾਨ ਚ ਜਾਣਾ ਤੇ ਨਾ ਕੋਈ ਸੇਵਾ ਕਰਨੀ ਜੇ ਲੰਘਣਾ ਵੀ ਪੈ ਜੇ ਕੰਨ ਬੰਦ ਕਰਕੇ ਲੰਘਣਾ ਉੱਥੋਂ ਆਲੇ ਦੁਆਲੇ ਦੇ ਪਿੰਡਾਂ ਨੂੰ ਜਦ ਪਤਾ ਲੱਗਿਆ ਤਾਂ ਉਹ ਸੇਵਾ ਕਰਨ ਲੱਗ ਗਏ ਬੜਾ ਸਤਸੰਗ ਹੋਇਆ ਚਾਰ ਮਹੀਨੇ ਲੰਘ ਗਏ ਤੇ ਸੰਤਾਂ ਨੇ ਕਿਹਾ ਹੁਣ ਅਸੀਂ ਚੱਲਦੇ ਹਾਂ ਭਾਈ ਉਸ ਪਿੰਡ ਦੀ ਬੜੀ ਨਿੰਦਿਆ ਹੋਣ ਲੱਗ ਗਈ ਤੇ ਨਿੰਦਿਆ ਹੁੰਦੀ ਹੋਈ ਤਾਂ ਉਹਨਾਂ ਨੇ ਕਿਹਾ ਬਈ ਆਪਾਂ ਇਹਨਾਂ ਦਾ ਸਮਾਨ ਹੀ ਛੱਡ ਆਈਏ ਇੱਕ ਤਾਂ ਨੇੜੇ ਨਹੀਂ ਰਹਿਣਗੇ ਦੂਰ ਲੈ ਚੱਲਾਂਗੇ ਕਾਲੇ ਕਾਲੇ ਤੁਰ ਕੇ ਨਾਲੇ ਸੇਵਾ ਬਣ ਜੂ ਸਾਡੀ ਅਸੀਂ ਵੀ ਕਹਿਦਿਆ ਕਰਾਂਗੇ ਸਮਾਨ ਤਾਂ ਅਸੀਂ ਛੱਡ ਕੇ ਹੀ ਆਏ ਸੀ ਜਦ ਸਮਾਨ ਲੈ ਕੇ ਚੱਲੇ ਤਾਂ ਸੰਤ ਕਹਿਣ ਲੱਗੇ ਵੀ ਪ੍ਰੇਮੀਆ ਤੂੰ ਕਦੇ ਸਤਸੰਗ ਚ ਤਾਂ ਆਇਆ ਤੇ ਜੇ ਤਾਂ ਸਾਡੇ ਵਚਨ ਨੂੰ ਮੰਨਣੇ ਨੇ ਤਾਂ ਦਾ ਸਮਾਨ ਚੱਕ ਨਹੀਂ ਰੱਖਦੇ ਕਹਿੰਦਾ ਮਹਾਰਾਜ ਦੱਸੋ ਜਿਹੜਾ ਮੰਨਣ ਵਾਲਾ ਉਹ ਮੰਨ ਲੈਣੇ ਕਹਿੰਦੇ ਸ਼ਰਾਬ ਪੀਣਾ ਹੁੰਦਾ ਕਹਿੰਦਾ ਦਿਨ ਰਾਤ ਕਹਿੰਦੇ ਇੱਕ ਦਿਨ ਛੱਡ ਦੇ ਕਾਰਸ਼ੀ ਵਾਲੇ ਦਿਨ ਕਹਿੰਦਾ ਚੰਗਾ ਛੱਡੀ ਫਿਰ ਮਹਾਰਾਜ ਦਸਵੀਂ ਨੂੰ ਦੋ ਬੋਤਲਾਂ ਪੀ ਲਿਆ ਕਰੋ ਕਹਿੰਦੇ ਤੇਰੀ ਮਰਜ਼ੀ ਆ ਦੋ ਪੀ ਚਾਰ ਪੀ ਪਰ ਕਾਰਸ਼ੀ ਨੂੰ ਨਾ ਪੀ ਕਹਿੰਦਾ ਮਨਜ਼ੂਰ ਕਹਿੰਦੇ ਮਾਸ ਕਰਨਾ ਕਹਿੰਦਾ ਕੋਈ ਵੀ ਨਹੀਂ ਛੱਡਦਾ ਕਹਿੰਦੇ ਕੋਈ ਆਪਣੀ ਮਰਜ਼ੀ ਨਾਲ ਇੱਕ ਜਾਨਵਰ ਦਾ ਮਾਲ ਛੱਡ ਦੇ ਕਹਿੰਦਾ ਕੌਂ ਦਾ ਛੱਡਿਆ ਕੌਂ ਦਾ ਖਾਂਦਾ ਹੀ ਨਹੀਂ ਸੀ ਕਹਿੰਦੇ ਠੀਕ ਹੈ ਕਹਿੰਦੇ ਹੁਣ ਇੱਕ ਗੱਲ ਹੋਰ ਮੰਨ ਲੈ ਕਹਿੰਦਾ ਦੱਸੋ ਕਹਿੰਦੇ ਗਰੀਬ ਦੀ ਚੋਰੀ ਨਾ ਕਰੀ ਕਹਿੰਦਾ ਲੈ ਸਰ ਆਹ ਤਾਂ ਸਗਾੜਾ ਹੀ ਹੈ ਕਹਿੰਦਾ ਚੋਰੀ ਤਾਂ ਅਸੀਂ ਪੈਸੇ ਵਾਲੀ ਦੀ ਕਰਦੇ ਹਾਂ ਗਰੀਬ ਤੇ ਅਸੀਂ ਲੈਣਾ ਦੇਣਾ ਕੀ ਹੈ ਕਹਿੰਦਾ ਇਹ ਵੀ ਮੰਨ ਕਹਿੰਦੇ ਇੱਕ ਵਚਨ ਹੋਰ ਕਹੀਏ ਕਹਿੰਦੇ ਹਾਂ ਕਹਿੰਦੇ ਪੰਜ ਮਾਵਾਂ ਹੁੰਦੀਆਂ ਸੰਸਾਰ ਚ ਆਪਣੀ ਮਾਂ ਮਿੱਤਰ ਦੀ ਮਾਂ ਆਪਣੀ ਪਤਨੀ ਦੀ ਮਾਂ ਸਾਧੂ ਸੰਤ ਦੀ ਮਾਂ ਤੇ ਇੱਕ ਰਾਜੇ ਦੀ ਜੋ ਰਾਣੀ ਹੁੰਦੀ ਹੈ ਕਹਿੰਦੇ ਇਹਨਾਂ ਵੱਲ ਮੰਦੀ ਨਿਗਾਹ ਨਾਲ ਨਾ ਦੇਖੀ ਕਹਿੰਦਾ ਮਨਜ਼ੂਰ ਕਹਿੰਦੇ ਸ਼ਾਬਾਸ਼ ਇੱਕ ਵਚਨ ਬਹਿ ਗਿਆ ਕਹਿੰਦੇ ਉਹ ਵੀ ਦੱਸ ਛੱਡੋ ਲੱਗਦੇ ਹੱਥ ਕਹਿੰਦੇ ਉਹ ਇਹ ਹੈ ਵੀ ਨਮਕ ਖਾ ਕੇ ਨਾ ਬੁਰਾ ਕਰੀ ਕਹਿੰਦਾ ਅਸੀਂ ਨਾ ਕਿਸੇ ਦਾ ਨਮਕ ਖਾਂਦੇ ਹਾਂ ਤੇ ਨਾ ਬੁਰਾ ਕਰਨ ਤੋਂ ਹਟਦੇ ਹਾਂ ਨਮਕ ਖਾਣਾ ਹੀ ਨਹੀਂ ਜਿਹਦਾ ਬੁਰਾ ਕਰਨਾ ਹੀ ਹੈ ਸਾਡਾ ਸਵਾਦ ਨਹੀਂ ਨੂਣ ਖਾਇਆ ਕਰਾਂਗੇ ਅੱਗੇ ਤਾਂ ਕਹਿੰਦਾ ਕਿਤੇ ਧੋਖਾ ਦੇ ਲਈਦਾ ਹੀ ਹੈ ਪਰ ਸਾਡੇ ਵੀ ਬੁਰਾ ਮੰਨਦੇ ਨੇ ਨੂਣ ਖਾ ਕੇ ਬੁਰਾ ਕਰਨਾ ਸੰਤ ਚਲੇ ਗਏ ਹੁਣ ਚੋਰੀ ਰਾਜੇ ਦੇ ਕਰਨ ਲੱਗਿਆ ਗਰੀਬ ਲੱਭਦਾ ਵੀ ਗਰੀਬ ਹੈ ਇਹ ਵੀ ਗਰੀਬ ਹੈ ਇਹ ਵੀ ਗਰੀਬ ਹੈ ਰਾਜੇ ਦੇ ਜਾ ਵੜਿਆ ਚਵਾਰੇ ਚੜ ਗਿਆ ਤੇ ਉੱਥੇ ਉਹਦੀ ਰਾਣੀ ਜਿਹੜੀ ਸੀ ਛੋਟੀ ਉਮਰ ਦੀ ਸੀ ਰਾਜਾ ਬਿਰਧ ਸੀ ਉਹ ਰਾਜੀ ਨੇ ਰਾਣੀ ਨੇ ਦੇਖਿਆ ਵੀ ਬੰਦਾ ਆ ਗਿਆ ਕੋਈ ਤੇ ਨਾਲ ਸਮਝਿਆ ਵੀ ਕੋਈ ਪਤਾ ਨਹੀਂ ਕਿਵੇਂ ਆ ਗਿਆ ਤੇ ਉੱਠ ਕੇ ਉਹਨੇ ਸਾਰੇ ਗਹਿਣੇ ਚੱਕ ਲਏ ਜਦ ਉਹਦੇ ਕੋਲ ਆ ਕੇ ਸਰਾਣੇ ਨੂੰ ਹੱਥ ਪਾਇਆ ਤਾਂ ਉਹ ਹੌਲੀ ਦੇ ਕੇ ਕਹਿਣ ਲੱਗੀ ਕਹਿੰਦੀ ਦੇਖ ਮੈਂ ਰਾਜੇ ਦੇ ਘਰ ਬੜੀ ਤੰਗ ਆ ਤੂੰ ਮੈਨੂੰ ਲੈ ਚੱਲ ਕਹਿੰਦਾ ਨਾ ਮਾਤਾ ਕਹਿੰਦਾ ਮੈਂ ਤੇਰੀ ਮਾਂ ਕਿੱਥੋਂ ਲੱਗ ਗਈ ਮੈਨੂੰ ਇੱਕ ਸੰਤ ਨੇ ਕਿਹਾ ਸੀ ਵੀ ਰਾਜੇ ਦੀ ਰਾਣੀ ਜਿਹੜੀ ਹੁੰਦੀ ਹੈ ਮਾਂ ਹੁੰਦੀ ਹੈ ਇਹਨੇ ਇਹਨੂੰ ਰਾਜੇ ਨੂੰ ਜਾ ਰਿਹਾ ਵੀ ਰਾਜਾ ਸੁਣਨ ਲੱਗ ਗਿਆ ਗੱਲ ਉਹਨੇ ਕਿਹਾ ਵੀ ਆਹ ਬੰਦਾ ਕਿਹਾ ਜਾ ਗਿਆ ਜਿਹੜਾ ਰਾਣੀ ਨੂੰ ਕਹਿੰਦਾ ਮਾਂ ਉਹ ਕਹਿੰਦੀ ਮੈਂ ਕਹਿਣਾ ਹੋਰ ਵੀ ਨਾਲ ਲੈ ਚੱਲੂ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਂ, ਇਹ ਕੰਮ ਮੈਂ ਮੇਰੇ ਨਹੀਂ ਹੁਣ, ਜਾਣੇ ਤਾਂ ਮੈਂ ਲੈ ਜਾਣੇ ਨੇ, ਛੱਡਣੇ ਨਹੀਂ ਹੈ, ਪਰ ਤੂੰ ਮੇਰੀ ਮਾਂ। ਇਹਨਾਂ ਨੂੰ ਇੱਕ ਸਰਾਈ ਪਈ ਸੀ, ਉਹ ਚੱਕਲੀ ਪਲੇਟ ਪਈ ਸੀ, ਉਹਦੇ 'ਚ ਉਂਗਲੀ ਲੱਗੀ ਅਤੇ ਮੂੰਹ ਨੂੰ ਲਾ ਲਈ, ਉਹਦੇ 'ਚ ਨਮਕ ਸੀ। ਕਹਿੰਦਾ ਲੈ ਬਈ, ਕਿਸਮਤ 'ਚ ਨਹੀਂ ਅੱਜ। ਸਾਧ ਨੇ ਕਹਿੰਦਾ ਪੰਜ ਵਚਨ ਦੇ ਤੇ, ਕਹਿੰਦਾ ਦੋ 'ਚ ਫਸ ਗਿਆ ਮੈਂ। ਕਹਿੰਦਾ ਚੱਲ ਠੀਕ ਹੈ, ਛੱਡ ਫਲੇ, ਛੱਡ ਕੇ ਤੁਰਿਆ ਗਿਆ। ਰਾਜੇ ਨੇ ਸਾਰੀਆਂ ਗੱਲਾਂ ਸੁਣੀਆਂ, ਦੂਜੇ ਦਿਨ ਢਿਡੋਰਾ ਪਟਵਾ। ਕਹਿੰਦਾ ਜਿਹੜਾ ਚੋਰ ਹੈ ਉਹ ਹਾਜ਼ਰ ਹੋਵੇ, ਮੈਂ ਉਹਨੂੰ ਇਨਾਮ ਦੇਣਾ। ਉਹਨੇ ਕਿਹਾ ਵੀ ਚਾਹੇ ਫਸ ਜਾਈਏ ਚਾਹੇ ਰਹਿ ਜਾਈਏ, ਵੀ ਚਲੋ ਚੱਲਦੇ ਹਾਂ। ਉੱਥੇ ਚਲਿਆ ਗਿਆ, ਰਾਜਾ ਕਹਿਣ ਲੱਗਿਆ, ਦਰਬਾਰ ਲਾ ਲਿਆ। ਕਹਿੰਦਾ ਇਹ ਬੰਦਾ ਰਾਤ ਚੋਰੀ ਕਰਨ ਲਾਇਆ, ਇਹਦੀਆਂ ਮੈਂ ਗੱਲਾਂ ਸੁਣ ਲਈ। ਉਹ ਕਹਿੰਦਾ ਗੱਲ ਕੀ ਸੀ? ਕਹਿੰਦਾ ਇੱਕ ਸਾਧ ਆਏ ਸੀ, ਕਹਿੰਦਾ ਉਹਨਾਂ ਨੇ ਮੇਰੇ 'ਤੇ ਵਚਨ ਲੈ ਲਏ ਪੰਜ। ਮੈਂ ਸਰਦਾਰਾਂ ਚੋਰਾਂ ਦਾ ਸਰਦਾਰ, ਅਤੇ ਮੈਂ ਸਾਰੇ ਚੋਰਾਂ ਨੂੰ ਵਚਨ ਇਹੀ ਪੰਜ ਮਨਾ ਲਏ। ਅਤੇ ਪਹਿਲਾ ਵਚਨ ਉਹਦਾ ਸੀ ਵੀ ਗਰੀਬ ਦੇ ਚੋਰੀ ਨਾ ਕਰੀ, ਰਾਜਨ ਤੇਰੇ ਨਾਲੋਂ ਸਭ ਗਰੀਬ ਨੇ, ਤਾਂ ਮੈਂ ਤੇਰੇ ਆ ਮਹਿਲਾਂ ਚ ਵੜੇ। ਉਹਨੇ ਵਚਨ ਦਿੱਤਾ ਸੀ ਪੰਜ ਮਾਵਾਂ ਹੁੰਦੀਆਂ, ਅਤੇ ਉਹਦੇ ਵਿੱਚ ਜਿਹੜੀ ਤੇਰੀ ਰਾਣੀ ਹੈ ਉਹਨੂੰ ਵੀ ਮਾਂ ਕਿਹਾ ਸੀ, ਮੈਂ ਇਸ ਕਰਕੇ ਇਹਨੂੰ ਮਾਂ ਕਹਿੰਦਾ ਰਿਹਾ। ਕਹਿੰਦੇ ਲੈ ਕੇ ਨਾ ਗਿਆ? ਕਹਿੰਦਾ ਮਾਂ ਨੂੰ ਕੌਣ ਲੈ ਕੇ ਜਾਂਦਾ? ਸ਼ਾਬਾਸ਼, ਕਹਿੰਦਾ ਨੇਚਾ ਤੇਰਾ ਪੱਕਾ। ਕਹਿੰਦਾ ਫਿਰ ਤੂੰ ਲੈ ਕੇ ਕਿਉਂ ਨਾ ਗਿਆ ਸਮਾਨ? ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਨਮਕ ਖਾ ਕੇ ਨਾ ਬੁਰਾ ਕਰੀ। ਕਹਿੰਦਾ ਮੇਰੇ ਮੂੰਹ ਨੂੰ ਮੂਣ ਲੱਗ ਗਿਆ। ਕਹਿੰਦਾ ਸੋ ਮੈਂ ਲੈ ਕੇ ਨਹੀਂ ਗਿਆ। ਰਾਜੇ ਨੇ ਕਿਹਾ ਵੀ ਕਿਉਂ ਸਾਰੇ ਦਰਬਾਰ ਦੇ ਵਿੱਚ ਵਜ਼ੀਰਾਂ ਨੂੰ ਵੀ ਇਹਦੇ ਨਾਲੋਂ ਵੀ ਚੰਗਾ ਬੰਦਾ ਕੋਈ ਲੱਭ ਸਕਦਾ ਆਪਾਂ ਨੂੰ? ਮੇਰਾ ਵਫ਼ਾਦਾਰ ਮਾਂ ਕਹਿਣ ਨਾਲ, ਅਤੇ ਫਿਰ ਨਮਕ ਖਾ ਕੇ ਬੁਰਾ ਨਾ ਕਰਨ ਨਾਲ, ਅਤੇ ਮੈਂ ਇਸ ਨੂੰ ਰਾਜ ਅਧਿਕਾਰੀ ਬਣਾਉਣਾ ਕਿਉਂਕਿ ਮੇਰੇ ਪੁੱਤਰ ਨਹੀਂ ਹੈ। ਸੋ ਤਖ਼ਤ 'ਤੇ ਬਿਠਾ ਦਿੱਤਾ। ਸਮਾਂ ਉਹਨੇ ਸਾਰੀਆਂ ਚੋਰੀਆਂ ਚਕਾਰੀਆਂ ਬੰਦ ਕਰਾ ਦਿੱਤੀਆਂ, ਤਾਂ ਸਾਰੇ ਅੱਡਿਆਂ ਦਾ ਵਾਕਫ ਸੀ। ਉਹਨਾਂ ਨੂੰ ਵੱਡੇ ਵੱਡੇ ਆਫਿਸਰ ਬਣਾ ਦਿੱਤਾ। ਚੋਰੀ ਹਟ ਗਈ, ਡਾਕੂ ਡਾਕੇ ਮਾਰਨ 'ਤੇ ਹਟ ਗਏ, ਰਾਜ ਦੀ ਮਹਿਮਾ ਹੋਈ, ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਗਿਆ ਵੀ ਇੱਕ ਸਾਧ ਨੇ ਮੈਨੂੰ ਰਾਜਾ ਬਣਾਇਆ, ਮੈਂ ਉਹਦਾ ਵਚਨ ਮੰਨਿਆ। ਹੁੰਦੇ ਹੁੰਦੇ ਉਹ ਸੰਤ ਵੀ ਆ ਗਏ, ਅਤੇ ਉਸ ਵੇਲੇ ਬਿਮਾਰ ਸੀ, ਸ਼ਰਾਬ ਕਾਸ਼ੀਨ ਤਾਂ ਕੀ ਪਾਉਣੀ, ਬਿਲਕੁਲ ਹੀ ਹਟਾਤੀ। ਅਤੇ ਹਕੀਮ ਇਹ ਕਹਿੰਦੇ ਸੀ ਵੀ ਤੂੰ ਕੌਮ ਦਾ ਮਾਸ ਖਾ ਲੈ ਫਿਰ ਰਾਜੀ ਹੋਏਗਾ। ਕਹਿੰਦਾ ਨਾ, ਮੈਂ ਮਰਦ ਛੱਕ ਜਾਵਾਂ, ਬਚਨ ਨਹੀਂ ਮੈਂ ਛੱਡਾਂ। ਉਹ ਸੰਤਾਂ ਨੂੰ ਪਤਾ ਲੱਗਿਆ ਵੀ ਇਸ ਦੇਸ਼ ਦਾ ਰਾਜਾ ਕੌਮ ਦਾ ਮਾਸ ਨਹੀਂ ਖਾਂਦਾ, ਬਿਮਾਰ ਹੈ। ਅਖੀਰ ਪਤਾ ਲੱਗਿਆ ਵੀ ਇਹ ਤਾਂ ਉਹੀ ਚੋਰ ਹੈ, ਡਾਕੂ ਹੈ, ਆਪ ਆ ਗਏ ਬੜੀ ਸੇਵਾ ਕਰ। ਉਸ ਵੇਲੇ ਦਵਾਈਆਂ ਜਾਣਦੇ ਸੀ, ਹੋਰ ਦਵਾਈ ਦੇ ਕੇ ਰਾਜੀ ਕਰ ਲਏ। ਸੋ ਕਹਿੰਦੇ ਉਹ ਜਿਹੜਾ ਚੋਰ ਸੀ, ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੁੱਛਾਂ ਕੰਨੇ ਭਾਲਦਾ, ਚੁਬਾਰੇ ਚੜਿਆ, ਸੋਨਾ ਰੁਪਾ ਪੰਡ ਬਨ ਅਗਲਾਈ ਅੜਿਆ, ਹੋਰ ਲੁੱਟਣ ਵਾਸਤੇ ਗਾਂ ਗਿਆ, ਲੋਭ ਲੈਰ ਹਰਕਾਇਆ, ਲੂਣ ਹਾਂਡਾ ਫੜਿਆ, ਚੁੱਕ ਲੈ ਕੇ ਚੱਖਿਆ, ਤਿਸ ਕੱਖ ਨਾ ਖੜਿਆ, ਲੂਣ ਆਰਾਮੀ ਗੁਣਾਗਾਰ ਧਰ ਤੰਬਲ ਤੜੇ। ਜਿਹੜੇ ਲੂਣ ਆਰਾਮੀ ਹੁੰਦੇ ਨੇ ਕਹਿੰਦੇ ਉਹਨਾਂ 'ਤੇ ਮਾਰ ਪੈਂਦੀ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਲੂਣ ਹਰਾਮੀ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਹੜੇ ਕਿਸੇ ਦੀ ਨੌਕਰੀ ਕਰਕੇ ਉਹਨੂੰ ਧੋਖਾ ਦੇਣ, ਇੱਕ ਲੂਣ ਹਰਾਮੀ ਉਹ ਹੁੰਦੇ ਨੇ ਜਿਹੜੇ ਸਾਰੀਆਂ ਰਹਿਮਤਾਂ, ਸੋਹਣਾ ਸਰੀਰ ਮਿਲਿਆ, ਸੋਹਣੇ ਬੱਚੇ ਮਿਲੇ ਨੇ, ਸੋਹਣੀਆਂ ਕੋਠੀਆਂ ਮਿਲੀਆਂ, ਸੋਹਣੇ ਵਸਤਰ, ਸੋਹਣੀਆਂ ਸਵਾਰੀਆਂ ਕਿਹਨੇ ਦਿੱਤੀਆਂ ਨੇ? ਕਹਿੰਦੇ ਵਾਹਿਗੁਰੂ ਨੇ। ਫਿਰ ਵਾਹਿਗੁਰੂ ਦਾ ਦਿੱਤਾ ਨਮਕ ਖਾਂਦੇ ਨੇ ਨਾ? ਕਹਿੰਦੇ ਜਿਹੜੇ ਉਸ ਨਾਲ ਧੋਖਾ ਕਰਦੇ ਨੇ, ਉਹਦੇ ਹੁਕਮ ਅਦੁੱਲੀ ਕਰਦੇ ਨੇ, ਤੇ ਸੰਸਾਰ ਦੇ ਵਿੱਚ ਦੁੱਖ ਪੈਦਾ ਕਰਦੇ ਨੇ, ਕਹਿੰਦੇ ਉਹ ਅਸਲੀ ਲੂਣ ਹਰਾਮੀ। ਅੰਤਰ ਜਾਮੀ ਸਭ ਵਿਦ ਜਾਣਾ, ਤਿਸ ਤੇ ਕਹਾਂ ਦਰਾਇਓ, ਹਸਤ ਪਾਵ ਝਰੇ ਖਿੰਨ ਪੀਤਰ, ਅਗਨ ਸੰਗ ਲੈ ਜਾ ਰਿਹਾ, ਸਜ਼ਾ ਮਿਲਦੀ ਹੈ। ਮੂੜੇ ਤੈ ਮਨ ਤੇ ਰਾਮ ਵਸਾਰਿਓ, ਲੂਣ ਖਾਏ ਕਰ ਕਰੇ ਹਰਾਮ ਖੋਰੀ, ਪੇਖਤ ਨੈਣ ਵਧਾਰਿਓ, ਅਸਾਧ ਰੋਗ ਉਪਜਿਓ ਤਨ ਪੀਤਰ, ਟਰਤ ਨਾ ਕਾਹੂ ਟਾਰਿਓ, ਪ੍ਰਭ ਬਿਸਰਤ ਮਾਂ ਦੁੱਖ ਪਾਇਓ, ਇਹ ਨਾਨਕ ਤਤ ਵਿਚਾਰਿਓ। ਕਹਿੰਦੇ ਲੂਣ ਹਰਾਮੀ ਹੋ ਕੇ ਪ੍ਰਭੂ ਨੂੰ ਤੂੰ ਭੁੱਲ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਦੇਖ ਕਹਿੰਦੇ ਜਿਹੜਾ ਯੋਧਾ ਹੁੰਦਾ, ਮਾਲਕ ਦਾ ਨੌਕਰ ਹੁੰਦਾ, ਕਹਿੰਦੇ ਸੰਕਟ ਦੇ ਗਰੀਬਨ ਜੋਏ, ਜਿਹੜਾ ਗਰੀਬਾਂ ਨੂੰ ਤੰਗ ਕਰੇ ਨਾ, ਤੇ ਜੋ ਲੜੇ ਧਰਮ ਬਹੁ ਹੋਏ, ਗਰੀਬਾਂ ਦੀ ਰਾਖੀ ਵਾਸਤੇ ਜਿਹੜਾ ਯੁੱਧ ਕਰਦਾ ਉਹ ਧਰਮ ਹੁੰਦਾ। ਜਿਸ ਕੋ ਲੂਣ ਖਾਏ ਤਿਸ ਹੇਤ, ਜਿਹਦਾ ਨਮਕ ਖਾਵੇ ਉਹਦਾ ਹੇਤ ਪਿਆਰ ਕਰੇ। ਪੀਠ ਨਾ ਦੀਜਾ ਕਦੋਂ ਰਣ ਖੇਤ, ਕਦੇ ਰਣ ਦੇ ਖੇਤ ਵਿੱਚ ਪਿੱਠ ਨਾ ਦੇ। ਸਵਾਮੀ ਕਾਰਜ ਹਿੱਤ ਦੇ ਪ੍ਰਾਣਾ, ਸਵਾਮੀ ਦਾ ਕੰਮ ਹੋਵੇ ਤੇ ਉਹਨੂੰ ਪੂਰਾ ਕਰਨ ਵਾਸਤੇ ਜੇ ਪ੍ਰਾਣ ਵੀ ਜਾਣ ਤਾਂ ਚਲੇ ਜਾਣ। ਦੋਨੋਂ ਲੋਕਨ ਸੁਜਾ ਸਮਾਨਾ, ਇੱਥੇ ਵੀ ਜਸ ਹੁੰਦਾ ਤੇ ਦਰਗਾਹ ਵਿੱਚ ਵੀ ਜਸ ਹੁੰਦਾ। ਪਰਮੇਸ਼ਰ ਕੋ ਸਿਮਰਨ ਤਰੈ, विजय लहे मुख उज्जवल करा कहते वह जितदा तो वह मुख प्रेमिया उज्जवल होंगे परमेश्वर का सिमरन करे। सो इस तरह के नाल महाराज ने कर्तव्य की पालना करन दा आदेश दिता। कह लगे जेकर युद्ध आन कित पर है भाई मल्लू जे कि युद्ध आ जाए ना अल्प के बहुते नहीं विचार है कहते फिर आए ना देखी भी मेरे मूहे बहुते खड़े ने चाहे थोड़े खड़े ने पीठ ना दे समुख समुख विपराया पिठ ना दे सन्मुख होके लड़े निरपाय शास्त्र वह जस लह जदों निरपाय होके शास्त्र चलाएगा जस लैना देने का जाने ही जाने जग मैं प्राप्त ब्रिंद पदार्थ जे रह गया बड़े ते बड़े पदार्थ तेन संसार चले ले सतसंगत लाए सकार तो उन्होंने लैके सतसंग वास्ते लाया जे रणमय सन्मुख मृत पावे जे जूझदा होया चढ़ाई कर जावे स्वर्ग निरसंस है सुर सुधाव है और निरसंस है स्वर्ग दे विच जांदा इन दुआए लोगों ने उज्जवल आनन इस तरह करन दे नाल इत्थे भी मुख उजला ते दरगाह च भी मुख कर कल्याण एव निज प्राणन इस तरह अपने प्राणा दी तू कल्याण कर। मल्लू शाही सुने उपदेश मल्लू शाही ने जदों उपदेश सुनिया बर्तन लागे तथा हमेश उस तरह बर्तन लागे बंड खाए निज धर्म विचार उस वेले बंडगी करदा है बंड के खांदा निज दा धर्म विचार आत्म तन सत्ता सब धार उस वेले बंदगी करदा जो गुरु साहब दे उपदेश दिते ने। सो सतगुरु जी गुरु दसवें पातशाह नूं पुछिया महाराज जिहड़े युद्ध करके चढ़ाई करदे ने उन्हां दी गति की हुंदी महाराज कहिंदे जिहड़े प्रवान पुरश जांदे ने ना जिहड़ा दा पिठ दे के मरदे ने कहिंदे उह तां भूत प्रेत बणदे ने माड़ियां जूनां च जांदे ने नखिद जूनियां च जांदे ने जिहड़े बंदगी करन वाले प्रमाण जीवन वाले चढ़ाई करते ने सतगुरु दे देश चाहते ने सतगुरु रहना कि सतगुरु रहा है मैं शिव शक्ति जल नहीं पवना जिथे ना तो माया प्रकृति ते ना उथे कोई जल है ना कोई पवन तय आकार नहीं मेद नहीं उथे कोई आकार नहीं ना कोई खंड है ना कोई ब्रह्मांड है सतगुर योग का तहां निवासा सतगुरु उथे निवास करदा है जय अवगत नाथ अगम धनी जिथे वाहगुरु जी रहिंदे ने उथे सतगुरु रहिंदा कहिंदे उथे जिहड़ा गुरु महाराज अपनी गल करदे ने कहिंदे गुरसिखो असी 10,000 साल सिख नूं उड़ीकदे आ 10,000 जिहड़ा एक बारी सिखी च आ गया ना उहनूं फिर असी 10,000 साल उड़ीकदे रहिंदे ते उन्हों टोल दे रहने भी स्वर्ग लोग च किथे आ गया धरती ते है ते जा गंधर्व लोग च आ गया जा देव गंधर्व लोग च है जा पितर लोग च है कहिंदे उत्थों लैके कबेर लोग थाई असी टोल दे रहने ते 56 करोड़ सिखां दा आधार करना साडे हथ निरंकार ने दिता उहनां नूं सचखंड च लिजाणा। सो कहण लगे उहनां नूं असी टोलदे आ ते शहीद दी पदवी दिंदे आ शहीद दा जिहड़े शहीद ने उन्हां दे हुकम विच जम भी चलते ने भूत प्रेत असर पशु पंखी नग नाग नर जच गंधर्व राक्षस पछड़ा जिन्नी भी कायनात है वह सारी शहीदां दे हथ विच दित्ती हुई है ते उन्हां नूं अधिकार है अपनी पूजा कराउण दा मन्नत कराउण दा ते उह तिन्न सुभाव दे हुंदे ने राज सुभाव तम सुभाव ते सच सुभाव दे वह सुखां जड़ियां ने आदमी सुखी है दुखी है ते उहदी मानता करके उहदियां भावना पूरियां करन दी उहनां नूं शक्तियां हुंदियां जिहड़े देवते ने वह भी शहीदां देवतियां दा थां शहीदां ने लै लिया पहला यह तीन युगां विच देवतियां कोल सी ते जद तों गुरु नानक पातशाह आए ने उस वेले तों यह थां शहीदां ने लै लिया जिहड़े प्रवान होईआं होईआं रूहां ने वह हेठां तों लै के गंधर्व लोक तों लै के सचखंड थाईं सारियां रूहां की संभाल करदे ते देवतियां की थां शहीदां ने लै ली जिहड़ा भरतखंड है इना पास है हुण शहीदां दे पास देवतियां दे पास में सारियां सवारियां सारे वस्त्र सारे भोजन जिस दी भी इच्छा करदे ने कहिंदे उह सारियां इहनां नूं प्राप्त हुंदी ते माया दा तमाशा देखदे ने उह करोड़ां साल जिथे जिस ब्रह्मांड च जाणा है उत्थे चले जूनां च नहीं उह पैंदे ਕਹਿੰਦੇ ਜਿਹੜੇ ਨੁਗਰੇ ਹੁੰਦੇ ਨੇ ਉਹ ਭੂਤ ਪ੍ਰੇਤ ਬਣਦੇ ਨੇ ਮਰ ਕੇ, ਬਾਕੀ ਜਿਹੜੇ ਨਾਥ ਨੇ ਸਿੱਧ ਨੇ ਇਹ ਸਾਰੇ ਇਹਨਾਂ ਸ਼ਹੀਦਾਂ ਦੇ ਅਧੀਨ ਨੇ। ਤੋ ਸ਼ਹੀਦ ਦੀ ਜੋ ਪਦਵੀ ਹੈ ਉਹ ਬਹੁਤ ਵੱਡੀ ਮਹਾਰਾਜ ਨੇ ਦੱਸੀ ਹੈ। ਸ੍ਰੀ ਮਹਾਰਾਜ ਜੀ ਕਹਿਣ ਲੱਗੇ ਭਾਈ ਮੱਲੂ ਸ਼ਾਹ, ਇਸ ਤਰ੍ਹਾਂ ਦੇ ਕਰਨ ਦੇ ਨਾਲ ਜੇ ਤੂੰ ਆਪਣਾ ਜੀਵਨ ਬਤੀਤ ਕਰੇਗਾ ਤਾਂ ਇਹਦੇ ਨਾਲ ਸਾਡੇ ਜਿਹੜੇ ਚਾਰੇ ਪੰਜੇ ਅਸੀਂ ਤੈਨੂੰ ਵਚਨ ਦਿੱਤੇ ਨੇ, ਪਹਿਲਾਂ ਦਿੱਤਾ ਵੀ ਦੇਹ ਨੂੰ ਨਿਤਨਾ ਸਮਝੀਏ ਨੇ ਨਾਸ਼ ਹੋਣਾ ਹੀ ਹੋਣਾ, ਦੂਸਰਾ ਇਹ ਹੈ ਕਿ ਸੰਸਾਰ ਸੁਪਨਾ ਕਰਕੇ ਜਾਣ, ਤੀਸਰਾ ਇਹ ਹੈ ਕਿ ਤੂੰ ਜੋਤੀ ਸਰੂਪ ਹੈ ਦੇਹ ਨਹੀਂ ਹੈ, ਚੌਥਾ ਇਹ ਹੈ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ ਤੂੰ ਉਹਦੀ ਅੰਸ਼ ਹੈ, ਪੰਜਵਾਂ ਵਚਨ ਇਹ ਹੈ ਕਿ ਸੂਰਮਤਾਈ ਸਿੱਖ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹਨਾਂ ਨੂੰ ਮਾਰ ਕੇ ਸੂਰਮਾ ਹੋ ਕੇ ਦਰਗਾਹ ਵਿੱਚ ਪ੍ਰਵਾਨ ਹੋ। ਸੋ ਜਦੋਂ ਤੂੰ ਇਸ ਤਰ੍ਹਾਂ ਦੇ ਨਾਲ ਸੰਸਾਰ ਵਿੱਚ ਕਰਤੱਵ ਕਰੇਗਾ ਤਾਂ ਤੇਰੇ ਸਾਰੇ ਕਰਤੱਵ ਨੇਕੀ ਦੇ ਕਰਤੱਵ ਹੋਣ। ਸੋ ਇਹ ਸਾਰਿਆਂ ਦਾ ਜੋ ਸਾਰ ਅੰਸ਼ ਹੈ ਉਹ ਤੈਨੂੰ ਅਸੀਂ ਇੱਕ ਵਾਰੀ ਦੱਸ ਦਿੰਦੇ ਹਾਂ। ਸਿਮਰ ਪਿਆਰੇ ਕਲੇਸ਼ ਤਨ ਆਏ ਮਿਟਾਵੋ, ਕਲਾ ਤੇ ਕਲੇਸ਼ ਮਿਟ ਜਾਏਗੀ, ਇਸ ਤਰ੍ਹਾਂ ਕਲਿਆਣ ਵੀ ਹੋ ਜਾਏਗੀ ਤੇ ਮੁੱਖ ਉਜਲਾ। ਜੋ ਤੈਂ ਕਿਹਾ ਸੀ ਮੁੱਖ ਉਜਲੇ ਕਿਵੇਂ ਜਾਵਾਂ, ਤੂੰ ਮੁੱਖ ਉਜਲਾ ਵੀ ਮੈਂ। ਸੋ ਇਹ ਉਪਦੇਸ਼ ਇਕੱਲੇ ਉਸ ਨੂੰ ਨੀ ਸਾਧ ਸੰਗੀ ਸਾਨੂੰ ਵੀ ਪ੍ਰਾਪਤ ਹੋਇਆ। ਜੇ ਅਸੀਂ ਵੀ ਇਹਨਾਂ ਦੀ ਕਮਾਈ ਕਰੀਏ ਤਾਂ ਅਸੀਂ ਵੀ ਮੁੱਖ ਉਜਲੇ ਦਰਗਾਹ ਜਾ ਕੇ ਧੰਨ ਧੰਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗਾਹ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਸਾਰੇ ਪ੍ਰੇਮੀ ਹੁਣ ਦਸਣਾ ਪ੍ਰੇਤ ਕਰਨ ਵਾਸਤੇ ਬੋਲਿਓ।
ਰਾਮ ਕਲੀ ਮਹਲਾ ਤੀਜਾ ਨੰਦੀ ਕਿਉਂ ਕਾ ਸਤਿਗੁਰ ਪ੍ਰਸਾਦ।